happens now. News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਯਾਰ ਲੋਟੋ ਮੈਕਸ ਜੈਕਪੋਟ 80 million ਜਿਹਨੇ ਜਿੱਤਿਆ ਪਿਛਲੇ ਹਫ਼ਤੇ ਫਰਾਈਡੇ, ਸਰੀ ਦਾ ਕੋਈ ਬੰਦਾ ਜਾਂ ਸਰੀ 'ਚ ਟਿਕਟ ਵੇਚੀ ਗਈ ਸੀ ਉਹ, ਹਜੇ ਤੱਕ ਉਹ ਪ੍ਰਾਈਜ਼ ਕਲੇਮ ਕਰਨ ਲਈ ਕੋਈ ਬੋੜਿਆ ਨਹੀਂ। ਨੋਬਡੀ ਇਜ਼ ਕਮ ਫੋਰਵਰਡ। ਲੱਭੋ ਵਾਸੂ ਜੀ ਬੰਦਾ।
ਚਲੋ ਠੀਕ ਹੈ,
ਲੱਭ ਤੇ ਨਹੀਂ ਕਿਤੇ।
ਮੈਂ ਅਗਲੇ ਹਫ਼ਤੇ ਦੱਸਾਂਗਾ ਨਾ।
ਅਗਲੇ ਹਫ਼ਤੇ ਦੱਸੋਗੇ? ਠੀਕ ਆ, ਠੀਕ ਆ। ਹੋਰ ਸੁਣਾਓ।
ਮੈਸੇਜ ਆਇਆ ਇੱਕ, ਕਹਿੰਦੇ ਗੁੱਡ ਮਾਰਨਿੰਗ ਵਿਜੇ ਐਂਡ ਵਾਸੂ ਜੀ। ਅਮਨ ਬੋਪਾ ਰਾਏ ਜੀ ਦਾ ਮੈਸੇਜ ਆ, ਕਹਿੰਦੇ ਤੁਹਾਡੀ ਜੋੜੀ ਦਾ ਕੋਈ ਤੋੜ ਨਹੀਂ।
ਓਏ ਹੋਏ,
ਜੋੜੀ ਤੋੜਨੀ ਕਾਹਨੂੰ ਹੈ ਜੀ। ਅਮਨ ਜੀ ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਸਵਾਗਤ ਹੈ। ਅਮਨ ਜੀ ਉਹੀ ਨੇ ਜਿਨ੍ਹਾਂ ਨੇ ਕੱਲ੍ਹ ਕਿਹਾ ਸੀ ਵਿਜੇ ਜੀ ਤੁਹਾਡੀਆਂ ਖ਼ਬਰਾਂ ਜਿਸ ਤਰ੍ਹਾਂ ਤੁਸੀਂ ਸੁਣਾਉਂਦੇ ਹੋ ਟੈਨਸ਼ਨ ਨਹੀਂ, ਕਹਿੰਦੇ ਆਨੰਦ ਆਉਂਦਾ,
ਆਨੰਦ ਆਉਂਦਾ ਕੱਲ੍ਹ। ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ,
ਰੀਅਲੀ ਮੀਨਸ ਅ ਲੋਟ। ਸਵੇਰੇ ਸਵੇਰੇ ਕਈ ਵਾਰੀ ਦੇਖੋ, ਅਸੀਂ ਕਿੰਨੀ ਵਾਰੀ ਗੱਲ ਕੀਤੀ ਹੈ, ਜਦੋਂ ਕਈ ਵਾਰੀ ਆਉਣਾ ਹੁੰਦਾ ਨਾ, ਸੁਸਤੀ ਪਈ ਹੁੰਦੀ ਹੈ, ਮੌਸਮ ਕਈ ਵਾਰੀ ਇਹੋ ਜਿਹਾ ਹੁੰਦਾ, ਕਈ ਵਾਰੀ ਬੰਦਾ ਨੀਂਦ। ਯਾਰ ਕੱਲ੍ਹ ਪਤਾ ਕੀ ਹੋਇਆ, ਦੇਖੋ ਆਈ ਸਲੀਪ ਵਿਦ ਦ ਵਿੰਡੋ ਓਪਨ, ਇਹ ਆਦਤ ਵਧੀਆ, ਭਾਵੇਂ ਸਰਦੀ ਹੋਵੇ ਗਰਮੀ ਹੋਵੇ। ਉਹ ਕੱਲ੍ਹ ਪਤਾ ਨਹੀਂ ਯਾਰ ਕਿਹੜਾ ਕਿਹੋ ਜਿਹੀ ਫਟਫਟੀ ਜਿਹੀ ਲੈ ਕੇ ਨਿਕਲਿਆ ਸਟਰੀਟ ਤੋਂ, ਇੰਨੀ ਉੱਚੀ ਆਵਾਜ਼, ਕੋਈ ਹੱਦ ਹੀ ਹੋ ਗਈ ਯਾਰ। ਉਹਨੇ ਮੈਂ ਨਾ ਸਾਰਾ ਮੁਹੱਲਾ ਜਗਾਤਾ ਹੋਣਾ ਉਹਨੇ।
ਤੁਸੀਂ ਥਾਣੇ ਰਿਪੋਰਟ ਲਿਖਾ ਲੈਣੀ ਸੀ?
ਥਾਣੇ ਆਣੇ ਕੁਛ ਨਹੀਂ ਕਰਨਾ,
ਨਹੀਂ ਕਰਨਾ,
ਨਾ ਨਾ। ਉਹਨੇ ਕਹਿਣਾ ਉਹਦਾ ਰਾਈਟ ਹੈ, ਇਹ ਹੱਕ ਆ, ਲਿਵਸ ਇਨ ਅ ਫਰੀ ਕੰਟਰੀ।
ਫਟਫਟੀ
ਗਲਤ ਕੰਮ ਕਰਨ ਵਾਲਾ ਫਰੀ ਕੰਟਰੀ 'ਚ ਰਹਿੰਦਾ, ਜਿਹੜਾ ਬੰਦਾ ਸਫ਼ਰ ਕਰ ਰਿਹਾ ਉਹਦਾ ਫਰੀਡਮ ਦਾ ਕੁਛ ਨਹੀਂ। ਪਰ ਸੱਚੀ ਇਟ ਵਾਜ਼ ਅਰਾਊਂਡ ਆਈ ਥਿੰਕ 1:30 ਲਾਸਟ ਨਾਈਟ, ਨੀਂਦ ਟੁੱਟ ਗਈ ਯਾਰ।
ਫਿਰ ਜਿਹੜੇ ਗਲਤ ਗੱਲ ਆ,
ਸੱਚੀ ਗਲਤ ਗੱਲ ਆ। ਫਿਰ ਜਿਹੜੇ ਇਹੋ ਜਿਹੇ ਸਾਡੇ ਸੁਣਾਉਣ ਦੇ ਸੁਨੇਹੇ ਨੇ, ਇਹ ਸਾਡੀ ਊਰਜਾ ਦਾ ਟੋਨਿਕ ਬਣ ਜਾਂਦੇ ਨੇ। ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਹੈ ਨਾ ਵਸਰੀ?
ਬਿਲਕੁਲ ਵਿਜੇ ਜੀ, ਆਈ ਸਲੈਪਟ ਓਨਲੀ 3 hours ਲਾਸਟ ਨਾਈਟ, ਮੈਂ ਹੁਣ ਕੀ ਕਹਾਂ। ਯਾ ਸੋ ਥੈਂਕ ਯੂ ਵੈਰੀ ਮਚ, ਬਹੁਤ ਸਾਰੇ ਮੈਸੇਜ ਆ ਰਹੇ ਨੇ, ਕਹਿੰਦੇ ਅਮਨ ਜੀ ਇਜ਼ ਐਬਸੋਲੂਟਲੀ ਰਾਈਟ, ਥੈਂਕ ਯੂ ਵੈਰੀ ਮਚ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਮਿਹਰਬਾਨੀ। ਐਕਚੁਲੀ ਊਰਜਾ ਦੀ ਲੋੜ ਹੁੰਦੀ ਕਈ ਵਾਰ, ਟੂਡੇ ਇਜ਼ ਵਨ ਆਫ ਦੋਜ਼ ਡੇਜ਼,
ਟੂਡੇ ਇਜ਼ ਵਨ ਆਫ ਦੋਜ਼ ਡੇਜ਼, ਇੰਡੀਡ, ਯੈਸ ਯੈਸ ਯੈਸ। ਅੱਛਾ ਵਾਸੂ ਜੀ, ਗੱਲ ਹੁਣ ਕਰੀਏ, ਅਸੀਂ ਨਾ 3 ਮਹੀਨੇ ਪਹਿਲਾਂ ਇਹ ਖਬਰ ਪੜ੍ਹੀ, ਸਿਰਫ ਅਸੀਂ ਕਿਉਂ, ਕਾਫੀ ਪ੍ਰੋਵਿੰਸ਼ਲੀ ਕਾਫੀ ਵੱਡੀ ਖਬਰ ਸੀਗੀ। ਇੱਕ ਜਦੋਂ ਇੱਕ ਪ੍ਰੈਜੈਂਟੇਸ਼ਨ ਲੀਕ ਹੋ ਜਾਂਦੀ ਹੈ, ਜਿਹੜੀ ਕਿ ਮਿਨਿਸਟਰੀ ਆਫ ਹੈਲਥ ਵਾਸਤੇ ਤਿਆਰ ਕੀਤੀ ਪ੍ਰੈਜੈਂਟੇਸ਼ਨ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੀਆਂ ਸੂਬਾ ਸਰਕਾਰ ਵੱਲੋਂ ਸੇਫਰ ਸਪਲਾਈ ਦੀਆਂ ਡਰੱਗਜ਼ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਓਪੀਓਇਡ ਯੂਜ਼ ਡਿਸਆਰਡਰ ਦਾ ਸ਼ਿਕਾਰ ਨੇ। ਮਕਸਦ ਕੀ ਸੇਫਰ ਸਪਲਾਈ ਡਰੱਗਜ਼ ਦਾ? ਕਿ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਨੇ, ਬਜਾਏ ਕਿ ਉਹ ਸਟਰੀਟ ਤੋਂ ਜ਼ਹਿਰੀਲਾ ਨਸ਼ਾ ਖਰੀਦ ਕੇ ਓਵਰਡੋਜ਼ ਦਾ ਸ਼ਿਕਾਰ ਹੋਣ ਦਾ ਉਹਨਾਂ ਦਾ ਖਤਰਾ ਬਣੇ, ਉਹਨਾਂ ਨੂੰ ਸਰਕਾਰ ਹੀ ਇੱਕ ਅਜਿਹਾ ਨਸ਼ਾ ਪ੍ਰਦਾਨ ਕਰ ਦੇਵੇ ਜਿਹੜਾ ਕਿ ਪਤਾ ਹੈ ਵੀ ਜ਼ਹਿਰੀਲਾ ਨਹੀਂ ਆ। ਸੋ ਸੇਫਰ ਸਪਲਾਈ ਦੇ ਤਹਿਤ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ। ਪਿਛਲੇ ਸਮੇਂ ਤੋਂ ਹੀ ਕੰਸਰਨ ਇੱਕ ਇਹ ਵੀ ਬਣਿਆ ਹੋਇਆ ਸੀ ਕਿ ਜਿਹੜੀਆਂ ਇਹ ਪਿਲਜ਼ ਸੇਫਰ ਸਪਲਾਈ ਦੇ ਆਧਾਰ 'ਤੇ ਜਾਂ ਉਹਦੇ ਤਹਿਤ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ, ਜਿਨ੍ਹਾਂ ਵਿਅਕਤੀਆਂ ਨੂੰ ਇਹ ਪਿਲਜ਼ ਦਿੱਤੀਆਂ ਜਾਂਦੀਆਂ ਨੇ ਉਹ ਉਹਨਾਂ ਡਰੱਗਜ਼ ਨੂੰ ਵੇਚ ਦਿੰਦੇ ਨੇ, ਅਤੇ ਫਿਰ ਆਪ ਜਿਹੜੀਆਂ ਹੋਰ ਜ਼ਿਆਦਾ ਪੋਟੈਂਟ ਅਤੇ ਐਂਡ ਇਨ ਮੈਨੀ ਕੇਸਿਸ ਜ਼ਹਿਰੀਲੀਆਂ ਡਰੱਗਜ਼ ਨੇ ਉਹ ਫਰੋਮ ਦਾ ਸਟਰੀਟ, ਉਹ ਇਲੀਗਲ ਸੋਰਸਿਸ ਤੋਂ ਖਰੀਦਦੇ ਨੇ। ਜਦੋਂ ਕਦੇ ਸਰਕਾਰ ਨੂੰ ਪਿਛਲੇ ਸਾਲ ਦੌਰਾਨ ਇਹ ਗੱਲ ਪੁੱਛੀ ਜਾਂਦੀ ਰਹੀ ਕਿ ਜੀ ਸਟਰੀਟ ਡਰੱਗਜ਼ ਦੀ ਡਾਇਵਰਜ਼ਨ ਹੁੰਦੀ ਪਈ ਆ, ਅਤੇ ਸਰਕਾਰ ਦਾ ਕਹਿਣਾ ਸੀ ਨਾ ਇੱਦਾਂ ਦੀ ਪ੍ਰੋਬਲਮ ਹੈ ਹੀ ਕੋਈ ਨਹੀਂ, ਡਿਨਾਈ ਕਰਦੇ ਰਹੇ, ਬਾਰ ਬਾਰ ਡਿਨਾਈ ਕਰਦੇ ਰਹੇ, ਫਿਰ ਵਿੱਚ ਨੂੰ ਮਾੜਾ ਜਿਹਾ ਕਹਿੰਦੇ ਵੀ ਜੇ ਕਿਤੇ ਡਾਇਵਰਜ਼ਨ ਹੈਗੀ ਵੀ ਇਹ ਬੜੀ ਮਾਮੂਲੀ ਜਿਹੀ ਆ। ਜਦੋਂ ਵਾਸੂ ਜੀ 5 February ਨੂੰ ਸਪੈਸ਼ਲੀ ਐਲੇਨੋਰ ਸਟਰਕੋ, ਜਿਹੜੇ ਕਿ ਪਬਲਿਕ ਸੇਫਟੀ ਕ੍ਰਿਟਿਕ ਨੇ, ਓਪੋਜੀਸ਼ਨ ਦੇ MLA ਨੇ, ਉਹਨਾਂ ਦੇ ਹੱਥ ਜਦੋਂ ਇਹ ਪ੍ਰੈਜੈਂਟੇਸ਼ਨ ਆ ਜਾਂਦੀ ਆ, ਉਹ ਜਦੋਂ ਇਸ ਗੱਲ ਦਾ ਖੁਲਾਸਾ ਕਰ ਦਿੰਦੇ ਨੇ ਵਿਧਾਨ ਸਭਾ ਦੇ ਫਲੋਰ 'ਤੇ, ਅਤੇ ਸਰਕਾਰ ਹੱਕੀ ਬੱਕੀ ਰਹਿ ਜਾਂਦੀ ਹੈ ਵੀ ਹੁਣ ਅਸੀਂ, ਕਿਉਂਕਿ ਇਹ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਨੂੰ ਪਤਾ ਤਾਂ ਸੀ ਵੀ ਇਹਦੇ ਵਿੱਚ ਇਹ ਕੰਟੈਂਟਸ ਅਜਿਹੇ ਸੀ ਜਿਹਦੇ ਵਿੱਚ ਡਰੱਗ ਡਾਇਵਰਜ਼ਨ ਦਾ ਜ਼ਿਕਰ ਕੀਤਾ ਗਿਆ ਸੀ।
ਯਾ ਸੋ ਮਿਨਿਸਟਰੀ ਆਫ ਹੈਲਥ ਦੀ ਆਪਣੀ ਇੱਕ ਇਨਵੈਸਟੀਗੇਟਿਵ ਰਿਪੋਰਟ ਸੀ
ਜੀ,
ਇੰਟਰਨਲ ਬਰੀਫਿੰਗ ਡਾਕੂਮੈਂਟ ਸੀ ਜਿਹਦੇ ਵਿੱਚ ਕਾਫੀ ਹੈਰਾਨ ਕਰਨ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਸਨ। ਉਹਦੇ ਵਿੱਚ ਸਿਰਫ ਇੰਨਾ ਨਹੀਂ ਸੀ ਲਿਖਿਆ ਕਿ ਜੀ ਡਾਇਵਰਜ਼ਨ ਹੋ ਰਹੀ ਆ, ਉਹ ਕਹਿੰਦੇ ਸਗੋਂ ਟ੍ਰੈਫਿਕਿੰਗ ਹੋ ਰਹੀ ਆ, ਜਿਹੜੇ ਫਾਰਮਾਸਿਊਟੀਕਲ ਆਲਟਰਨੇਟਿਵਸ ਨੇ, ਜਿਹੜੇ ਓਪੀਓਇਡਸ ਨੇ ਵੀ ਜਿਹੜੇ ਸਰਕਾਰ ਵੱਲੋਂ ਮੁਹੱਈਆ ਕਰਾਏ ਜਾ ਰਹੇ ਨੇ, ਵੀ ਉਹਨਾਂ ਦੀ ਟ੍ਰੈਫਿਕਿੰਗ ਹੋ ਰਹੀ ਹੈ ਪ੍ਰੋਵਿੰਸ਼ਲੀ, ਨੈਸ਼ਨਲੀ, ਇੰਟਰਨੈਸ਼ਨਲੀ, ਐਂਡ ਨੋਟ ਜਸਟ ਦੈਟ। ਸਾਡੇ ਲਿਸਨਰਸ ਨੂੰ ਯਾਦ ਆ ਜਾਣੀ ਗੱਲ, ਜਦੋਂ ਇਹ ਗੱਲ ਚੱਲੀ ਸੀ ਉਸ ਰਿਪੋਰਟ ਵਿੱਚ ਇਹ ਲਿਖਿਆ ਹੋਇਆ ਸੀ ਕਿ ਸੂਬੇ ਵਿੱਚ ਘੱਟੋ ਘੱਟ 60 ਫਾਰਮੇਸੀਜ਼ ਅਜਿਹੀਆਂ ਨੇ ਜਿਹਨਾਂ ਦੀ ਮਿਲੀ ਭੁਗਤ ਆ, ਵੀ ਜਿਹੜੇ ਕਿੱਕ ਬੈਕਸ ਆਫਰ ਕਰਦੀਆਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਕੋਲੋਂ ਬਾਰ ਬਾਰ ਆ ਕੇ ਪ੍ਰਿਸਕ੍ਰਿਪਸ਼ਨ ਭਰਵਾਉਂਦੇ ਨੇ, ਤੇ ਉਹ ਵਿਜੇ ਜੀ ਉਹ ਵੀ ਖ਼ਬਰ ਆਈ ਸੀ ਨਾ ਵੀ ਕਿੰਨੀਆਂ ਮਿਲੀਅਨ ਡੋਜ਼ਿਜ਼ ਭਰੀਆਂ ਗਈਆਂ ਨੇ।
ਹਾਂਜੀ ਹਾਂਜੀ ਹਾਂਜੀ।
ਸੋ ਇਸ ਤਰ੍ਹਾਂ ਦੀ ਜਿਹੜੀ ਸਾਰੀ ਜਾਣਕਾਰੀ ਸੀ ਜਿਹੜੀ ਸੇਫ ਸਪਲਾਈ ਡਾਇਵਰਜ਼ਨ ਬਾਰੇ, ਉਹ ਮਿਨਿਸਟਰੀ ਆਫ ਹੈਲਥ ਦੇ ਉਸ ਇੰਟਰਨਲ ਬਰੀਫਿੰਗ ਡਾਕੂਮੈਂਟ ਦੇ ਵਿੱਚ ਸ਼ਾਮਲ ਸੀ ਜਿਹੜੀ ਰਿਪੋਰਟ ਆਪੋਜੀਸ਼ਨ ਦੇ ਹੱਥ ਲੱਗ ਗਈ ਤੇ ਐਲਨੋ ਸਟਰਕੋ ਨੇ 5 ਫਰਵਰੀ ਨੂੰ ਉਹਨੂੰ ਜਨਤਕ ਕਰ ਦਿੱਤਾ। ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਜੀ ਉਹ ਡਾਕੂਮੈਂਟ ਆਪੋਜੀਸ਼ਨ ਦੇ ਹੱਥ ਐਲਨੋ ਸਟਰਕੋ ਦੇ ਹੱਥ ਕਿੱਦਾਂ ਲੱਗਿਆ। ਹੁਣ BC ਦੇ ਪੁਲਿਸ ਐਕਟ ਦੇ ਤਹਿਤ ਡਾਇਰੈਕਟਰ ਆਫ ਪੁਲਿਸ ਸਰਵਿਸਿਸ ਵੱਲੋਂ ਇਹ ਇਨਵੈਸਟੀਗੇਸ਼ਨ ਟ੍ਰਿਗਰ ਕੀਤੀ ਗਈ ਹੈ। ਉਹਨਾਂ ਨੇ ਇਨਵੈਸਟੀਗੇਸ਼ਨ ਦਾ ਆਧਾਰ ਇਸ ਗੱਲ ਨੂੰ ਬਣਾਇਆ ਵੀ ਸਾਨੂੰ ਲੱਗਦਾ ਵੀ ਵਿੱਚ ਕੋਈ ਪੁਲਿਸ ਆਫਿਸਰ ਤਾਂ ਨਹੀਂ ਸ਼ਾਮਲ, ਵੀ ਅਸੀਂ ਇਹ ਤਫਤੀਸ਼ ਕਰਨਾ ਚਾਹੁੰਦੇ ਵੀ ਕਿਸੇ ਪੁਲਿਸ ਆਫਿਸਰ ਨੇ ਆਪੋਜੀਸ਼ਨ ਕ੍ਰਿਟਿਕ ਨੂੰ ਇਹ ਰਿਪੋਰਟ ਤਾਂ ਨਹੀਂ ਦੇ ਦਿੱਤੀ।
ਹਾਂ, ਸੋ ਪੁਲਿਸ ਆਫਿਸਰ ਦੀ ਸ਼ਮੂਲੀਅਤ ਇਸ ਪੁਆਇੰਟ ਆਫ ਵਿਊ ਤੋਂ ਡਰੈਗ ਡਾਇਵਰਜਨ ਵਾਲੇ ਪਾਸੇ ਨਹੀਂ। ਹਾਂ, ਕਿ ਜਿਹੜੀ
ਰਿਪੋਰਟ ਲੀਕ ਕਰਨ ਵਾਸਤੇ,
ਰਿਪੋਰਟ ਲੀਕ ਕਿਹਨੇ ਕੀਤੀ ਆ। ਅੱਛਾ, ਹੁਣ ਐਲਨੋਰ ਸਟਰਕੋ ਨੂੰ ਵੀ ਇਸ ਮਾਮਲੇ ਦੇ ਵਿੱਚ ਸਵਾਲ ਜਵਾਬ ਕੀਤੇ ਜਾਣੇ ਨੇ। ਉਹਨਾਂ ਦਾ ਇਹ ਕਹਿਣਾ ਵੀ ਇੱਕ ਪਾਸੇ ਤਾਂ ਸਰਕਾਰ ਨੇ 2019 ਦੇ ਵਿੱਚ NDP ਸਰਕਾਰ ਨੇ ਵਿਸਲ ਬਲੋਅਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਕਾਨੂੰਨ ਲਿਆਂਦਾ ਸੀ ਕਿ ਜਿਹੜਾ ਕੋਈ ਵਿਅਕਤੀ ਇਸ ਤਰ੍ਹਾਂ ਸਰਕਾਰੀ ਸਰਵਿਸਿਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖਾਮੀ ਨੂੰ ਹਾਈਲਾਈਟ ਕਰਦਾ, ਜਿਹੜਾ ਕੋਈ ਸਰਕਾਰੀ ਮੁਲਾਜ਼ਮ ਹੈ ਜਾਂ ਕਿਸੇ ਸਰਕਾਰੀ ਸਰਕਾਰ ਨਾਲ ਸੰਬੰਧਿਤ ਕਿਸੇ ਏਜੰਸੀ ਨਾਲ ਕੰਮ ਕਰਨ ਵਾਲਾ ਵਿਅਕਤੀ ਜੇ ਇਸ ਤਰ੍ਹਾਂ ਦੀ ਗੱਲ ਜੱਗ ਜ਼ਾਹਰ ਕਰਦਾ ਆਪਣੀ ਆਈਡੈਂਟੀ ਗੁਪਤ ਰੱਖ ਕੇ, ਤਾਂ ਫਿਰ ਉਸਦੀ ਉਹਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਬਣਦੀ ਆ। ਐਲਨੋਰ ਸਟਰਕੋ ਦਾ ਇਹ ਕਹਿਣਾ ਵੀ ਜਿਹੜੀ ਇਹ ਹੁਣ ਸਾਰੀ ਗੱਲ ਕੀਤੀ ਜਾ ਰਹੀ ਹੈ, ਇੱਦਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਵੀ ਇਹ ਤਾਂ ਫਿਰ ਉਸ ਚੀਜ਼ ਤੋਂ ਉਲਟ ਜਾਂਦੀ ਹੈ। ਜਦੋਂ ਇਹਦੇ ਬਾਰੇ ਪੁੱਛਿਆ ਗਿਆ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਗ ਨੂੰ, ਉਹਨਾਂ ਨੇ ਕਿਹਾ ਵੀ ਜਿਹੜੀ ਇਹ ਇਨਵੈਸਟੀਗੇਸ਼ਨ, ਇਸ ਪਰਟੀਕੁਲਰ ਇਨਵੈਸਟੀਗੇਸ਼ਨ ਆ, ਗੈਰੀ ਬੈਗ ਨੇ ਕਿਹਾ ਮੈਂ ਨਹੀਂ ਆਰਡਰ ਕੀਤੀ ਹੈ, ਉਹਨਾਂ ਨੇ ਨਹੀਂ ਆਰਡਰ ਕੀਤੀ ਹੈ। ਐਂਡ ਯੂ ਆਲਰੇਡੀ ਮੈਂਸ਼ਨਡ ਕਿ ਇਸ ਨੂੰ ਆਰਡਰ ਕੀਤਾ ਗਿਆ ਹੈ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਵੱਲੋਂ। ਪੁਲਿਸ ਐਕਟ ਦਾ ਇੱਕ ਅਜਿਹੀ ਮੱਦ ਇਸਤੇਮਾਲ ਕਰਦੇ ਹੋ ਜਿਹੜੀ ਕਿ ਬੜੀ ਰੇਅਰਲੀ ਇਸਤੇਮਾਲ ਕੀਤੀ ਜਾਂਦੀ ਹੈ, ਆਮ ਤੌਰ 'ਤੇ ਉਸਨੂੰ ਵਰਤਿਆ ਨਹੀਂ ਜਾਂਦਾ।
ਯਾ, ਸੋ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਨੇ ਗਲੈਨ ਲੂਇਸ
ਜੀ,
ਉਹਨਾਂ ਦੇ ਕੋਲ ਕੁਝ ਇੰਡੀਪੈਂਡੈਂਟ ਪਾਵਰਸ ਨੇ ਕੋਈ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਉਹ ਟ੍ਰਿਗਰ ਕਰ ਸਕਦੇ ਨੇ। ਸੋ ਗੈਰੀ ਬੈਗ ਦੀ ਮਿਨਿਸਟਰੀ ਦੇ ਅੰਡਰ ਆਉਂਦੇ ਨੇ ਇਹ ਜ਼ਰੂਰ, ਡਾਇਰੈਕਟਰ ਆਫ ਪੁਲਿਸ ਸਰਵਿਸਿਜ਼, ਪਰ ਉਹਨਾਂ ਦੇ ਕੋਲ ਇੰਡੀਪੈਂਡੈਂਟ ਇਖਤਿਆਰ ਵੀ ਹੈ। ਤੇ ਗੈਰੀ ਬੈਗ ਦਾ ਕਹਿਣਾ ਸੀ ਉਹਨਾਂ ਨੂੰ ਜਾਣਕਾਰੀ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਟ੍ਰਿਗਰ ਕੀਤੀ ਗਈ ਹੈ, ਤੇ ਕਹਿੰਦੇ ਜੇ ਕੀਤੀ ਵੀ ਗਈ ਹੈ ਤਾਂ ਗਲੈਨ ਲੂਇਸ ਨੂੰ ਅਧਿਕਾਰ ਹੈ, ਤੇ ਕਹਿੰਦੇ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਸਰਕਾਰੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਕਿਸੇ ਪੁਲਿਸ ਇਨਵੈਸਟੀਗੇਸ਼ਨ ਨਾਲ ਰਿਲੇਟਡ ਜਾਂ ਕਿਸੇ ਮਿਨਿਸਟਰੀ ਨਾਲ ਰਿਲੇਟਡ, ਵੀ ਉਹਨੂੰ ਸੁਰੱਖਿਅਤ ਰੱਖਿਆ ਜਾ ਸਕੇ, ਉਹਦੇ ਵਾਸਤੇ ਜਿਹੜੀ ਬਣਦੀ ਕਾਰਵਾਈ ਕਹਿੰਦੇ ਉਹ ਕੀਤੀ ਜਾਂਦੀ ਆ। ਪਰ ਦੂਜੇ ਪਾਸੇ ਗੱਲ ਇਹ ਹੋ ਜਾਂਦੀ ਹੈ ਕਿ ਵਿਸਲ ਬਲੋਅਰਸ ਨੂੰ ਤਾਂ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਗਈ ਸੀ, ਉਹਦੇ ਵਾਸਤੇ ਲੈਜਿਸਲੇਸ਼ਨ ਲਿਆਂਦੀ ਗਈ ਸੀ, ਉਹਦਾ ਕੀ?
ਹਾਂ, ਤੇ ਦੂਜੀ ਗੱਲ ਵਾਸੂ ਜੀ, ਜਦੋਂ ਨਾ ਇਹ ਫਰਵਰੀ ਦੇ ਵਿੱਚ ਰਿਪੋਰਟ ਜਦੋਂ ਸਾਹਮਣੇ ਆਈ, ਕਿਉਂਕਿ ਇਹ ਬੇਸਿਕਲੀ ਸਰਕਾਰ ਐਂਬੁਸ਼ ਹੋ ਗਈ ਸੀ ਉਦੋਂ, ਜਿਹੜੀ ਗੱਲ ਸਰਕਾਰ ਡਿਨਾਈ ਕਰਦੀ ਆ ਰਹੀ ਹੈ
2.5 ਸਾਲ ਡਿਨਾਈ ਕਰਦੇ ਰਹੇ
ਫੋਰ ਸੱਚ ਅ ਲੌਂਗ ਟਾਈਮ, ਬਿਲਕੁਲ ਸਹੀ ਗੱਲ ਤੁਹਾਡੀ, ਇੰਨਾ ਲੰਮਾ ਸਮਾਂ ਡਿਨਾਈ ਕਰੀ ਗਏ। ਫਿਰ ਜਦੋਂ ਪ੍ਰੈਜੈਂਟੇਸ਼ਨ ਜਿਹੜੀ ਸਰਕਾਰ ਦੀ ਹੀ ਮਿਨਿਸਟਰੀ ਦੀ ਪ੍ਰੈਜੈਂਟੇਸ਼ਨ ਆ, ਉਹਦੇ ਵਿੱਚੋਂ ਸਾਰੀਆਂ ਗੱਲਾਂ ਤਸਦੀਕ ਹੁੰਦੀਆਂ ਨੇ ਜਿਹੜੇ ਪਿਛਲੇ 2.5 ਸਾਲ ਤੋਂ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਸੀ। ਫਿਰ ਕੋਈ ਐਸਕੇਪ ਵਿੰਡੋ ਸਰਕਾਰ ਵਾਸਤੇ ਰਹਿ ਨਹੀਂ ਸੀ ਗਈ। ਉਹ ਤੋਂ ਮਗਰੋਂ ਇਨਫੈਕਟ ਫਿਰ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਨੇ ਇੱਕ ਤਬਦੀਲੀ ਵੀ ਕਰ ਦਿੱਤੀ ਸੀ ਨਾ, ਕਿ ਜਿਹਨਾਂ ਵਿਅਕਤੀਆਂ ਨੂੰ ਆ ਸੇਫ ਸਪਲਾਈ ਡਰੱਗਸ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਹੁਣ ਉਹਨਾਂ ਡਰੱਗਸ ਨੂੰ ਘਰ ਲਿਜਾਣ ਦੀ ਇਜਾਜ਼ਤ ਨਹੀਂ ਹੋਏਗੀ। ਵੀ ਤੁਸੀਂ ਜਿੱਥੇ ਉਹ ਡਰੱਗ ਤੁਹਾਨੂੰ ਮੁਹੱਈਆ ਕਰਵਾਈ ਗਈ ਤੁਹਾਨੂੰ ਉੱਥੇ ਹੀ ਕੰਜ਼ਿਊਮ ਕਰਨੀ ਪੈਣੀ ਹੈ।
ਸੁਪਰਵਾਈਜ਼ਡ ਕੰਜ਼ੰਪਸ਼ਨ ਮਾਡਲ,
ਕਰੈਕਟ, ਸੁਪਰਵਾਈਜ਼ਡ ਕੰਜ਼ੰਪਸ਼ਨ ਮਾਡਲ ਲਿਆਂਦਾ ਗਿਆ ਸੀ। ਉਦੋਂ ਇੱਕ ਗੱਲ ਇਹ ਵੀ ਕਹੀ ਗਈ ਕਿ ਵੀ ਸਰਕਾਰ ਨੇ ਇੱਕ ਤਰਕ ਇਹ ਦਿੱਤਾ ਸੀ ਵੀ ਅਸੀਂ ਪਰੇਸ਼ਾਨ ਜਾਂ ਡਾਢੇ ਔਖੇ ਇਸ ਕਰਕੇ ਹਾਂ ਵੀ ਆਹ ਪ੍ਰੈਜੈਂਟੇਸ਼ਨ ਜਾਂ ਇਨਫੋਰਮੇਸ਼ਨ ਲੀਕ ਹੋਣ ਕਰਕੇ, ਕਿ ਜਿਹੜੀਆਂ ਕੋਈ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀਆਂ ਪਈਆਂ ਨੇ ਉਹ ਨਾ ਕੰਪਰੋਮਾਈਜ਼ ਹੋ ਜਾਣ। ਐਲਨੋਰ ਸਟਰਕੋ ਨੇ ਕਿਹਾ, ਕਹਿੰਦੇ ਮੈਂ ਆਪ ਪਹਿਲਾਂ ਪੁਲਿਸ ਆਫਿਸਰ ਰਹਿ ਚੁੱਕੀ ਹਾਂ ਕਿਉਂਕਿ ਉਹ RCMP ਦੇ ਖੁਦ ਅਫਸਰ ਸਨ
ਜੀ।
ਉਹ ਕਹਿੰਦੇ ਮੈਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਸੀ ਕਿ ਉਹੀ ਜਾਣਕਾਰੀ ਪਬਲਿਕਲੀ ਇਸ ਪ੍ਰੈਜੈਂਟੇਸ਼ਨ ਦੇ ਵਿੱਚੋਂ ਜਾਂ ਉਸ ਇਨਫੋਰਮੇਸ਼ਨ ਦੇ ਵਿੱਚੋਂ ਗੱਲ ਕੀਤੀ ਜਾਵੇ ਜਿਹਦੇ ਨਾਲ ਕੋਈ ਚੱਲਦੀ ਇਨਵੈਸਟੀਗੇਸ਼ਨ ਕੰਪਰੋਮਾਈਜ਼ ਨਾ ਹੋਵੇ। ਕਹਿੰਦੇ ਨਾ ਤਾਂ ਅਸੀਂ ਉਹਦੇ ਵਿੱਚ ਕਿਸੇ ਦਾ ਨਾਮ ਜਨਤਕ ਕੀਤਾ, ਨਾ ਕਿਸੇ ਫਾਰਮੇਸੀ ਦਾ ਨਾਮ ਜਨਤਕ ਕੀਤਾ, ਨਾ ਕੋਈ ਹੋਰ ਅਜਿਹਾ ਕੋਈ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਕਿ ਪੁਲਿਸ ਇਨਵੈਸਟੀਗੇਸ਼ਨ ਨੂੰ ਕੰਪਰੋਮਾਈਜ਼ ਕਰ ਸਕਦੀ ਸੀ। ਕਹਿੰਦੇ ਉਹ ਮੈਨੂੰ ਪਤਾ ਵੀ ਕਿਹੜੀ ਕਿਹੜੀ ਜਾਣਕਾਰੀ ਕਿਹੜੀ ਹੋਇਆ ਕਰਦੀ, ਉਹ ਇਨਫੋਰਮੇਸ਼ਨ ਅੱਗੇ ਕੀਤੀ ਨਹੀਂ। ਸੋ ਇੱਦਾਂ ਦੀਆਂ ਗੱਲਾਂ ਵੀ ਇਹਦੇ ਨਾਲ ਚੱਲ ਰਹੀਆਂ ਨੇ।
ਐਂਡ ਵਿਜੇ ਜੀ, ਜਿਹੜੀ ਆ ਹੁਣ ਗੱਲ ਕੀਤੀ ਕਿ ਸੇਫ ਸਪਲਾਈ ਇੱਕ ਸਮੇਂ ਤੇ ਸਰਕਾਰ ਇੰਨੀ ਕੌਨਫੀਡੈਂਸ ਸੀ ਕਿ ਵੀ ਇਹ ਬੜਾ ਇੱਕ ਵਧੀਆ ਉਪਰਾਲਾ ਹੈ, ਕਿ ਗੱਲਾਂ ਤਾਂ ਇਹ ਵੀ ਚੱਲਦੀਆਂ ਸਨ ਕਿ ਡਾਕਟਰ ਬੋਨੀ ਹੈਨਰੀ ਕਿਹਾ ਕਰਦੇ ਸੀ ਵੀ ਡਾਕਟਰ ਦੀ ਪਰਚੀ ਦੀ ਵੀ ਲੋੜ ਨਾ ਹੋਵੇ, ਵੀ ਜਿਹੜਾ ਵੀ ਕੋਈ ਵਿਅਕਤੀ ਜਾ ਕੇ ਕਿਸੇ ਵੀ ਫਾਰਮੇਸੀ ਜਾ ਕੇ ਹੋਵੇ ਮੈਨੂੰ ਸੇਫ ਸਪਲਾਈ ਦੇ ਦਿਓ, ਜਿਹੜੇ ਹਾਈਡਰੋਮੋਰਫੋਨ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਓਪੀਓਇਡ ਆਲਟਰਨੇਟਿਵਸ ਹੁੰਦੇ ਨੇ ਵੀ ਸਾਨੂੰ ਉਹ ਚਾਹੀਦੇ ਆ, ਤੇ ਉਹਨਾਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਉਹ ਡਿਸਪੈਂਸ ਕਰ ਦਿੱਤੇ ਜਾਣ, ਗੱਲਾਂ ਵੀ ਚੱਲਦੀਆਂ
ਸੀ ਉੱਥੇ ਫਲੋਟ ਹੋਇਆ ਯਾ।
ਤੇ ਉੱਥੇ ਫਿਰ DVDB ਨੇ ਕਿਹਾ ਸੀ ਦਿਸ ਇਜ਼ ਵੇਅਰ ਆਈ ਡਰਾ ਦ ਲਾਈਨ, ਵੀ ਮੈਂ ਇਸ ਗੱਲ ਤੇ ਡਾਕਟਰ ਬੋਨੀ ਹੈਨਰੀ ਨਾਲ ਸਹਿਮਤ ਨਹੀਂ।
ਉਹ ਵੀ ਅਸੀਂ ਕਿਉਂਕਿ ਉਦੋਂ ਤੱਕ ਜਿਹੜਾ ਪਬਲਿਕ ਓਪੀਨੀਅਨ ਸੀ, ਪਬਲਿਕ ਸੈਂਟੀਮੈਂਟ ਕਾਫੀ ਜ਼ਿਆਦਾ ਸਵਿਚ ਤੇ ਟਰਨ ਹੋ ਚੁੱਕਾ ਸੀ ਇਸ ਮਾਮਲੇ ਤੇ।
ਨਸ਼ਾ ਛੁਡਾਊ ਦਵਾਈ ਹੈ ਬੇਸਿਕਲੀ ਜਿਹੜੀਆਂ ਗੋਲੀਆਂ ਨੇ, ਵੀ ਉੱਥੇ ਦੇਰ ਐਂਡ ਦੈਨ ਉਹ ਫਾਰਮੇਸੀ ਦੇ ਵਿੱਚ ਹੀ ਕਿਸੇ ਫਾਰਮਾਸਿਸਟ ਦੀ ਜਾਂ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਨਿਗਰਾਨੀ ਹੇਠ ਤੁਹਾਨੂੰ ਉੱਥੇ ਕੰਜ਼ਿਊਮ ਕਰਨੀ ਪਏਗੀ ਤਾਂ ਕਿ ਅੱਗੇ ਜਾ ਕੇ ਤੁਸੀਂ ਉਹਨੂੰ ਵੇਚ ਨਾ ਸਕੋ।
ਸੋ ਇਹ ਸਾਰੀ ਕਹਾਣੀ ਹੈ ਜੀ, ਇਹ 'ਚੋਂ ਦੇਖਦੇ ਹਾਂ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਆ, ਕਿਉਂਕਿ ਐਲਨੋਰ ਸਟਰਕੋ ਇਸ ਗੱਲ ਤੋਂ ਕਾਫੀ ਜ਼ਿਆਦਾ ਤੰਗ ਨੇ, ਪਰੇਸ਼ਾਨ ਨੇ, ਉਹ ਕਾਫੀ ਕੰਸਰਨਡ ਨੇ ਵੀ ਇੱਦਾਂ ਦੀ ਇਨਵੈਸਟੀਗੇਸ਼ਨ ਜੇ ਕੀਤੀ ਜਾ ਰਹੀ ਹੈ ਤਾਂ ਅਗੇਨ ਵਿਸਲ ਬਲੋਅਰ ਦੀ ਕਹਿੰਦੇ ਪ੍ਰੋਟੈਕਸ਼ਨ ਕਿੱਥੇ ਆ ਫਿਰ?
ਯਾ ਪਰ ਵਿਜੇ ਜੀ, ਇਹਦੇ ਵਿੱਚ ਇਨ ਆਲ ਫੇਅਰਨੈਸ ਜਿਹੜੇ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਨੇ ਉਹ ਐਟਲੀਸਟ ਅਸੰਪਸ਼ਨ ਤਾਂ ਹੈ ਕਿ ਉਹ ਇੰਡੀਪੈਂਡੈਂਟ ਇੱਕ ਆਫਿਸਰ ਨੇ, ਵੀ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਵੀ ਜੇ ਉਹਨਾਂ ਨੇ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਟ੍ਰਿਗਰ ਕੀਤੀ ਹੈ, ਇਹ ਵੀ ਤਾਂ ਵਿਜੇ ਜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਵੀ ਜੇ ਕੋਈ ਪੁਲਿਸ ਦਾ ਕੋਈ ਕਿਸੇ ਮਿਨਿਸਟਰੀ ਦਾ ਕੋਈ ਇੰਟਰਨਲ ਬਰੀਫਿੰਗ ਡਾਕੂਮੈਂਟ, ਕੋਈ ਇਨਵੈਸਟੀਗੇਟਿਵ ਡਾਕੂਮੈਂਟ ਜੇ ਲੀਕ ਹੁੰਦਾ, ਵੀ ਉਹ ਲੀਕ ਕਿੱਥੇ ਆ? ਉਹ ਲੱਭਣਾ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ।
ਪਰ ਉਹ ਤੋਂ ਵੀ ਵੱਡਾ ਕੰਸਰਨ ਇੱਕ ਇਹ ਵੀ, ਯੈਸ ਯੂ ਆਰ ਵੈਰੀ ਰਾਈਟ, ਦੂਜੀ ਗੱਲ ਇਹ ਹੈ ਕਿ ਜਿਹੜੀ ਚੀਜ਼ 2.5 ਸਾਲ ਤੋਂ ਕੰਸਰਨ ਬਾਰ ਬਾਰ ਸਰਕਾਰ ਨੂੰ ਸਵਾਲ ਪੁੱਛਿਆ ਜਾਂਦਾ ਹੋਵੇ, ਤੁਹਾਡੀ ਆਪਣੀ ਜਿਹੜੇ ਡਿਪਾਰਟਮੈਂਟ ਦੇ ਡਾਕੂਮੈਂਟ ਦੇ ਵਿੱਚ ਇਹ ਗੱਲ ਬਾਰ ਬਾਰ ਤਸਦੀਕ ਹੋ ਰਹੀ ਆ, ਡੇਟਾ ਇਸ ਗੱਲ ਨੂੰ ਸਪੋਰਟ ਕਰਦਾ ਵੀ ਜਿਹੜਾ ਕੰਸਰਨ ਉਜਾਗਰ ਹੋ ਰਿਹਾ ਸੇਫਰ ਸਪਲਾਈ ਦੀ ਡਾਇਵਰਜਨ ਦਾ ਉਹ ਹੈਗਾ, ਤੁਸੀਂ ਉਹਨੂੰ ਬੜਾ ਪੱਕਾ ਜਿਹਾ ਮੂੰਹ ਕਰਕੇ ਡਿਨਾਈ ਕਰੀ ਜਾਂਦੇ ਹੋ ਐਜ਼ ਇਫ ਜਿਹੜਾ ਸਾਹਮਣੇ ਵਾਲਾ ਬੰਦਾ ਉਹੀ ਗਲਤ ਗੱਲ ਕਰ ਰਿਹਾ। ਆ ਜਿਹੜਾ ਉਹਦੇ ਵਿੱਚ ਮੈਨੂੰ ਯਾਦ ਆ, ਤੁਸੀਂ ਜਿਹੜੀ ਆਹ ਇੱਕ ਲਾਈਨ ਤੁਸੀਂ ਸਾਂਝੀ ਕੀਤੀ ਨਾ, ਯਾਦ ਕਰਾਈ ਆ, ਇਹ ਜ਼ਰੂਰੀ ਆ ਕਿ ਉਹਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਟ੍ਰੈਫਿਕਿੰਗ ਵਾਜ਼ ਪ੍ਰੋਵਿੰਸ਼ੀਅਲ, ਨੈਸ਼ਨਲ ਐਂਡ ਇੰਟਰਨੈਸ਼ਨਲ। ਉਦੋਂ ਆ ਟਰੰਪ ਨੇ ਵੀ ਤਾਂ ਕੈਨੇਡਾ ਨੂੰ ਬੜੇ ਦਬਕੇ ਮਾਰੇ ਹੋਏ ਸੀ ਨਾ ਵੀ ਫੈਂਟਨਿਲ ਤੁਹਾਡੇ ਵਾਲੇ ਪਾਸਿਓਂ ਆ ਰਹੀ ਆ। ਆ ਜਿਹੜਾ ਇੰਟਰਨੈਸ਼ਨਲ ਵਰਡ ਸੀਗਾ, ਇਹਦੇ ਬਹੁਤ ਡੂੰਘੇ ਮਾਇਨੇ ਇਨ ਦੀ ਕੰਟੈਕਸਟ ਆਫ ਵਟ ਵਾਜ਼ ਗੋਇੰਗ ਔਨ ਇਨ ਅਰਲੀ ਫੈਬਰੀ, ਇਹ ਬੜੇ ਡੂੰਘੇ ਮਾਇਨੇ ਸੀ।
ਦੇਖਿਆ ਜਾਵੇ ਤਾਂ ਤਿੰਨ ਅੱਡ ਅੱਡ ਚੀਜ਼ਾਂ ਨੇ। ਇੱਕ ਤਾਂ ਹੈ ਕਿ ਜਿਹੜਾ ਡਾਇਵਰਜ਼ਨ ਵਾਲਾ ਮਾਮਲਾ, ਵੀ ਸਰਕਾਰ ਇਹਨੂੰ ਡਿਨਾਈ ਕਰਦੀ ਰਹੀ ਪਰ ਡਾਇਵਰਜ਼ਨ ਹੋ ਰਹੀ ਸੀ, ਬਾਅਦ ਸਰਕਾਰ ਮੰਨ ਗਈ, ਇੱਕ ਤਾਂ ਇਸ਼ੂ ਆ। ਦੂਜਾ ਹੈ ਕਿ ਜਿਹੜੀ ਇਸ ਤਰ੍ਹਾਂ ਸੈਂਸਿਟਿਵ ਜਾਣਕਾਰੀ, ਇੰਟਰਨਲ ਜਾਣਕਾਰੀ ਲੀਕ ਹੋਈ। ਤੀਜਾ ਹੈ ਵਿਸਲ ਬਲੋਅਰਸ ਨੂੰ ਪ੍ਰੋਟੈਕਟ ਕਰਨਾ। ਸੋ ਇਹ ਤਿੰਨ ਅੱਡ ਅੱਡ ਮਾਮਲੇ ਨੇ। ਸੋ ਵਿਸਲ ਬਲੋਅਰਸ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੈ, ਉਹਨੂੰ ਮੁੱਦਾ ਬਣਾ ਰਹੇ ਨੇ ਆਪੋਜੀਸ਼ਨ ਵਾਲੇ ਐਲਨੋਰ ਸਟਰਕੋ। ਉਹ ਕਹਿੰਦੇ ਕਿ ਤੁਸੀਂ ਉਸੇ ਪੁਲਿਸ ਆਫਿਸਰ ਨੂੰ ਲੱਭ ਕੇ ਉਹਦੇ ਖਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹੋ, ਜਿਹਨੇ ਇੰਨੀ ਵਧੀਆ ਜਾਣਕਾਰੀ ਲੋਕਾਂ ਦੇ ਹਿੱਤ ਵਿੱਚ ਜਨਤਕ ਕੀਤੀ। ਜਿਹੜੀ ਡਾਇਵਰਜ਼ਨ ਵਾਲੀ ਗੱਲ ਆ, ਉੱਥੇ ਤਾਂ ਹੁਣ ਸਰਕਾਰ ਹੀ ਮੰਨ ਗਈ
ਕਿ
ਵੀ ਇਹ ਗਲਤੀ ਸੀਗੀ ਸਾਡੀ, ਅਸੀਂ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਤੀਸਰੀ ਗੱਲ ਜਿਹੜੀ ਹੈ ਨਾ, ਉਹ ਵੀ ਜ਼ਰੂਰੀ ਹੈ ਕਿ ਜਿਹੜੀ ਕੋਈ ਸਰਕਾਰੀ ਜਾਣਕਾਰੀ, ਜੇ ਕੋਈ ਮਿਨਿਸਟਰੀ ਦੀ ਕੋਈ ਜਾਣਕਾਰੀ ਜਾਂ ਕੋਈ ਪੁਲਿਸ ਦੀ ਇਨਵੈਸਟੀਗੇਸ਼ਨ ਨਾਲ ਸੰਬੰਧਿਤ ਜਾਣਕਾਰੀ ਜੇ ਕੋਈ ਲੀਕ ਹੁੰਦੀ ਹੈ, ਅਸੀਂ ਅਕਸਰ ਕਹਿੰਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਗਈ, ਤੇ ਜਿਹੜੀ ਕੋਈ ਸੈਂਸਿਟਿਵ ਇਨਫੋਰਮੇਸ਼ਨ ਜੇ ਸਰਕਾਰ ਨੂੰ ਲੱਗਦਾ ਜੇ ਉਹ ਲੀਕ ਹੁੰਦੀ ਹੈ, ਤੇ ਉਹ ਲੀਕ ਲੱਭਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਬਿਲਕੁਲ ਬਿਲਕੁਲ।
ਤੇ ਇਸ ਕੇਸ ਦੇ ਵਿੱਚ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼, ਮੈਂ ਕਹਾਂਗਾ ਇੱਕ ਨਾਨ ਪਾਰਟੀਜ਼ਨ ਪਾਰਟੀ ਹੈ,
ਤੇ ਉਹ ਆਪਣਾ ਕੰਮ ਕਰ ਰਹੇ ਹੈ,
ਤੇ ਜਿਹੜੀ ਉਸ ਜਿਹੜਾ ਮੁੱਦਾ ਬਣਾ ਰਹੇ ਨੇ ਐਲਨੋਰ ਸਟਰਕੋ, ਇੱਕ ਪੋਲੀਟੀਸ਼ੀਅਨ ਨੇ।
ਜੀ ਜੀ ਜੀ।
ਸੋ ਇਹਦੇ ਵਿੱਚ ਇਹ ਵੀ ਕੰਟੈਕਸਟ ਜਿਹੜਾ ਸਾਂਝਾ ਕਰਨਾ ਜ਼ਰੂਰੀ ਹੈ।
ਇਹ ਬੜਾ ਜ਼ਰੂਰੀ ਹੈ, ਯੈਸ ਐਬਸੋਲੂਟਲੀ। ਪਰ ਨਾਲ ਦੀ ਨਾਲ ਇਹ ਵੀ ਭੁੱਲਣਾ ਜ਼ਰੂਰੀ ਨਹੀਂ ਕਿ ਜਿਹੜਾ, ਦੇਖੋ ਕਈ ਵਾਰੀ ਕੋਈ ਸਮੱਸਿਆ ਹੁੰਦੀ ਆ, ਤੁਸੀਂ ਉਸ ਸਮੱਸਿਆ ਨੂੰ ਕਹਿੰਦੇ ਹੋ ਵੀ ਇਹਦੀ ਪਹਿਲਾਂ ਪੂਰੀ ਪੁਣਛਾਣ ਕਰ ਲਈਏ, ਫਿਰ ਇਹਦੇ ਬਾਰੇ ਗੱਲ ਕਰਾਂਗੇ। ਪਰ 2.5 ਸਾਲ ਤੁਸੀਂ ਡਿਨਾਈ ਕਰੀ ਜਾਓ ਵੀ ਡਾਇਵਰਜ਼ਨ ਤਾਂ ਹੋਈ ਨਹੀਂ ਰਹੀ, ਇਹ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਜਦੋਂ ਕਿ ਐਨਿਕਡੋਟਲ ਐਵੀਡੈਂਸ ਵਟ ਯੂ ਆਰ ਸੀਇੰਗ ਔਨ ਦ ਸਟਰੀਟ, ਵੱਖੋ ਵੱਖਰੀਆਂ ਇਨਵੈਸਟੀਗੇਟਿਵ ਰਿਪੋਰਟਾਂ ਇਸ ਗੱਲ ਦੀ ਹਾਮੀ ਭਰਦੀਆਂ ਸੀ ਕਿ ਜ਼ਹਿਰੀਲਾ ਨਸ਼ਾ ਤੇ ਹੋਰ ਵਧੀ ਜਾ ਰਿਹਾ, ਨਸ਼ੇ ਦੇ ਆਦੀ ਹੋਰ ਲੋਕ ਹੋਈ ਜਾਂਦੇ ਨੇ, ਕਿਉਂਕਿ ਕੰਸਰਨ ਕੀ ਸੀਗਾ ਕਿ ਉਹ ਜਿਹੜੀ ਸੇਫਰ ਸਪਲਾਈ ਸੀ ਸੋ ਕਾਲਡ, ਉਹਨੂੰ ਸਟਰੀਟ ਤੇ ਵੇਚ ਕੇ ਉਹਦੇ ਕਰਕੇ ਕਈ ਜਿਹੜੇ ਯੰਗਸਟਰ ਸੀਗੇ ਉਹ ਨਸ਼ੇ ਦੇ ਆਦੀ ਹੋ ਰਹੇ ਸੀ। ਅਲਬਰਟਾ ਵਾਲਿਆਂ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਕੀਤਾ ਸੀ ਕਿ BC ਦੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀਆਂ ਇਸ ਸੇਫਰ ਸਪਲਾਈ ਵਾਲੀਆਂ ਡਰੱਗਜ਼, ਉਹ ਜਦੋਂ ਵੇਚ ਦਿੱਤੀਆਂ ਜਾਂਦੀਆਂ ਨੇ ਉਹ ਅਲਬਰਟਾ ਦੇ ਵਿੱਚ, ਉਹਨਾਂ ਨੂੰ ਉਹਦੇ ਕਰਕੇ ਨਵੇਂ ਲੋਕ ਨਸ਼ੇ ਦੇ ਆਦੀ ਹੋ ਰਹੇ ਨੇ। ਸੋ ਜਿਹੜਾ ਕੰਸਰਨ ਸੀਗਾ ਕਾਫੀ ਵਾਈਡ ਸਪਰੈਡ ਸੀ, ਪਰ ਉਹ ਸਭ ਦੇ ਵਿੱਚ ਸਰਕਾਰ ਦਾ ਟੈਕਟਿਕ ਕੀ ਸੀ? ਡਿਨਾਈ ਐਂਡ ਡਿਫੈਂਡ।
ਤੇ ਇਹ ਜਿਹੜੀ ਟ੍ਰੈਫਿਕਿੰਗ ਹੋ ਰਹੀ ਸੀ, ਕੋਈ ਇਹ ਕੋਈ ਰੁਕੀਜ਼ ਨਹੀਂ ਕਰ ਰਹੇ ਸੀ, ਕਹਿੰਦੇ ਆਰਗੇਨਾਈਜ਼ਡ ਕ੍ਰਿਮੀਨਲਸ ਵੱਲੋਂ ਇਹ ਟ੍ਰੈਫਿਕਿੰਗ ਕੀਤੀ ਜਾ ਰਹੀ ਸੀ ਬੜੇ ਇੱਕ ਆਰਗੇਨਾਈਜ਼ਡ ਤਰੀਕੇ ਨਾਲ,
ਸੋਫਿਸਟੀਕੇਟਡ ਤਰੀਕੇ
ਨਾਲ। ਸੋ ਪ੍ਰੋਵਿੰਸ਼ੀਅਲੀ, ਨੈਸ਼ਨਲੀ ਐਂਡ ਇੰਟਰਨੈਸ਼ਨਲੀ, ਤੇ ਇਹਦੇ ਨਾਲ ਸੰਬੰਧਿਤ ਵੱਖੋ ਵੱਖਰੀਆਂ ਜਿਹੜੀਆਂ ਪੁਲਿਸ ਡਿਟੈਚਮੈਂਟਸ ਨੇ, ਪ੍ਰਿੰਸ ਜਾਰਜ ਦੀ ਪੁਲਿਸ ਡਿਟੈਚਮੈਂਟ ਤੇ ਹੋਰ, ਉਹਨਾਂ ਵੱਲੋਂ ਬਾਰ ਬਾਰ ਇਹ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਜੀ ਅਸੀਂ ਬਹੁਤ ਸਾਰੀ ਜਿਹੜੀ ਇਸ ਤਰ੍ਹਾਂ ਦੀ ਡਾਇਵਰਟਿਡ ਸੇਫ ਸਪਲਾਈ ਅਸੀਂ ਜ਼ਬਤ ਕੀਤੀ ਆ, ਵੀ ਉਹ ਫਾਰਮਸੀਜ਼ ਦੀਆਂ ਸ਼ੀਸ਼ੀਆਂ ਦੇ ਵਿੱਚ ਹੀ ਉਹ ਜਿਹੜੇ ਡਰੱਗ ਹੈਗਾ ਅਸੀਂ ਹਾਈਡਰੋਮੋਰਫੋਨ ਤੇ ਹੋਰ ਗੋਲੀਆਂ ਅਸੀਂ ਜ਼ਬਤ ਕਰ ਰਹੇ ਹਾਂ, ਤੇ ਕਲੀਅਰ ਸੰਕੇਤ ਨੇ ਵੀ ਇਹ ਡਾਇਵਰਟਿਡ ਸੇਫਰ ਸਪਲਾਈ ਹੈ, ਪਰ ਸਰਕਾਰ ਫਿਰ ਵੀ ਉਹਨੂੰ ਡਿਨਾਈ ਕਰਦੀ ਰਹੀ। ਇਹ ਕਿਹਾ ਜਾਂਦਾ ਰਿਹਾ ਕਿ ਜੀ ਜੇ ਕੋਈ ਮਾੜੀ ਮੋਟੀ ਕੋਈ ਡਾਇਵਰਜ਼ਨ ਹੋ ਰਹੀ ਆ, ਬੜੀ ਮਾਮੂਲੀ ਆ, ਉਹ ਕੋਈ ਇੰਨੀ ਸਿਗਨੀਫੀਕੈਂਟ ਕੁਆਂਟਿਟੀ ਨਹੀਂ ਕਿ ਜਿਹੜੀ ਪੂਰੇ ਦੇ ਪੂਰੇ ਆਪਰੇਸ਼ਨ ਨੂੰ, ਸੇਫ ਸਪਲਾਈ ਦੇ ਆਪਰੇਸ਼ਨ ਨੂੰ ਜੈਪਰਟਾਈਜ਼ ਕਰ ਦੇਵੇ, ਵੀ ਅਸੀਂ ਆਪਣਾ ਮਨ ਹੀ ਬਦਲ ਲਈਏ ਕਿ ਸੇਫ ਸਪਲਾਈ ਸੇਫ ਨਹੀਂ ਹੈ। ਬਟ ਦੈਨ ਇਟ ਟਰਨਡ ਆਊਟ ਟੂ ਬੀ ਫਾਲਸ ਇਨਫੋਰਮੇਸ਼ਨ, ਫਾਲਸ ਇਨਫੋਰਮੇਸ਼ਨ
ਰਿਪੋਰਟ ਅੱਗੇ ਲੀਕ ਹੁੰਦੀ ਹੈ, ਫਿਰ ਜਿਹੜੀ ਆ ਸਾਰੀ ਫੈਕਟ ਫਾਈਂਡਿੰਗ ਐਕਸਰਸਾਈਜ਼ ਹੈ, ਇਹਦੇ 'ਚ ਗੱਲ ਇੱਕ ਇਹ ਵੀ ਦੇਖਣੀ ਬਣਦੀ ਆ ਕਿ ਜਾਣਕਾਰੀ ਲੀਕ ਫਿਰ ਉਦੋਂ ਹੀ ਹੁੰਦੀ ਹੈ, ਕਿਤੇ ਇੱਦਾਂ ਤਾਂ ਨਹੀਂ ਕਿ ਜਿਹੜੇ ਲੀਕ ਕਰਨ ਵਾਲਾ ਗਰੁੱਪ ਆ ਜਾਂ ਜਿਹੜੇ ਅਫਸਰ ਨੇ ਉਹ ਬੇਬਸ ਮਹਿਸੂਸ ਕਰਦੇ ਹੁਣ ਵੀ ਸਾਡੀ ਸੁਣੀ ਨਹੀਂ ਜਾ ਰਹੀ, ਕਿਉਂਕਿ ਜਿਹੜੇ ਵਿਅਕਤੀ ਔਨ ਦਾ ਗਰਾਊਂਡ ਕੰਮ ਕਰਦੇ ਪਏ ਨੇ, ਜਿਨ੍ਹਾਂ ਨੂੰ ਉਸ ਸਮੱਸਿਆ ਨਾਲ ਰੋਜ਼ਾਨਾ ਨਜਿੱਠਣਾ ਪੈਂਦਾ, ਕੀ ਉਹਨਾਂ ਦਾ ਇਨਪੁੱਟ ਉਹ ਵੈਲਿਊ ਕੀਤਾ ਜਾਂਦਾ ਕਿ ਨਹੀਂ? ਮਤਲਬ ਦਿਸ ਇਜ਼ ਅ ਗ੍ਰੇਟਰ ਕੁਐਸਚਨ, ਦਿਸ ਇਜ਼ ਅ ਲਾਰਜਰ ਕੁਐਸਚਨ, ਕਿ ਲੀਕ ਕੋਈ ਵੀ ਵਿਅਕਤੀ ਕੋਈ ਵੀ ਧਿਰ ਕਿਸੇ ਵੀ ਤਰ੍ਹਾਂ ਦੀ ਸੈਂਸਿਟਿਵ ਜਾਣਕਾਰੀ ਨੂੰ ਕਦੋਂ ਕਰੇਗੀ? ਜਦੋਂ ਬੇਵਸੀ ਵਾਲੀ ਸਥਿਤੀ ਆ ਜਾਵੇ, ਦੈਟ ਕੁਡ ਬੀ ਵਨ ਆਫ ਦੋਜ਼ ਥਿੰਗਸ, ਜਾਂ ਫਿਰ ਕਿਸੇ ਨੇ ਕੋਈ ਉਹਦੇ ਵਿੱਚੋਂ ਕੋਈ ਬੈਨੀਫਿਟ ਲੈਣਾ ਹੋਵੇ. ਪਰ ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਿਹੜੀ ਇਹ ਸਥਿਤੀ ਬਣੀ ਹੋਈ ਸੀ, ਕਿਉਂਕਿ ਜਿਹੜਾ ਤੁਸੀਂ ਉਹ ਪੁਲਿਸ ਵਾਲਾ ਐਂਗਲ ਮੈਂਸ਼ਨ ਕੀਤਾ ਉਹ ਜ਼ਰੂਰੀ ਆ, ਕਿ ਪੁਲਿਸ ਨੇ ਜਦੋਂ ਹਾਈਲਾਈਟ ਕੀਤਾ ਪ੍ਰਿੰਸ ਜਾਰਜ ਦੇ ਵਿੱਚੋਂ ਇਹ ਖਬਰ ਆਈ ਸੀ, ਉਹ ਤੋਂ ਬਾਅਦ ਵੀ ਜੇ ਡਿਨਾਈ ਹੁੰਦਾ ਜਾ ਰਿਹਾ ਤਾਂ ਫਿਰ ਕਿਤੇ ਇਹ ਵੀ ਫਿਰ ਡਾਇਰੈਕਟਰ ਆਫ ਪੁਲਿਸ ਸਰਵਿਸਿਸ ਨੂੰ ਦੇਖਣਾ ਪੈਣਾ ਕਿ ਜਿਹੜਾ ਓਵਰਆਲ ਸਿਸਟਮ ਹੈਗਾ, ਜਿਹੜਾ ਉਹਦੇ ਵਿੱਚੋਂ ਫੀਡਬੈਕ ਮੈਕਨਿਜ਼ਮ ਵਾਲਾ ਲੂਪ ਆ, ਉਹ ਫੀਡਬੈਕ ਮੈਕਨਿਜ਼ਮ ਵਾਲੇ ਲੂਪ ਦੇ ਵਿੱਚ ਕਿਤੇ ਕੋਈ ਸਮੱਸਿਆਵਾਂ ਤਾਂ ਨਹੀਂ ਹੈਗੀਆਂ?
ਸੋ ਉਹੀ ਐਜ਼ ਆਈ ਮੈਂਸ਼ਨਡ, ਵੀ ਤਿੰਨ ਅੱਡ ਇਸ਼ੂਜ਼ ਨੇ, ਇੱਕ ਸੇਫਰ ਸਪਲਾਈ ਦਾ ਇਸ਼ੂ ਆ, ਇੱਕ ਹੈ ਸੈਂਸਿਟਿਵ ਇਨਫੋਰਮੇਸ਼ਨ ਲੀਕ ਹੋਣ ਦਾ ਇਸ਼ੂ, ਤੇ ਤੀਸਰਾ ਹੈ ਵਿਸਲ ਬਲੋਅਰਸ ਦੀ ਪ੍ਰੋਟੈਕਸ਼ਨ ਦਾ ਇਸ਼ੂ।
ਜੀ ਬਿਲਕੁਲ,
ਮਨਦੀਪ ਕੌਰ ਜੀ ਸਾਡੇ ਲਿਸਨਰ ਨੇ, ਉਹਨਾਂ ਨੇ ਵਟਸਐਪ ਤੇ ਮੈਸੇਜ ਭੇਜਿਆ, ਕਹਿੰਦੇ ਇਸ ਵੇਲੇ ਉਹ ਲਾਈਵ ਸਕਾਈ ਟ੍ਰੇਨ ਦੇ ਵਿੱਚ ਟਰੈਵਲ ਕਰ ਰਹੇ ਨੇ ਰਾਈਟ ਨਾਓ, ਉਹਨਾਂ ਨੇ ਸਕਾਈ ਟ੍ਰੇਨ ਦੀ ਇੱਕ ਫੋਟੋ ਖਿੱਚ ਕੇ ਭੇਜੀ ਆ, ਕੋਈ ਇੱਕ ਨਸ਼ੇ ਨਾ ਪੀੜਤ ਵਿਅਕਤੀ ਆਪਾਂ ਕਵਾਂਗੇ,
ਉਹਨਾਂ ਦਾ ਚਿਹਰਾ ਨਹੀਂ ਆ ਰਿਹਾ।
ਹਾਂ, ਸੋ ਉਹ ਇਸ ਵੇਲੇ ਸਕਾਈ ਟ੍ਰੇਨ ਦੇ ਵਿੱਚ ਹੈਗੇ ਨੇ ਤੇ ਨਸ਼ੇ ਦੀ ਹਾਲਤ ਵਿੱਚ ਨੇ, ਤੇ ਉਹ ਬੈਠੇ ਹੋਏ ਨੇ ਤੇ ਬਾਕੀ ਜਿਹੜੇ ਟਰੈਵਲਰਸ ਨੇ ਉਹਨਾਂ ਕਰਕੇ ਤੰਗ ਪਰੇਸ਼ਾਨ ਹੋ ਰਹੇ ਨੇ। ਸੋ ਮਨਦੀਪ ਕੌਰ ਜੀ ਦਾ ਕਹਿਣਾ, ਕਹਿੰਦੇ ਵੀ ਕੋਈ ਵੀ ਜਿਹੜੀ ਕਹਿੰਦੇ ਡਰੱਗ ਦੀ ਸਪਲਾਈ ਆ ਉਹ ਸੇਫ ਕਦੇ ਨਹੀਂ ਹੋ ਸਕਦੀ, ਵੀ ਇਹ ਇੱਕ ਸਮਾਜਿਕ ਮਸਲਾ ਹੈ ਤੇ ਇੱਕ ਵੱਡੀ ਪ੍ਰੋਬਲਮ ਹੈ।
ਵਿਅਕਤੀ ਨੂੰ ਜਿਉਂਦਾ ਰੱਖ ਸਕਣਾ ਵਰਸਿਸ ਉਹਦੀ ਕੁਆਲਿਟੀ ਆਫ ਲਾਈਫ ਵਧੀਆ ਹੋਣੀ, ਇਹਦੇ ਵਿੱਚ ਦੋ ਬੜੇ ਬਹੁਤ ਵੱਡਾ ਅੰਤਰ ਆ। ਸਾਹ ਚੱਲਦੇ ਹੋਣੇ ਜ਼ਰੂਰੀ ਨੇ ਜ਼ਿੰਦਗੀ ਲਈ, ਪਰ ਜ਼ਿੰਦਗੀ ਦੀ ਗੁਣਵੱਤਾ ਕੀ ਹੈ, ਤੁਹਾਡੀ ਕੁਆਲਿਟੀ ਆਫ ਲਾਈਫ ਕੀ ਆ, ਦੈਟ ਇਜ਼ ਆਲਸੋ ਇਕੁਅਲੀ ਇੰਪੋਰਟੈਂਟ
ਐਂਡ ਈਵਨ ਮੋਰ ਇੰਪੋਰਟੈਂਟ ਦੈਨ ਵਿਜੇ ਜੀ ਦੈਟ, ਕਿ ਬਾਕੀ ਲੋਕਾਂ ਵਾਸਤੇ ਪਬਲਿਕ ਸੇਫਟੀ ਦਾ ਇਸ਼ੂ ਬਣ ਜਾਂਦਾ ਹੈ। ਸੋ ਜਿੰਨੀ ਦੇਰ ਤੱਕ, ਸੋ ਜਿਹੜੀ ਆਪਾਂ ਕਹਿੰਦੇ ਨਾ ਹਮੇਸ਼ਾ ਡੈਮੋਕਰੇਸੀ ਦੀ ਗੱਲ ਕਰਦੇ ਹਾਂ, ਕਿ ਆਪਣੀ ਸਰਕਲ ਦੇ ਵਿੱਚ ਤੁਸੀਂ ਜੋ ਵੀ ਕੁਝ ਕਰ ਰਹੇ ਹੋ, ਆਪਣੇ ਘਰ ਦੇ ਵਿੱਚ ਜੋ ਕਰ ਰਹੇ ਹੋ, ਤੁਹਾਨੂੰ ਅਧਿਕਾਰ ਹੈ, ਪਰ ਤੁਹਾਡੇ ਉਸ ਕੰਮ ਕਰਕੇ ਜੇਕਰ ਤੁਹਾਡੇ ਗੁਆਂਢੀ ਨੂੰ, ਫਿਰ ਬਾਈ ਐਕਸਟੈਂਸ਼ਨ ਤੁਹਾਡੇ ਮੁਹੱਲੇ ਨੂੰ, ਤੁਹਾਡੇ ਨੇਬਰਹੁੱਡ ਨੂੰ ਤੇ ਪੂਰੀ ਸਮਾਜ ਨੂੰ, ਪੂਰੀ ਸੋਸਾਇਟੀ ਨੂੰ ਜੇਕਰ ਉਹਦਾ ਅਸਰ ਹੋ ਰਿਹਾ ਜਾਂ ਉਹ ਤੰਗ ਪਰੇਸ਼ਾਨ ਹੋ ਰਹੇ ਨੇ, ਫਿਰ ਦੈਨ ਯੂ ਆਰ ਇਨਕਰੋਚਿੰਗ ਇਨ ਅਦਰ
ਜਿਹੜੀ ਲਾਰਜਰ ਕਮਿਊਨਿਟੀ ਆ, ਜਿਹੜੀ ਲਾਰਜਰ ਕਮਿਊਨਿਟੀ ਆ, ਉਹਦੇ ਰਾਈਟਸ ਦਾ ਕੀ? ਤੁਸੀਂ ਵਾਸੂ ਜੀ ਕਿਤੇ ਕਿਸੇ ਬੜੀ ਵਧੀਆ ਦਿਲਕਸ਼ ਥਾਂ ਤੇ ਸੈਰ ਕਰਨ ਜਾਓ, ਉੱਥੇ ਜਦੋਂ ਮੈਰੋਵਾਨਾ ਦੀ ਉਹ ਸਟੈਂਚ ਆਉਂਦੀ ਆ ਨਾ, ਵਟ ਅਬਾਊਟ ਮੇਰਾ ਹੱਕ ਕਿੱਥੇ ਆ ਤਾਜ਼ੀ ਹਵਾ ਦੇ ਵਿੱਚ ਸਾਹ ਲੈ ਸਕਣ ਦਾ ਵਿਦਆਊਟ ਸੱਚ ਇਨਫਲੂਐਂਸਿਸ?
ਵਿਜੇ ਜੀ, ਤੁਸੀਂ ਆਪਣੇ ਬੱਚਿਆਂ ਨੂੰ ਸਟਰੋਲਰ ਦੇ ਵਿੱਚ ਪਾ ਕੇ ਪਾਰਕ 'ਚ ਲੈ ਕੇ ਜਾਓ, ਤੇ ਉੱਥੇ ਕੋਈ ਵਿਅਕਤੀ ਇਸ ਤਰ੍ਹਾਂ ਮੈਰੋਵਾਨਾ ਸਮੋਕ ਕਰ ਰਿਹਾ ਹੋਵੇ, ਤੁਹਾਡਾ ਜੀ ਕਰਦਾ, ਮੈਂ ਉਹਨੇ ਬੋਲ ਨਹੀਂ ਸਕਦਾ,
ਕਰੈਕਟ,
ਕਿ ਜਦੋਂ ਅੱਗੋਂ, ਮਤਲਬ ਇੱਕ ਤਾਂ ਹੈ ਵੀ ਆਪਣੀ ਗੱਲ, ਜਦੋਂ ਬੱਚਿਆਂ 'ਤੇ ਗੱਲ ਆ ਜਾਂਦੀ ਹੈ,
ਬਿਲਕੁਲ ਸਹੀ ਗੱਲ ਹੈ,
ਜਦੋਂ ਤੁਹਾਡੇ ਪਰਿਵਾਰ 'ਤੇ ਗੱਲ ਆ ਜਾਂਦੀ ਹੈ, ਫਿਰ ਮਾਮਲਾ, ਦੈਨ ਯੂ ਗੈਟ ਇਮੋਸ਼ਨਲ,
ਫਿਰ ਤੁਹਾਡਾ,
ਫਿਰ ਜਿਹੜੀ ਨਿਊਟ੍ਰੈਲਿਟੀ ਹੁੰਦੀ ਹੈ, ਪੋਲੀਟੀਕਲ ਕਰੈਕਟਨੈਸ ਹੁੰਦੀ ਹੈ, ਫਿਰ ਵਿਜੇ ਜੀ, ਬੋਬ ਪੁਰੇਵਾਲ ਜੀ ਦਾ ਮੈਸੇਜ ਆਇਆ, ਕਹਿੰਦੇ ਮੇਰੀ ਲੋਟੋ ਟਿਕਟ ਗੁਆਚ ਗਈ ਹੈ, ਕਿਤੇ ਇਹੀ ਨਾ ਹੋਵੇ ਟਿਕਟ ਜਿਹੜੀ ਜਿੱਤੀ ਹੈ,
ਲੋਟੋ ਟਿਕਟ ਗੁਆਚ ਗਈ ਇਹਨਾਂ ਦੀ, ਕੁਛ ਨਹੀਂ ਕਰ ਸਕਦੇ ਉਹਦਾ।
ਇੱਕ ਮੈਸੇਜ ਆਇਆ ਸੋਢੀ ਖੰਗੂੜਾ ਜੀ ਦਾ, ਕਹਿੰਦੇ ਮੇਰੇ ਤੇ ਸ਼ੱਕ ਨਾ ਕਰਿਓ ਬਿਲਕੁਲ ਵੀ, ਮੈਂ ਨਹੀਂ ਜਿੱਤਿਆ।
ਅੱਛਾ, ਉਹ ਨਹੀਂ ਜਿੱਤੇ, ਕੋਈ ਨਹੀਂ, ਸੋਢੀ ਜੀ ਤੁਸੀਂ ਸਾਡੇ ਮਿੱਤਰ ਹੋ,
ਤੁਸੀਂ ਸਾਡੇ ਵਰਗੇ ਹੀ ਹੋ,
ਤੁਸੀਂ ਦੇਖੋ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚੰਗੇ ਯਾਰ ਮਿੱਤਰ ਦੋਸਤ ਹੈਗੇ ਨੇ, ਤੇ ਤੁਹਾਡੇ ਕੋਲ ਅਜਿਹੇ ਵਿਅਕਤੀ ਨੇ ਤੁਹਾਡੀ ਲਾਈਫ, ਜਿਹੜੇ ਤੁਹਾਨੂੰ ਸਕੂਨ ਪ੍ਰਦਾਨ ਕਰਨ ਵਾਲੇ ਜਿਹੜੇ ਰਿਸ਼ਤੇ ਨੇ, ਉਹ ਸਭ ਤੋਂ ਵੱਡੀ ਲਾਟਰੀ ਉਹੀ ਆ।
ਜਿਹੜੀ ਵਜ੍ਹਾ ਜੀ ਅਸੀਂ ਪਾਰਕਸ ਦੇ ਵਿੱਚ ਮੈਰੋਵਾਨਾ ਦੀ ਗੱਲ ਕੀਤੀ ਆ, ਕਿ ਪਰਿਵਾਰ ਨੂੰ ਲੈ ਕੇ ਜਾਓ, ਬੱਚਿਆਂ ਨੂੰ ਲੈ ਕੇ ਜਾਓ, ਤੇ ਉੱਥੇ ਕੋਈ ਮੈਰੋਵਾਨਾ ਸਮੋਕ ਕਰ ਰਿਹਾ ਹੋਵੇ ਜਾਂ ਕੋਈ ਹੋਰ ਨਸ਼ਾ ਕਰ ਰਿਹਾ ਹੋਵੇ, ਬਹੁਤ ਸਾਰੇ ਮੈਸੇਜ ਆ ਰਹੇ ਨੇ, ਕਹਿੰਦੇ ਕਿ ਵੀ ਕੈਨ ਰਿਲੇਟ
ਵਿਦ, ਇਟ ਇਜ਼ ਅ ਕੰਸਰਨ, ਇਟਸ ਅ ਹਿਊਜ ਕੰਸਰਨ।
ਲੋਟੋ ਬਾਰੇ ਬਹੁਤ ਸਾਰੇ ਮੈਸੇਜ ਆ ਰਹੇ, ਕਹਿੰਦੇ ਤੁਸੀਂ ਲੋਕੇਸ਼ਨ ਦੱਸੋ ਵੀ ਕਿਹਦੇ ਕਿੱਥੇ ਆਲੇ ਦੁਆਲੇ, ਕਹਿੰਦੇ ਤੁਹਾਡੀ ਟਿਕਟ ਗੁਆਚੀ, ਪਰ ਸਾਰੇ ਲੱਭ ਕੇ ਕਹਿੰਦੇ ਇਕੱਠੇ ਹੋ ਕੇ ਲੱਭ ਲੈਂਦੇ ਆ, ਜਿਹੜੀ ਪਰਮਾਰ ਜੀ ਦਾ ਮੈਸੇਜ ਆਇਆ
80 million dollars ਦੇ ਵਿੱਚੋਂ, ਉਹਨੂੰ ਫਿਰ ਸ਼ੇਅਰ ਕਰ,
ਹਿੱਸੇਦਾਰੀ ਮੈਸੇਜ। ਹੋਰ ਬਹੁਤ ਸਾਰੇ, ਜੋਤ ਸੰਧੂ ਜੀ ਕਹਿੰਦੇ ਮੈਨੂੰ ਵੀ, ਕਹਿੰਦੇ ਮੇਰੀ ਟਿਕਟ ਨਹੀਂ ਲੱਭ ਰਹੀ, ਬਹੁਤ ਸਾਰੇ ਮੈਸੇਜ ਨੇ, ਆਪਾਂ ਬ੍ਰੇਕ ਲੈ ਲਈਏ।
ਜਿਨ੍ਹਾਂ ਦੀਆਂ ਟਿਕਟਾਂ ਗੁਆਚੀਆਂ ਉਹਨਾਂ ਨੂੰ ਟਿਕਟਾਂ ਲੱਭ ਜਾਣ, ਜਿਨ੍ਹਾਂ ਤਾਂ ਕਿ ਤਸੱਲੀ ਹੋ ਜਾਵੇ।
ਉਹ ਦੀਪਕ ਸ਼ਰਮਾ ਜੀ ਕਹਿੰਦੇ ਮੈਨੂੰ ਲੱਭੀ ਹੈ, ਕਹਿੰਦੇ ਲੋਟੋ ਟਿਕਟ, ਕਹਿੰਦੇ ਪਰ ਨਹੀਂ, ਨੋਟ ਅ ਵਿਨਰ, ਕਹਿੰਦੇ ਜਿੱਤੀ ਨਹੀਂ।
ਅੱਛਾ, ਨੋਟ ਅ ਵਿਨਰ, ਚਲੋ ਕੋਈ ਨਹੀਂ। ਵਾਸੂ ਜੀ, ਟਿਕਟ ਵਾਲੇ ਮਾਮਲੇ 'ਤੇ ਤਾਂ ਕਈਆਂ ਨੇ ਬਿਜ਼ਨਸ ਮਾਡਲ ਬਣਾ ਲਿਆ, ਕਹਿੰਦੇ ਗੁਆਚੀਆਂ ਟਿਕਟਾਂ ਤਸੱਲੀ ਬਖਸ਼ ਤਰੀਕੇ ਨਾਲ ਲੱਭਣ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।
ਯਾ, ਇੱਕ ਮੈਸੇਜ ਆਇਆ ਸਾਡੇ ਰੈਗੂਲਰ ਲਿਸਨਰ ਨੇ, ਸਵਰਨ ਸਿੰਘ ਚਾਹਲ ਜੀ,
ਕੀ ਕਹਿੰਦੇ ਚਾਹਲ ਸਾਹਿਬ,
ਕਹਿੰਦੇ ਸਮਝ ਨਹੀਂ ਆਇਆ ਮੈਨੂੰ, ਕਹਿੰਦੇ ਆਈ ਹੋਪ ਡਾਈਨਰ ਇਜ਼ ਮਿਸਟਰ ਵਾਸੂ ਜੀ ਵਿਨਰ, ਉਹ ਵਿਨਰ ਲਿਖਣਾ ਹੋਣਾ
ਵਾਸੂ ਜੀ,
ਉਹ ਥੈਂਕ ਯੂ ਜੀ, ਥੈਂਕ ਯੂ, ਤੁਹਾਡੀਆਂ ਸ਼ੁਭ ਇਛਾਵਾਂ ਹੀ ਸਾਡਾ ਇਨਾਮ ਨੇ ਜੀ, ਥੈਂਕ ਯੂ ਵੈਰੀ ਮੱਚ। ਡਾਈਨਰ ਉਹਨਾਂ ਨੇ ਉਹ ਆਟੋ ਕਰੈਕਟ ਹੋ ਗਿਆ, ਵਿਨਰ ਲਿਖਣ ਲੱਗੇ ਸੀ।
ਪਰ ਬਈ ਦੇਖੋ ਬੰਦਾ 3 ਘੰਟੇ ਸੌਂ ਕੇ ਆਇਆ ਹੋਵੇ ਤੇ ਉਹਦੇ ਬਾਵਜੂਦ ਏਦਾਂ ਦਾ ਆਟੋ ਕਰੈਕਟ ਫੜ ਲੈਣਾ ਔਖਾ ਹੋ ਜਾਂਦਾ। ਮੇਰੇ ਦਿਮਾਗ ਪਤਾ ਕੀ ਗੱਲ ਆਈ ਸੀ, ਮੈਂ ਤੁਸੀਂ ਕਿਤੇ ਕੋਈ ਡਿਨਰ ਵਗੈਰਾ ਕਰਨ ਗਏ ਹੋਣੇ, ਕਿਤੇ ਕੋਈ ਉਹਨਾਂ ਨੇ ਦੇਖਿਆ ਹੋਣਾ ਵੀ ਮੈਨੂੰ ਲੱਗਿਆ ਵੀ ਵਾਸੂ ਜੀ ਵਰਗਾ ਬੰਦਾ ਸੀ ਉੱਥੇ ਟੇਬਲ ਤੇ, ਪਰ ਨਹੀਂ ਹੈ, ਵਿਨਰ ਹੀ ਹੋ ਸਕਦਾ ਕਿਉਂਕਿ ਕਮਾਲ ਆ ਵਾਸੂ ਜੀ।
ਵੀਰੇ ਜੀ ਵਟਸਐਪ ਤੇ ਸੁਖਵਿੰਦਰ ਕੌਰ ਜੀ ਦਾ ਫੋਨ ਆ ਰਿਹਾ,
ਵਟਸਐਪ ਤੇ ਫੋਨ ਆ ਰਿਹਾ,
ਹਾਂ ਫੋਨ ਆ ਰਿਹਾ,
ਨਹੀਂ ਚਲੋ
ਫੋਨ ਨਾ ਕਰੋ ਜੀ, ਵਟਸਐਪ
ਨਾ ਕਰੋ ਜੀ ਸਾਨੂੰ, ਵਟਸਐਪ ਤੇ ਮੈਸੇਜ ਹੀ ਕਰੋ।
ਹਾਂਜੀ, ਤੇ ਇਹਨਾਂ ਨੇ ਮੈਸੇਜ ਭੇਜਿਆ ਸੀ, ਅਸੀਂ ਪੜ੍ਹ ਲਿਆ
ਜੀ।
ਤੇ ਇੱਕ ਹੋਰ ਮੈਸੇਜ ਆਇਆ ਵਿਜੇ ਜੀ, ਕਹਿੰਦੇ ਵੀ ਟਿਕਟ ਲਭਵਾ ਦਈਏ ਫਿਰ ਮੰਨੇਗੀ ਬਾਬਿਆਂ ਨੂੰ। ਤੇ ਹੋਰ ਵੀ ਕਈ ਸਾਰੇ ਮੈਸੇਜ ਨੇ, ਕਹਿੰਦੇ ਇੱਥੇ ਟਿਕਟਾਂ ਤਸੱਲੀ ਬਖਸ਼ ਤਰੀਕੇ ਨਾਲ ਲੱਭੀਆਂ ਜਾਂਦੀਆਂ ਨੇ।
ਜੀ 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 ਬਿਲਕੁਲ। ਅੱਛਾ ਵਾਸੂ ਜੀ, ਟਿਕਟਾਂ ਤੇ ਪਤਾ ਨਹੀਂ, ਚਲੋ ਲੱਭਣ ਵਾਲੇ ਲੱਭ ਲੈਣਗੇ ਜਿਨ੍ਹਾਂ ਦੀਆਂ ਗੁਆਚੀਆਂ ਟਿਕਟਾਂ ਲੱਭ ਜਾਣ, ਪਰ ਬੀਸੀ ਕੰਜ਼ਰਵੇਟਿਵ ਵਾਲਿਆਂ ਦੀਆਂ ਹਾਊਸ ਆਪਣਾ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕੁਝ ਵੋਟਾਂ ਗਵਾਚ ਗਈਆਂ, ਉਹ ਉਹਨਾਂ ਨੂੰ ਹੁਣ ਲੱਭਦੀਆਂ ਨਹੀਂ, ਕਿਉਂਕਿ ਕੁਝ ਮੈਂਬਰ ਅਜਿਹੇ ਸੀ ਬੀਸੀ ਕੰਜ਼ਰਵੇਟਿਵ ਦੇ, 3 ਜਣੇ ਸੀ ਜਿਹੜੇ ਕਿ ਪਾਰਟੀ ਛੱਡ ਗਏ ਸੀ, ਫਿਰ ਉਹ ਇੰਡੀਪੈਂਡੈਂਟ ਮੈਂਬਰਸ ਵਜੋਂ ਵਿਧਾਨ ਸਭਾ ਦੇ ਵਿੱਚ ਹੁਣ ਵਿਚਰਦੇ ਨੇ। ਪਾਰਟੀ ਛੱਡ ਕੇ ਗਏ 3 ਦੇ ਵਿੱਚੋਂ 2 ਜਣੇ ਅਜਿਹੇ ਨੇ ਜਿਨ੍ਹਾਂ ਦਾ, ਇੱਕ ਤੇ ਡੈਲਸ ਬਰੋਡੀ ਅਤੇ ਦੂਜੇ ਨੇ ਟੈਰਾ ਐਮਸਟਰੋਂਗ। ਇਹ ਵਾਸੂ ਜੀ ਹੁਣ ਕੁਝ ਇੰਪੋਰਟੈਂਟ ਮੁੱਦਿਆਂ 'ਤੇ ਜਦੋਂ ਵਿਧਾਨ ਸਭਾ 'ਚ ਵੋਟਿੰਗ ਹੋਣੀ ਹੁੰਦੀ ਆਉਂਦੇ ਹੀ ਨਹੀਂ। ਹੁਣ ਤੁਸੀਂ ਆਮ ਤੌਰ 'ਤੇ ਵੈਸੇ ਦੇਖੋ, ਬੰਦਾ ਕਿਸੇ ਵੀ ਤੁਸੀਂ ਜੋਬ 'ਤੇ ਤੁਹਾਨੂੰ ਹਾਇਰ ਕੀਤੇ ਹੋਵੋ, ਤੁਸੀਂ ਉੱਥੇ ਆਉ ਨਾ ਜੇ, ਤਾਂ ਇੰਪਲੋਇਰ ਪਹਿਲਾਂ ਤੁਹਾਨੂੰ ਪੁੱਛੂ ਕਿੱਥੇ ਆ ਬਈ, ਅਤੇ ਫਿਰ ਹਫ਼ਤਾ 10 ਦਿਨ 15-20 ਦਿਨ ਬਾਅਦ ਉਹਨਾਂ ਨੇ ਨੋਟਿਸ ਜਾਰੀ ਕਰਕੇ ਕਹਿਣਾ ਤੁਰਦੇ ਹੋਵੋ, ਜੇ ਆਉਣਾ ਹੀ ਨਹੀਂ ਕੰਮ 'ਤੇ ਤਾਂ ਫਿਰ ਤੁਹਾਨੂੰ ਕੰਮ 'ਤੇ ਰੱਖਣ ਦਾ ਫਾਇਦਾ ਕੀ। ਪਰ ਸਿਆਸਤ ਦੇ ਵਿੱਚ ਇਹੋ ਜਿਹਾ ਨਹੀਂ ਹੁੰਦਾ। ਇਹ ਜਿਹੜੇ 2 ਜਣੇ ਨੇ ਡੈਲਸ ਬਰੋਡੀ ਅਤੇ ਟੈਰਾ ਐਮਸਟਰੋਂਗ, ਹਾਲਾਂਕਿ ਇਹ ਜਿੱਤੇ ਬੀਸੀ ਕੰਜ਼ਰਵੇਟਿਵ ਦੇ ਉਮੀਦਵਾਰ ਵਜੋਂ ਸੀ, ਫਿਰ ਪਿਛਲੇ ਦਿਨੀ ਜਦੋਂ ਇਹ ਪਾਰਟੀ ਦੇ ਕੁਝ, ਕਿਉਂਕਿ ਥੋੜ੍ਹੇ ਕਹਿ ਲਓ ਵੀ ਇਹ ਜ਼ਿਆਦਾ ਸੱਜੇ ਪੱਖੀ ਨੇ, ਇਹ ਫਿਰ ਪਾਰਟੀ ਦੇ ਕੁਝ ਸਟਾਂਸ ਤੋਂ ਨਾਖੁਸ਼ ਹੋ ਕੇ ਇਹਨਾਂ ਨੇ ਪਾਰਟੀ ਛੱਡ ਦਿੱਤੀ ਸੀ।
ਖਾਸ ਤੌਰ 'ਤੇ ਵਿਜੇ ਜੀ, ਜਦੋਂ ਡੈਲਸ ਬਰੋਡੀ ਨੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਨੇ, ਜਦੋਂ ਉਹਨਾਂ ਦਾ ਮਜ਼ਾਕ ਬਣਾਇਆ ਸੀ ਇੱਕ ਪੋਡਕਾਸਟ ਦੇ ਵਿੱਚ,
ਥੋੜੀ ਮੌਕਿੰਗ ਤਰੀਕੇ ਨਾਲ ਗੱਲ ਕੀਤੀ,
ਉਸ ਤੋਂ ਬਾਅਦ ਫਿਰ ਜੌਨ ਰਸਟਡ ਨੇ ਕਿਹਾ ਸੀ ਵੀ ਇਹ ਅਸੀਂ ਸਹਿਣ ਨਹੀਂ ਕਰਾਂਗੇ, ਉਹਨਾਂ ਨੇ ਡੈਲਸ ਬਰੋਡੀ ਨੂੰ ਕਾਕਸ ਦੇ ਵਿੱਚੋਂ ਕੱਢ ਦਿੱਤਾ ਸੀ।
ਜੀ ਜੀ।
ਤੇ ਉਹਨਾਂ ਦੇ ਪਿੱਛੇ ਪਿੱਛੇ ਫਿਰ ਟਾਰਾ ਆਰਮਸਟਰੋਂਗ ਤੇ ਜੋਰਡਨ ਕੀਲੀ, ਇਹ 3 ਜਣੇ ਸੋ ਟੋਟਲ ਇਹ ਪਾਰਟੀ ਦੇ ਵਿੱਚੋਂ ਨਿਕਲ ਗਏ ਸਨ, ਤੇ ਇਹ ਬਤੌਰ ਇੰਡੀਪੈਂਡੈਂਟ ਹੁਣ ਲੈਜਿਸਲੇਚਰ ਵਿੱਚ ਬੈਠ ਰਹੇ ਨੇ। ਸੋ ਜਿਹਦਾ ਮਤਲਬ ਹੈ ਕਿ ਇਸ ਵੇਲੇ ਸਾਡੇ ਲੈਜਿਸਲੇਚਰ ਦੇ ਵਿੱਚ ਬੀਸੀ ਐਨਡੀਪੀ ਦੀਆਂ 47 ਸੀਟਾਂ ਨੇ, ਬੀਸੀ ਕੰਜ਼ਰਵੇਟਿਵਸ ਦੇ ਕੋਲ 41 ਸੀਟਾਂ ਨੇ, ਇੰਡੀਪੈਂਡੈਂਟ 3 ਨੇ ਤੇ 2 ਬੀਸੀ ਗ੍ਰੀਨ ਪਾਰਟੀ ਦੇ ਨੇ। ਸੋ ਹੁਣ ਜਿਹੜਾ ਸਰਕਾਰ ਨੇ ਕੁਝ ਪੀਸਿਸ ਆਫ ਲੈਜਿਸਲੇਸ਼ਨ ਨੇ, ਕੁਝ ਬਿੱਲ ਨੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਫਾਸਟ ਟਰੈਕ ਕਰਕੇ ਅਸੀਂ ਪਾਸ ਕਰਨਾ ਚਾਹੁੰਦੇ ਹਾਂ, ਟਾਈਮ ਐਲੋਕੇਸ਼ਨ ਲਗਾ ਦਿੱਤੀ ਗਈ ਹੈ ਕਿ 28 ਮਈ ਦੇ 8 ਵਜੇ ਰਾਤ ਤੋਂ ਪਹਿਲਾਂ, ਸੋ ਰਾਤ 8 ਵਜੇ 28 ਮਈ ਤੋਂ ਪਹਿਲਾਂ ਵੀ ਜਿਹੜੇ ਬਿੱਲ ਆ ਪਾਸ ਹੋਣੇ ਚਾਹੀਦੇ, ਜਿਹੜੀ ਡਿਸਕਸ਼ਨ ਜੋ ਵੀ ਕੁਝ ਹੈ ਉਸ ਤੋਂ ਪਹਿਲਾਂ ਹੋਏਗਾ। ਹੁਣ ਇੱਦਾਂ ਲੱਗਦਾ ਵੀ 28 ਮਈ ਨੂੰ ਬਹੁਤ ਸਮਾਂ ਪਿਆ,
ਪਰ ਸਿਟਿੰਗ ਡੇਜ਼ ਘੱਟ ਨੇ,
ਸਿਟਿੰਗ ਡੇਜ਼ ਬਹੁਤ ਘੱਟ ਨੇ। ਜੇ ਤੁਸੀਂ ਦੇਖੋ ਵੀ ਇਸ ਹਫ਼ਤੇ, ਅੱਜ ਕੀ ਵਾਰ ਆ,
ਅੱਜ ਬੁੱਧਵਾਰ ਆ, ਕੱਲ੍ਹ ਤੋਂ ਬਾਅਦ, ਹਾਂ ਕੱਲ੍ਹ ਲਾਸਟ ਡੇ ਹੈ ਇਸ ਹਫ਼ਤੇ ਦਾ।
ਸੋ ਯਾ, ਸੋ ਬੁੱਧਵਾਰ, ਸੋ 13, 14, 15 ਮਈ ਇਸ ਹਫ਼ਤੇ ਸਿਟਿੰਗ ਡੇ ਹੈਗਾ, ਸੋ 15 ਮਈ ਤੱਕ, ਅੱਜ 14 ਤਰੀਕ, ਸੋ ਕੱਲ੍ਹ ਲਾਸਟ ਡੇ ਹੈ ਇਸ ਹਫ਼ਤੇ ਦਾ। ਉਸ ਤੋਂ ਬਾਅਦ ਵਿਜੇ ਜੀ ਫਿਰ ਅਗਲੇ ਹਫ਼ਤੇ ਪੂਰਾ ਹਫ਼ਤਾ ਕੋਈ ਸਿਟਿੰਗ ਡੇ ਨਹੀਂ ਹੈ, ਅਗਲਾ ਹਫ਼ਤਾ ਰਿਸੈਸ ਹੈ ਸਮਝ ਲਓ, ਫਿਰ ਉਸ ਤੋਂ ਅਗਲੇ ਹਫ਼ਤੇ 26, 27 ਤੇ 28 ਆ 3 ਦਿਨ ਹੀ ਨੇ। ਸੋ ਟੋਟਲ ਮਿਲਾ ਕੇ ਜੇ ਅੱਜ ਦਾ ਦਿਨ ਵੀ ਮਿਲਾ ਲਓ ਤੇ 5 ਦਿਨ ਹੋਰ ਬਚਦੇ ਨੇ। ਸੋ ਜਿਹੜਾ ਬਿੱਲ 15 ਹੈ, ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ, ਸਰਕਾਰ ਨੇ ਇਹਨੂੰ ਕਿਹਾ ਹੋਇਆ ਵੀ ਅਸੀਂ ਇਹਨੂੰ ਵੀ ਫਾਸਟ ਟਰੈਕ ਕਰਨਾ, ਬਿੱਲ 7, ਬਿੱਲ 14, ਬਿੱਲ 15, ਇਹ ਤਿੰਨੋਂ ਅਸੀਂ ਚਾਹੁੰਦੇ ਹਾਂ ਵੀ ਇਹਨਾਂ 'ਤੇ ਟਾਈਮ ਐਲੋਕੇਸ਼ਨ ਅਸੀਂ ਲਗਾਤੀ ਹੈ ਸਰਕਾਰ ਨੇ, ਉਹ ਵੀ ਮਤਾ ਇਸੇ ਤਰ੍ਹਾਂ ਸਨੈਪ ਵੋਟ ਕਰਾ ਕੇ ਪਾਸ ਕਰਾ ਲਿਆ ਸੀ।
ਹਾਂਜੀ, ਉਹ ਵੀ ਇੱਕਦਮ ਸਰਪ੍ਰਾਈਜ਼ ਦੇ ਵਿੱਚ, ਜਦੋਂ ਟਾਈਮ ਐਲੋਕੇਸ਼ਨ ਲਾਗੂ ਕੀਤੀ ਉਦੋਂ ਵਿਰੋਧੀ ਧਿਰ ਨੂੰ ਪਤਾ ਹੀ ਨਹੀਂ ਸੀ ਵੀ ਟਾਈਮ ਐਲੋਕੇਸ਼ਨ ਦਾ ਮਤਾ ਆ ਰਿਹਾ। ਅੱਛਾ, ਉਦੋਂ ਵੀ ਜਿਹੜੇ ਆ ਮੈਂਬਰ ਸੀਗੇ, ਇੱਕ ਇੰਡੀਪੈਂਡੈਂਟ ਐਬਸੈਂਟ ਸੀ, ਇੱਕ ਬੀਸੀ ਕੰਜ਼ਰਵੇਟਿਵ ਦਾ ਆਪਣਾ MLA ਉਸ ਵੇਲੇ ਐਬਸੈਂਟ,
ਕਿਉਂਕਿ ਸਨੈਪ ਵੋਟ ਸੀ, ਪਤਾ ਹੀ ਨਹੀਂ ਸੀ ਵੀ ਇਕਦਮ ਅਚਾਨਕ ਵੋਟ ਕਰਾ ਲਈ ਗਈ।
ਜੀ,
ਸੋ ਹੁਣ ਜਦੋਂ ਬਿੱਲ 15 ਸਰਕਾਰ ਨੇ ਕੱਲ ਇਹ ਬਿੱਲ ਸੈਕਿੰਡ ਰੀਡਿੰਗ ਵਾਸਤੇ ਇਹਨੂੰ ਪੇਸ਼ ਕਰਤਾ, ਤੇ ਸੈਕਿੰਡ ਰੀਡਿੰਗ ਵਾਸਤੇ ਇਹ ਜਦੋਂ ਇੱਥੇ ਵੋਟਿੰਗ ਹੋਈ, ਇਹ ਬਿੱਲ ਪਾਸ ਹੋ ਗਿਆ 46-44 ਦੇ ਫਰਕ ਨਾਲ। ਤੇ ਬੀਸੀ ਕੰਜ਼ਰਵੇਟਿਵਸ ਦਾ ਕਹਿਣਾ ਵੀ ਅਸੀਂ ਤਾਂ ਆਪਣੇ ਵੱਲੋਂ ਪੂਰੀ ਵਾਹ ਲਾਈ, ਈਵਨ ਬੀਸੀ ਗ੍ਰੀਨ ਪਾਰਟੀ ਨੇ ਵੀ ਕਿਹਾ ਸੀ ਕਿ ਅਸੀਂ ਤਾਂ ਵਿਰੋਧ ਕਰਨਾ, ਬੀਸੀ ਗ੍ਰੀਨ ਪਾਰਟੀ ਨੇ ਵੀ ਇਹਦੇ ਖਿਲਾਫ਼ ਵੋਟ ਕੀਤੀ ਜਿਹੜੇ ਉਹਨਾਂ ਦੇ 2 MLA ਨੇ, ਤੇ ਬੀਸੀ ਕੰਜ਼ਰਵੇਟਿਵਸ ਨੇ ਵੀ ਸਾਰਿਆਂ ਨੇ ਰਲ ਕੇ ਇਹਦੇ ਖਿਲਾਫ਼ ਵੋਟ ਕੀਤੀ ਬਿੱਲ 15 ਦੇ। ਪਰ ਬੀਸੀ ਕੰਜ਼ਰਵੇਟਿਵਸ ਨੂੰ ਇਸ ਗੱਲ ਦਾ, ਉਹਨਾਂ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ, ਕਹਿੰਦੇ ਵੀ ਇਹ ਜਿਹੜੇ 2 ਇੰਡੀਪੈਂਡੈਂਟ ਨੇ ਡੈਲਸ ਬਰੋਡੀ ਤੇ ਟਾਰਾ ਆਰਮਸਟਰੋਂਗ, ਇਹ ਕਹਿੰਦੇ ਆਏ ਹੀ ਨਹੀਂ। ਸੋ ਦਾ ਮਤਲਬ ਇਹ ਹੋਇਆ ਜੋਰਡਨ ਕੀਲੀ ਆਏ ਹੋਣਗੇ, ਉਹਨਾਂ ਨੇ ਵੀ ਇਸ ਬਿੱਲ ਦੇ ਖਿਲਾਫ਼ ਹੀ ਵੋਟ ਕੀਤੀ ਹੈ, ਕਿਉਂਕਿ 46 ਵੋਟਾਂ ਇਸ ਬਿੱਲ ਦੇ ਹੱਕ ਵਿੱਚ ਪਈਆਂ ਨੇ।
ਸੋ 41 ਤਾਂ ਹੋ ਗਈਆਂ BC ਕੰਜ਼ਰਵੇਟਿਵ ਦੇ ਜਿਹੜੇ ਇਸ ਵੇਲੇ MLA ਪਾਰਟੀ ਦਾ ਮੈਂਬਰ ਦੇ ਹਿੱਸਾ ਨੇ, ਉਹਨਾਂ ਨੇ 41 ਨੇ ਇਹਦੇ ਅਗੇਂਸਟ ਵੋਟ ਪਾਈ।
ਅਗੇਂਸਟ ਵਾਲੀ ਤੁਸੀਂ
ਕਹਾਂ ਅਗੇਂਸਟ ਵਾਲੀ, ਹਾਂਜੀ। ਸੋ ਅਗੇਂਸਟ 41 ਨੇ ਉਹ ਵੋਟ ਪਾਈ, 3 ਅਗੇਂਸਟ, 2 ਅਗੇਂਸਟ ਵੋਟਾਂ ਪਾਈਆਂ BC ਗ੍ਰੀਨ ਵਾਲਿਆਂ ਨੇ, ਤੇ ਇਹ ਹੋ ਗਈਆਂ ਟੋਟਲ 43। ਤੇ ਜਿਹੜੇ 3 ਇੰਡੀਪੈਂਡੈਂਟ ਨੇ ਉਹਨਾਂ ਚੋਂ 2 ਆਏ ਨੀ, ਜਿਹੜੇ 1 ਆਏ ਉਹਨਾਂ ਨੇ ਵੀ, ਹਾਂ, ਤਾਂਹੀਓ 44 ਵੋਟਾਂ ਇਸ ਬਿੱਲ ਦੇ ਅਗੇਂਸਟ ਪਈਆਂ। ਤੇ NDP ਦੇ ਜਿੰਨੇ ਵੀ MLAs ਨੇ ਵਿਦ ਦੀ ਐਕਸੈਪਸ਼ਨ ਆਫ ਦਾ ਸਪੀਕਰ, ਕਿਉਂਕਿ ਸਪੀਕਰ ਤਾਂਹੀਓ ਵੋਟ ਪਾਉਂਦਾ ਜੇ ਟਾਈ ਬ੍ਰੇਕਰ ਹੋਵੇ, ਤੇ ਬਾਕੀ ਦੇ 46 ਦੇ 46 ਨੇ ਆਫਕੋਰਸ ਆਪਣੇ ਪਾਰਟੀ ਦੇ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ। ਤੇ ਜਿਹੜੀ ਸੈਕਿੰਡ ਰੀਡਿੰਗ ਹੈਗੀ ਹੈ ਇਹਦੀ, ਉਹ ਹੁਣ ਵਾਸੂ ਜੀ ਪਾਸ ਹੋ ਗਈ ਆ 46-44 ਦੇ ਫਰਕ ਨਾਲ। ਕਿਸੇ ਵੀ ਬਿੱਲ ਦੇ ਪਾਸ ਹੋਣ ਦਾ ਜਿਹੜਾ ਇੱਕ ਸਟਰਕਚਰ ਜਾਂ ਕਹਿ ਲਓ ਇੱਕ ਪ੍ਰੋਸੈਸ ਹੋਇਆ ਕਰਦਾ, ਫਸਟ ਰੀਡਿੰਗ ਉਹ ਇਸ ਬਿੱਲ ਦੀ ਪਹਿਲਾਂ ਹੀ ਪਾਸ ਹੋ ਗਈ ਸੀ, ਕੱਲ੍ਹ ਸੈਕਿੰਡ ਰੀਡਿੰਗ ਪਾਸ ਹੋਈ ਹੈ, ਹੁਣ ਇੱਕ ਕਮੇਟੀ ਸਟੇਜ ਦੇ ਵਿੱਚ ਬਿੱਲ ਜਾਣਾ ਹੈਗਾ, ਉਹ ਤੋਂ ਬਾਅਦ ਇਹਦੀ ਰਿਪੋਰਟਿੰਗ ਸਟੇਜ ਆਉਣੀ ਆ, ਫਿਰ ਥਰਡ ਰੀਡਿੰਗ ਦੇ ਵਿੱਚ ਇਹਦੀ ਫਾਈਨਲ ਡਿਬੇਟ ਅਤੇ ਫਾਈਨਲ ਵੋਟਿੰਗ ਹੋਇਆ ਕਰਦੀ ਆ, ਉਹ ਤੋਂ ਬਾਅਦ ਫਿਰ ਰੋਇਲ ਅਸੈਂਟ ਮਿਲ ਜਾਣਾ। ਹੁਣ BC ਗ੍ਰੀਨਸ ਦਾ ਕੱਲ੍ਹ ਦੇ ਇਸ ਮਤੇ ਦੇ ਖਿਲਾਫ ਵੋਟ ਪਾਉਣਾ ਉਹ ਬੜਾ ਅਹਿਮ ਹੈ, ਦੈਟ ਇਜ਼ ਅ ਵੈਰੀ ਇੰਪੋਰਟੈਂਟ ਡਿਵੈਲਪਮੈਂਟ, ਕਿਉਂਕਿ BC ਗ੍ਰੀਨਸ ਮਹਿਜ਼ ਕੁਝ ਹਫ਼ਤੇ ਪਹਿਲਾਂ ਹੀ ਤਾਂ BC NDP ਦੇ ਨਾਲ ਕੌਨਫੀਡੈਂਸ ਐਂਡ ਸਪਲਾਈ ਵਾਲਾ ਅਗਰੀਮੈਂਟ ਸਾਈਨ ਕਰਕੇ ਹਟੇ ਸੀ, ਅਤੇ ਜਿਹੜਾ ਇਹ ਵਾਲਾ ਬਿੱਲ ਆ ਇਹ ਭਰੋਸੇ ਵਾਲਾ ਮਤਾ, ਇਹ ਕੌਨਫੀਡੈਂਸ ਵਾਲਾ ਮੈਟਰ ਹੈ। ਮਤਲਬ ਕਿ ਇਹ ਕਿ ਜੇ ਇਹ ਬਿੱਲ ਫੇਲ ਹੋ ਜਾਂਦਾ ਤਾਂ ਫਿਰ ਸਰਕਾਰ ਡਿੱਗ ਸਕਦੀ ਹੈ, ਲੈਜਿਸਲੇਟਿਵ ਅਸੈਂਬਲੀ ਡਿਸੋਲਵ ਕਰਕੇ ਵੀ ਕੁੱਡ ਬੀ ਹੈਡਿਡ ਟੂ ਐਨ ਇਲੈਕਸ਼ਨ, ਹਾਲਾਂਕਿ ਉਹਦੀ ਨੌਬਤ ਆਉਣ ਦੇ ਆਸਾਰ ਬੜੇ ਘੱਟ ਨੇ, ਪਰ BC ਗ੍ਰੀਨਸ ਦਾ ਇਸ ਮਾਮਲੇ ਤੋਂ ਪਾਸਾ ਵੱਟ ਜਾਣਾ ਇਹ ਬਹੁਤ ਵੱਡੀ ਡਿਵੈਲਪਮੈਂਟ ਆ।
ਬਿਲਕੁਲ, ਅਤੇ ਵਿਜੇ ਜੀ ਜੇ ਆਪਾਂ ਨੂੰ ਦੇਖੀਏ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਲੱਗਦਾ ਵੀ BC NDP ਦਾ ਮਾਸਟਰ ਸਟ੍ਰੋਕ ਵੀ ਹੈ, ਕਿਉਂਕਿ ਉਹਨਾਂ ਨੇ ਦਿਖਾਤਾ ਕਿ ਕਿਸ ਤਰ੍ਹਾਂ ਜਿਹੜੀ ਕੰਸਰਵੇਟਿਵ ਕੌਕਸ ਹੈ ਵੀ ਉਹ ਵੀ ਹੁਣ ਆਪਸ ਦੇ ਵਿੱਚ ਕਹਿ ਲਓ ਕਿ ਪਾਰਟੀ ਲਾਈਨਸ ਦੇ ਤਾਂ ਹੁਣ ਡਿਵਾਈਡਡ ਸੀਗੇ, 3 ਜਿਹੜੇ ਨੇ ਉਹ ਇੰਡੀਪੈਂਡੈਂਟ ਹੋ ਗਏ, ਪਾਰਟੀ ਦੇ ਵਿੱਚੋਂ ਬਾਹਰ ਹੋ ਗਏ, ਪਰ ਆਈਡੀਓਲੋਜੀਕਲੀ ਵੀ
ਇਕੱਠੇ
ਨਹੀਂ ਹੈਗੇ। ਸੋ ਇਹੀ ਕੰਸਰਵੇਟਿਵ ਮੂਵਮੈਂਟ ਦੀ ਫੈਡਰਲੀ ਚਾਹੇ ਪ੍ਰੋਵਿੰਸ਼ਲੀ ਹਮੇਸ਼ਾ ਹੀ ਉਹਨਾਂ ਦੀ ਕਹਿ ਲਓ ਬਦਕਿਸਮਤੀ ਇਹ ਰਹੀ ਹੈ ਕਿ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਹੋਣ ਚਾਹੇ ਉਹ ਸਰਕਾਰ ਵਿੱਚ ਹੋਣ, ਉਹਨਾਂ ਨੂੰ ਇੱਕੋ ਟੈਂਟ ਹੇਠ ਰੱਖਣਾ ਉਹ ਔਖਾ ਹੋ ਜਾਂਦਾ ਲੀਡਰ ਵਾਸਤੇ।
ਤਾਂਹੀਓ ਬਿਗ ਟੈਂਟ ਪਾਰਟੀ ਦੀ ਗੱਲ ਜਦੋਂ ਵੀ ਹੁੰਦੀ ਹੈ ਮੁਸ਼ਕਲ ਹੁੰਦਾ। ਆ ਐਲਬਰਟਾ ਦੇ ਵਿੱਚ ਵੀ ਜੇ ਆਪਾਂ ਥੋੜ੍ਹਾ ਡਾਇਗਰੈਸ ਕਰਨ ਲੱਗਾ ਮੈਂ, ਪਰ ਇਹਦੇ ਨਾਲ ਜੁੜਦੀ ਗੱਲ, ਐਲਬਰਟਾ ਦੇ ਵਿੱਚ ਡੈਨੀਅਲ ਸਮਿਥ ਆ ਰੈਫਰੈਂਡਮ ਵਾਲੀ ਗੱਲ ਨੂੰ ਜਿਹੜੀ ਮਾੜੀ ਮਾੜੀ ਹਵਾ ਦੇਈ ਜਾਂਦੇ ਨੇ, ਉਹਨਾਂ ਨੇ ਵੀ ਤਰਕ ਹੀ ਦਿੱਤਾ, ਕਹਿੰਦੇ ਰੈਫਰੈਂਡਮ ਵਾਲੀ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਕਿਤੇ ਇੱਦਾਂ ਨਾ ਹੋਵੇ ਕਿ ਐਲਬਰਟਾ ਦੇ ਵਿੱਚ ਸੱਜੇ ਪੱਖੀ ਵਿਚਾਰਧਾਰਾ ਵਾਲੀ ਇੱਕ ਨਵੀਂ ਪਾਰਟੀ ਆ ਜਾਵੇ, ਕਿਉਂਕਿ ਪਹਿਲਾਂ ਵੀ ਐਲਬਰਟਾ ਦੇ ਵਿੱਚ ਕੀ ਹੋਇਆ ਸੀ, ਇਸੇ ਤਰ੍ਹਾਂ ਸੱਜੇ ਪੱਖੀ ਵਿਚਾਰਧਾਰਾ ਵਾਲੀਆਂ 2 ਪਾਰਟੀ ਸੀ, ਇੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਸੀ, ਇੱਕ ਵਾਈਲਡ ਰੋਜ਼ ਸੀ, ਉਹਨਾਂ ਨੂੰ ਇਕੱਠੇ ਕਰਕੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਬਣਾਈ ਗਈ ਸੀ ਜਦੋਂ ਜੇਸਨ ਕੈਨੀ ਨੇ ਪਾਰਟੀ ਨੂੰ ਇਕੱਠਾ ਕੀਤਾ ਸੀ ਲਿਆ ਕੇ। ਪਰ ਉਹ ਤੋਂ ਬਾਅਦ ਹੁਣ ਦੁਬਾਰਾ ਤੋਂ ਜਿਹੜੀਆਂ ਵੱਖੋ ਵੱਖਰੀਆਂ ਫੈਕਸ਼ਨਸ ਨੇ, ਅਤੇ ਡੇਨੀਅਲ ਸਮਿਥ ਦਾ ਕਹਿਣਾ ਕਿ ਪਾਰਟੀ ਨੂੰ ਦੁਬਾਰਾ ਤੋਂ ਟੁੱਟਣ ਤੋਂ ਬਚਾਉਣ ਲਈ ਇਸ ਕਰਕੇ ਰੈਫਰੈਂਡਮ ਵਾਲੀ ਗੱਲ ਕਰਨੀ ਜ਼ਰੂਰੀ ਹੈ। ਸੋ ਯੂ ਆਰ ਵੈਰੀ ਰਾਈਟ ਕਿ ਕੰਜ਼ਰਵੇਟਿਵਸ ਵਾਸਤੇ ਆਪਣੇ ਸਾਰੇ ਆਈਡੀਓਲੋਜੀਕਲ ਮੈਂਬਰਸ ਨੂੰ ਇਕੱਠੇ ਰੱਖ ਸਕਣਾ ਉਹ ਵੱਡਾ ਚੈਲੰਜ ਹੈ BC ਦੇ ਵਿੱਚ, ਵੀ ਆਰ ਆਲਰੇਡੀ ਸੀਇੰਗ ਇਟ। ਜਿਹੜਾ ਇਹ ਬਿੱਲ 15 ਆ, ਇਹਦੀ ਇੱਕ ਵਾਰ ਫਿਰ ਮਾੜੀ ਜਿਹੀ ਗੱਲ ਇਹ ਜ਼ਰੂਰ ਕਰ ਲਈਏ ਕਿ ਇਹਨੂੰ ਲੈ ਕੇ ਕੰਸਰਨ ਕਿਉਂ ਆ। ਜਿਵੇਂ ਬਿੱਲ 7 ਦਾ ਵੀ ਤੁਸੀਂ ਜ਼ਿਕਰ ਕੀਤਾ ਜਾਂ ਬਿੱਲ 14 ਦਾ ਜ਼ਿਕਰ ਕੀਤਾ, ਬਿੱਲ 7 ਤਾਂ ਚਲੋ ਇਕਨੋਮਿਕ ਐਕਟ ਆ ਜਿਹਦੇ ਵਿੱਚੋਂ ਟੈਰਿਫਸ ਵਾਲੀ ਗੱਲ ਸੀਗੀ, ਹਾਲਾਂਕਿ ਮੁਖਾਲਫਤ ਪਹਿਲਾਂ ਉਸ ਬਿੱਲ ਦੀ ਵੀ ਹੋਈ ਸੀ, ਉਹਦੇ ਹੀ ਕੁਝ ਪਹਿਲੂਆਂ ਨੂੰ ਤੋੜ ਕੇ ਇੱਕ ਅਲੈਦਾ ਬਿੱਲ ਬਣਾ ਕੇ ਪੇਸ਼ ਕੀਤਾ ਗਿਆ। ਬਿੱਲ 14 ਦੇ ਵਿੱਚ ਕਿਹਾ ਗਿਆ ਐਨਰਜੀ ਪ੍ਰੋਜੈਕਟਸ ਨੂੰ ਅਸੀਂ ਫਾਸਟ ਟਰੈਕ ਕਰਨਾ, ਉਹ ਐਨਰਜੀ ਪ੍ਰੋਜੈਕਟਸ ਆਈਡੈਂਟੀਫਾਈਡ ਨੇ, ਉਹਦੀ ਇੱਕ ਲਿਸਟ ਬਣੀ ਹੋਈ ਹੈ ਵੀ 18 ਪ੍ਰੋਜੈਕਟਸ ਨੇ। ਬਿੱਲ 15 ਨੂੰ ਲੈ ਕੇ ਕੰਸਰਨ ਹੀ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਵੀ ਕੋਈ ਪ੍ਰੋਜੈਕਟਸ ਨੂੰ ਸਰਕਾਰ ਕਹਿੰਦੀ ਹੈ ਵੀ ਇਹ ਅਹਿਮ ਪ੍ਰੋਜੈਕਟਸ ਨੇ ਸੂਬੇ ਵਾਸਤੇ, ਇੰਪੋਰਟੈਂਟ ਪ੍ਰੋਜੈਕਟਸ ਹੋਣਗੇ, ਕਿਹੜੇ ਨੇ, ਉਹਦੀ ਕੋਈ ਇਸ ਤਰ੍ਹਾਂ ਦੀ ਲਿਸਟ ਜਾਰੀ ਨਹੀਂ ਆ। ਇਸ ਕਰਕੇ ਬਾਕੀ ਸਭ ਦਾ, ਜਿਹੜੇ ਸਰਕਾਰ ਦੇ ਆਲੋਚਕ ਨੇ, ਉਹਨਾਂ ਦਾ ਇਹ ਕਹਿਣਾ ਵੀ ਇਹ ਬਹੁਤ ਵੱਡਾ ਪਾਵਰ ਗ੍ਰੈਬ ਨਾ ਕਿਤੇ ਹੋ ਜਾਏ ਕਿ ਕੈਬਨਿਟ ਦੇ ਹੱਥ ਦੇ ਵਿੱਚ ਤਾਕਤ ਇੰਨੀ ਆ ਜਾਣੀ ਆ ਕਿ ਕਿਹੜੇ ਪ੍ਰਾਈਵੇਟ ਪ੍ਰੋਜੈਕਟ ਨੂੰ ਤੁਸੀਂ ਫਾਸਟ ਟਰੈਕ ਕਰਨਾ ਅਤੇ ਕਿਹੜੇ ਪ੍ਰਾਈਵੇਟ ਪ੍ਰੋਜੈਕਟ ਨੂੰ ਤੁਸੀਂ ਰੈਗੂਲਰ ਪਾਈਪਲਾਈਨ ਦੇ ਵਿੱਚੋਂ ਕੱਢਣਾ, ਵੀ ਇਹ ਇਹਦੇ ਕਰਕੇ ਜਿਹੜੀ ਉਹ
ਟੂ ਟੀਅਰ ਸਿਸਟਮ
ਬਣ ਜਾਣਾ। ਅੱਛਾ, ਫਿਰ ਸਰਕਾਰ ਦਾ ਕਹਿਣਾ ਕੀ ਆ ਕਿ ਜੀ ਅਸੀਂ ਤਾਂ ਦੇਖੋ ਸਕੂਲਸ ਤੱਕ ਹੀ ਛੇਤੀ ਬਣਨ, ਅਸੀਂ ਤਾਂ ਇਸ ਕਰਕੇ ਇਹਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਲਿਆ ਰਹੇ ਹਾਂ,
ਹੋਸਪਿਟਲ
ਛੇਤੀ ਬਣਨ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਵੀ ਹੁਣ ਤੱਕ, ਅੱਜ ਤੱਕ ਕਦੀ ਇੱਦਾਂ ਹੋਇਆ ਵੀ ਸਰਕਾਰ ਨੇ ਕਿਹਾ ਹੋਇਆ ਵੀ ਅਸੀਂ ਇੱਥੇ ਸਕੂਲ ਬਣਾਉਣ ਲੱਗੇ ਹਾਂ, ਅਸੀਂ ਇੱਥੇ ਹੋਸਪਿਟਲ ਬਣਾਉਣਾ ਚਾਹੁੰਦੇ ਹਾਂ, ਅਤੇ ਕਿਸੇ ਨੇ ਉਹਦੀ ਮੁਖਾਲਫਤ ਕੀਤੀ ਹੋਵੇ ਵੀ ਇਹਦੀ ਕੰਸਟਰਕਸ਼ਨ ਇੰਨੀ ਤੇਜ਼ੀ ਨਾਲ ਨਾ ਕਰੋ।
ਯਾ ਸੋ ਉਹਨਾਂ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਸੀ, ਕਹਿੰਦੇ ਆਈਲੈਂਡ ਦੇ ਉੱਤੇ ਕਿਸੇ ਸਿਟੀ ਵੱਲੋਂ ਕਿਸੇ ਸਕੂਲ ਦੀ ਕੋਈ ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਨੂੰ ਲੈ ਕੇ, ਕੋਈ ਲਾਇਸੈਂਸਿੰਗ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਗ੍ਰਾਂਟ ਵਗੈਰਾ ਕਰਨੀ ਹੁੰਦੀ ਆ, ਕਹਿੰਦੇ ਉਹਨੂੰ ਲੈ ਕੇ ਕੁਝ ਦਿੱਕਤਾਂ ਅੜਚਣਾ ਕਹਿੰਦੇ ਕੋਈ ਪੈਦਾ ਕੀਤੀਆਂ ਗਈਆਂ ਸਨ, ਕੁਝ ਅੜਿੱਕੇ ਪੈਦਾ ਕੀਤੇ ਗਏ ਸੀ, ਕਹਿੰਦੇ ਵੀ ਇਸ ਤਰ੍ਹਾਂ ਦੀਆਂ ਹੋਰ ਕਹਿੰਦੇ ਮਿਸਾਲਾਂ ਨਾ ਪੈਦਾ ਹੋਣ, ਵੀ ਅਸੀਂ ਇਹਨੂੰ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਵੀ। ਸੋ ਵਿਜੇ ਜੀ ਉਹੀ ਗੱਲ ਹੈ ਕਿ ਸਰਕਾਰ ਇਸ ਵੇਲੇ ਇਸ ਚੀਜ਼ ਨੂੰ ਇੱਦਾਂ ਦੇਖ ਰਹੀ ਹੈ ਕਿ ਜੀ ਵੀ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਹੜੇ ਹੁਣ ਸਾਨੂੰ ਚਾਹੀਦੇ ਆ ਜੰਗੀ ਪੱਧਰ 'ਤੇ, ਜਿਨ੍ਹਾਂ ਦੀ ਕੰਸਟਰਕਸ਼ਨ ਹੋਣੀ ਚਾਹੀਦੀ ਆ, ਵੀ ਅਸੀਂ ਚਾਹੁੰਦੇ ਹਾਂ ਵੀ ਕੁਝ ਜਿਹੜੇ ਬਹੁਤ ਜ਼ਿਆਦਾ ਸਭ ਤੋਂ ਵੀ ਇਹਨਾਂ ਵਿੱਚੋਂ ਅਸੀਂ ਕੁਝ ਹੈਂਡ ਪਿਕ ਕਰ ਲਈਏ ਜਿਹੜੇ ਬਹੁਤ ਜ਼ਿਆਦਾ ਸਿਗਨੀਫੀਕੈਂਟ ਪ੍ਰੋਜੈਕਟਸ ਨੇ ਸੂਬੇ ਵਾਸਤੇ, ਜਿਹੜੇ ਚਾਹੀਦੇ ਚਾਹੀਦੇ ਨੇ ਬਹੁਤ, ਵੀ ਨੀਡ ਦਮ ਯੈਸਟਰਡੇ, ਮਤਲਬ ਤੁਰੰਤ ਜਿਹੜੇ ਕੋਈ ਬ੍ਰਿਜ ਨੇ, ਕੋਈ ਟਨਲ ਆ, ਕੋਈ ਇਸ ਤਰ੍ਹਾਂ ਦੇ ਜਿਹੜੇ ਬਹੁਤ ਵੱਡੇ ਪੀਸ ਆਫ ਸਕਾਈ ਟ੍ਰੇਨ, ਉਹ ਨੀ, ਉਹਦੀ ਗੱਲ ਨੀ ਕਰ ਰਹੇ।
ਈਵਨ ਜਿਹੜੇ ਆਹ ਬਾਕੀ ਦੇ ਪ੍ਰੋਜੈਕਟਸ ਵੀ ਨੇ ਉਹਦੀ ਵੀ ਕੋਈ ਸਪੈਸੀਫਿਕ ਲਿਸਟ ਤਾਂ ਹੈ ਨੀ, ਉਹ ਸਿਰਫ ਇੱਕ ਕੈਟਾਗਰੀਜ਼ ਜੀ ਅਨਾਊਂਸ ਕਰਤੀਆਂ। ਸੋ ਕੰਸਰਨ ਲੈ ਕੇ ਸਾਰਾ ਉਹਦੇ ਨੂੰ ਲੈ ਕੇ ਬਣਿਆ। ਬੀਸੀ ਗ੍ਰੀਨਸ ਦਾ ਕਹਿਣਾ ਸੀ ਵੀ ਅਸੀਂ ਦੇਖਾਂਗੇ ਕਮੇਟੀ ਸਟੇਜ ਦੇ ਵਿੱਚ ਜੇ ਅਸੀਂ ਇਹਦੇ ਵਿੱਚ ਕੋਈ ਤਬਦੀਲੀ ਕਰਾ ਲਈਏ। ਹੁਣ ਸੈਕਿੰਡ ਰੀਡਿੰਗ ਰਾਤੀਂ ਪਾਸ ਹੋ ਗਈ ਆ ਇਸ ਬਿੱਲ ਦੀ, ਨੈਕਸਟ ਇਹਦਾ ਜਿਹੜਾ ਸਟੈਪ ਹੈਗਾ, ਅਗਲਾ ਮਰਹਲਾ ਕਮੇਟੀ ਸਟੇਜ ਹੀ ਆ। ਪਰ ਕਮੇਟੀ ਸਟੇਜ ਦੇ ਵਿੱਚ ਵੀ ਜਿਹੜੀਆਂ ਨੈਗੋਸੀਏਸ਼ਨਸ ਕਰਕੇ ਬੈਕ ਐਂਡ ਫੋਰਥ ਕਰਕੇ ਜੇ ਤੁਸੀਂ ਕੋਈ ਤਬਦੀਲੀਆਂ ਕਰਾਉਣੀਆਂ, ਉਹਦੇ ਲਈ ਟਾਈਮ ਘੱਟ ਆ। ਦੂਜੀ ਗੱਲ ਇਹ ਆ ਕਿ ਸਰਕਾਰ ਨੂੰ ਦਿੱਤਾ ਗਿਆ ਕਿ ਗ੍ਰੀਨਸ ਦੀ ਵੋਟ ਤੋਂ ਬਗੈਰ ਵੀ ਤੁਸੀਂ ਸੈਕਿੰਡ ਰੀਡਿੰਗ 'ਤੇ ਪਾਸ ਕਰਾ ਲਈ। ਜੇ ਕੱਲ੍ਹ ਉਹ ਦੋ ਐਬਸੈਂਟ ਮੈਂਬਰ ਆਏ ਵੀ ਹੁੰਦੇ, ਜਿਹੜੇ ਕਿ ਜਿਹੜੇ ਹੁਣ ਇੰਡੀਪੈਂਡੈਂਟ ਨੇ, ਜਿਹੜੇ ਵੋਟ ਪਾਉਣ ਕਰਨ ਨਹੀਂ ਆਏ, ਤਾਂ ਵੋਟ ਹੋ ਜਾਣੀ ਸੀ 46-46। ਰਾਜ ਚੌਹਾਨ ਨੇ ਟਾਈ ਬ੍ਰੇਕਰ ਵੋਟ ਕਰਨੀ ਸੀ, ਰਾਜ ਚੌਹਾਨ NDP ਦੇ ਵੱਲੋਂ ਚੁਣੇ ਹੋਏ MLA ਨੇ, ਅਤੇ ਉਹਨਾਂ ਨੇ ਮੋਸਟ ਲਾਈਕਲੀ ਸਰਕਾਰ ਦੇ ਹੱਕ ਵਿੱਚ ਹੀ ਵੋਟ ਪਾਉਣੀ ਸੀ। ਸੋ ਇਹ ਵੈਸੇ ਵੀ ਇੱਕ ਰਵਾਇਤ ਆ, ਜਿਹੜਾ ਸਪੀਕਰ ਜਦੋਂ ਵੀ ਟਾਈ ਬ੍ਰੇਕਰ ਵੋਟ ਪਾਉਂਦਾ, ਉਹ ਟਾਈ ਬ੍ਰੇਕਰ ਵੋਟ ਹੁੰਦੀ ਹੈ ਕਿ ਜੋ ਸਟੇਟਸ ਕੋ ਆ ਉਹਨੂੰ ਮੇਨਟੇਨ ਕਰਨ ਵਾਸਤੇ ਵੋਟ ਪਾਈ ਜਾਂਦੀ ਆ।
ਤੇ ਸਰਕਾਰ ਕੀ ਕਹਿ ਰਹੀ ਹੈ ਕਿ ਅਸੀਂ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਨੂੰ ਫਾਸਟ ਟ੍ਰੈਕ ਕਰਨਾ ਚਾਹੁੰਦੇ ਹਾਂ,
ਸਪੀਕਰ ਕਿਵੇਂ ਕਹਿ ਦੋ
ਨਹੀਂ ਕਰਨਾ। ਸੋ ਉਹ ਵੀ BC NDP ਸਟ੍ਰਾਈਪ ਦੇ ਹੀ, ਮਤਲਬ ਸਪੀਕਰ ਨੇ BC NDP ਦੇ ਬੈਨਰ ਤੋਂ ਹੀ ਉਹ ਜਿੱਤ ਕੇ ਆਏ ਨੇ। ਸੋ ਯਾ, ਸੋ ਵਿਜੇ ਜੀ ਫਿਰ ਮੈਂ ਕਹਾਂਗਾ, ਇੱਥੇ ਤਾਂ ਇਹ BC NDP ਦੀ ਪੂਰੀ, ਇਹ ਮੈਨੂੰ ਲੱਗਦਾ ਕੈਲਕੂਲੇਸ਼ਨ ਸੀ ਕਿ ਉਹਨਾਂ ਨੂੰ ਕੀ ਲੋੜ ਸੀ ਇਸ ਮਤੇ ਨੂੰ ਮੈਟਰ ਆਫ ਕੋਨਫੀਡੈਂਸ ਬਣਾਉਣ ਦੀ। ਇਸ ਤੋਂ ਬਿਨਾਂ ਵੀ ਉਹ ਪਾਸ ਕਰਾਈ ਸਕਦੇ ਸੀ, ਉਹਨਾਂ ਨੇ ਇਹਨੂੰ ਮੈਟਰ ਆਫ ਕੋਨਫੀਡੈਂਸ ਸ਼ਾਇਦ ਇਸੇ ਕਰਕੇ ਬਣਾਇਆ ਕਿ ਇਹਦੇ ਬਾਰੇ ਜ਼ਿਆਦਾ ਗੱਲ ਹੋਏ, ਅਤੇ ਇਹਨਾਂ ਨੂੰ ਪਤਾ ਸੀ ਕਿ ਜਿਹੜੇ BC ਕੰਸਰਵੇਟਿਵ ਤੋਂ ਟੁੱਟ ਕੇ ਜਿਹੜੇ ਇੰਡੀਪੈਂਡੈਂਟ ਬਣੇ ਨੇ,
ਉਹਨਾਂ ਨੇ ਨਹੀਂ,
ਉਹਨਾਂ ਨੇ ਕੋਈ ਇੱਦਾਂ ਦੀ ਵਿੱਚ ਸ਼ਰਾਰਤ ਕਰਨੀ ਆ, ਅਤੇ ਇਹਦੇ ਨਾਲ ਸਗੋਂ BC ਕੰਸਰਵੇਟਿਵ ਜਿਹੜੀ ਦੁਫਾੜ ਜੀ ਹੋਈ ਆ ਉਹ ਇੱਕ ਵਾਰੀ ਫਿਰ ਤੋਂ ਗੱਲ ਹੋਏਗੀ ਮੀਡੀਆ ਦੇ ਵਿੱਚ। ਕਿਉਂਕਿ ਇਨ ਆਲ ਓਨੈਸਟੀ ਵੀ ਅਸੀਂ ਵੀ ਭੁੱਲੇ ਬੈਠੇ ਸੀ ਵੀ ਯਾਰ ਤਿੰਨ ਜਣੇ ਤਾਂ ਇੰਡੀਪੈਂਡੈਂਟ ਹੋ ਗਏ,
ਇੰਡੀਪੈਂਡੈਂਟ ਹੋ ਗਏ।
ਅਸੀਂ ਹਮੇਸ਼ਾ ਇਹੀ ਗੱਲ ਕਰਦੇ ਰਹੇ ਕਿ ਜੀ BC ਕੰਸਰਵੇਟਿਵ ਦੇ 44 MLA ਨੇ, 44 ਨਹੀਂ ਹੈ ਕਿ ਹੁਣ 41 ਰਹਿ ਗਏ,
41 ਰਹਿ ਗਏ,
3 ਇੰਡੀਪੈਂਡੈਂਟ ਹੋ ਗਏ।
ਜਾਂ ਤੁਸੀਂ ਇਹ ਕਹਿ ਲਓ ਵੀ ਜਦੋਂ ਤੁਸੀਂ ਗਿਣਤੀ ਮਿਣਤੀ ਇੱਦਾਂ ਕਰਦੇ ਹੋ ਨਾ ਕਿ BC NDP ਕੋਲ 47 ਸੀਟਾਂ ਨੇ, ਰੇਜ਼ਰ ਥਿਨ ਮੈਜੋਰਿਟੀ ਆ, ਜਮੀ ਪੂਰੀ ਪੂਰੀ ਵੋਟਾਂ ਨੇ, ਕਿ ਜੇ ਕਿਤੇ ਬਾਕੀ ਸਾਰੀਆਂ ਵੋਟਾਂ ਦੂਜੇ ਪਾਸੇ ਭੁਗਤੀ ਜਾਂਦੀਆਂ ਤਾਂ ਫਿਰ ਉਹਨਾਂ ਨੂੰ ਆਪਣਾ ਜਿਹੜਾ ਕਹਿ ਲਓ ਇੱਕ ਟਾਈ ਬ੍ਰੇਕਰ ਸਪੀਕਰ ਦੀ ਵੋਟ ਇਸਤੇਮਾਲ ਕਰਨੀ ਪੈਣੀ ਆ। ਪਰ ਜਿਹੜੇ ਆਹ ਇੰਡੀਪੈਂਡੈਂਟ ਹੋ ਕੇ ਹੁਣ MLA ਦੀ ਤਨਖਾਹ ਲੈ ਰਹੇ ਨੇ, ਹਰ ਮਹੀਨੇ ਨੂੰ MLA ਦੀ ਤਨਖਾਹ ਮਿਲਦੀ ਆ, ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਆਉਣ ਨਾ ਆਉਣ ਕੋਈ ਪੁੱਛਦਾ ਨਹੀਂ।
ਸੋ ਇਹਨੂੰ ਇੱਦਾਂ ਵੀ ਦੇਖਿਆ ਜਾ ਸਕਦਾ ਕਿ BC ਲੈਜਿਸਲੇਚਰ ਦੇ ਵਿੱਚ 3 ਧਿਰਾਂ ਨਹੀਂ, 4 ਨੇ,
4 ਨੇ,
ਤੇ ਜਿਹੜੀ ਤੀਜੀ ਸਭ ਤੋਂ ਵੱਡੀ ਧਿਰ ਆ ਉਹ BC ਗ੍ਰੀਨ ਪਾਰਟੀ ਨੇ,
ਉਹ 3
ਇੰਡੀਪੈਂਡੈਂਟਸ ਨੇ, BC ਗ੍ਰੀਨ ਪਾਰਟੀ ਦੇ 2 MLA ਨੇ, ਇੰਡੀਪੈਂਡੈਂਟ ਸੁੱਖ ਨਾਲ 3 ਨੇ।
ਤੇ ਜੇ ਉਹ ਇੰਡੀਪੈਂਡੈਂਟ ਕਿਤੇ ਸੰਗਠਿਤ ਹੋ ਕੇ ਕੋਈ ਪਾਰਟੀ ਕੁਛ ਵੀ ਅਨਾਊਂਸ ਕਰ ਦੇਣ,
ਗੱਲ ਚੱਲੀ ਸੀ ਪਹਿਲਾਂ,
ਚੱਲੀ ਸੀ, ਉਹਨਾਂ ਨੂੰ ਵਸੋ ਜੀ ਅਫੀਸ਼ੀਅਲ ਪਾਰਟੀ ਸਟੇਟਸ ਮਿਲ ਜਾਣਾ, ਕਿਉਂਕਿ BC ਦੀ ਵਿਧਾਨ ਸਭਾ ਦੇ ਵਿੱਚ ਅਫੀਸ਼ੀਅਲ ਪਾਰਟੀ ਸਟੇਟਸ ਲਈ ਬਸ ਘੱਟੋ ਘੱਟ 2 ਸੀਟਾਂ ਦੀ ਲੋੜ ਆ, ਤੇ ਫਿਰ ਉਹਨਾਂ ਨੂੰ ਬਜਟ ਲਹਿਦਾ ਮਿਲੂ, ਫਿਰ ਉਹਨਾਂ ਨੂੰ ਤਨਖਾਹਾਂ ਦੇ ਟੌਪ ਅਪ ਵੀ ਮਿਲਣਗੇ। ਪਰ ਜਿਹੜੀ ਤਨਖਾਹ ਉਹਨੂੰ ਮਿਲਦੀ ਪਈ ਹੈ ਪਹਿਲਾਂ ਉਹਦਾ ਕੰਮ ਤਾਂ ਕਰ ਲੈਣ, ਉਹ ਵਿਧਾਨ ਸਭਾ 'ਚ ਆਉਂਦੇ ਕੋਈ ਨਹੀਂ।
ਵਿਜੇ ਜੀ, ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਕਰਦੇ ਸੀ ਪਾਰਟੀ ਬਣਾਈਏ, ਕੋਈ ਬਿਜ਼ਨਸ ਮਾਡਲ ਚੰਗਾ ਹੈ ਇਹਨਾਂ ਦੇ ਕੋਲ ਤਾਂ ਬੜੀ ਬਣਾਈ ਪਈ ਹੈ।
ਪਰ ਇੱਕ ਗੱਲ, ਚਲੋ ਇਨ ਆਲ ਸੀਰੀਅਸਨੈਸ ਯਾਰ, ਅਟੈਂਡੈਂਸ ਮਾਡਲ ਨਹੀਂ ਹੋਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ? ਕਿਹੜਾ MLA ਕਿੰਨੀ ਦੇਰ ਗਿਆ? ਜੇ ਉਹਦੇ ਤੁਹਾਡੀ ਅਟੈਂਡੈਂਸ ਪੂਅਰ ਆ ਤਾਂ ਉਹਦੇ ਮੁਤਾਬਕ ਉਹਦਾ ਕੋਈ ਨਾ ਕੋਈ ਰੈਪਰਕਸ਼ਨ ਤਾਂ ਹੋਣੀ ਚਾਹੀਦੀ ਆ। ਜੇ ਰੈਪਰਕਸ਼ਨ ਦੇ ਨਾਂ 'ਤੇ ਪਤਾ ਕੀ ਹੋਣਾ, 4 ਸਾਲ ਬਾਅਦ ਇਲੈਕਸ਼ਨ ਹੋਏਗਾ ਜੀ, ਅਤੇ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਜੇ ਲੱਗਿਆ ਵੀ ਸਾਡੇ MLA ਦੀ ਕਾਰਗੁਜ਼ਾਰੀ ਚੰਗੀ ਨਹੀਂ ਸੀ, ਉਹਨਾਂ ਨੇ ਉਹਨੂੰ ਹਰਾ ਦੇਣਾ। ਦੇਅਰ ਹੈਜ਼ ਟੂ ਬੀ ਸਮਥਿੰਗ ਐਲਸ, ਕਿਉਂਕਿ ਜਾਂ ਤਾਂ ਇੱਦਾਂ ਕਹੋ ਕਿ ਜਿਹੜੀ ਵੀ ਜੋਬ 'ਤੇ ਬੰਦਾ ਕਿਤੇ ਵੀ ਕੰਮ ਕਰਦਾ ਪਿਆ, 4 ਸਾਲ ਤੁਸੀਂ ਆਪਣੀ ਜਿੰਨੀ ਮਰਜ਼ੀ ਆਪ ਹੁਦਰੀਆਂ ਕਰਦੇ ਰਹੋ, ਮਨਮਾਨੀਆਂ ਕਰਦੇ ਰਹੋ, ਵੀ 4 ਸਾਲ ਬਾਅਦ ਰਿਵਿਊ ਹੋਣਾ, ਇੱਥੇ 4 ਦਿਨ ਨਹੀਂ ਟਿਕਣਾ ਇੰਪਲੋਇਰ ਨੇ।
ਪਰ ਅੱਛਾ, ਇਹ ਨਾਲ ਗੱਲ ਇਹ ਵੀ ਹੈ ਨਾ ਕਿ ਜਿਹੜਾ ਇਹ ਬਿੱਲ ਪਾਸ ਹੋਇਆ ਇਹ ਕੱਲ੍ਹ ਕਾਫੀ ਦੇਰ ਰਾਤ ਪਾਸ ਹੋਇਆ
ਜੀ,
ਸੋ 9-10 ਵਜੇ ਤੋਂ ਬਾਅਦ ਮੇਰਾ ਖਿਆਲ ਪਾਸ ਹੋਇਆ ਬਿੱਲ। ਸੋ ਇਹ ਵੀ ਹੋ ਸਕਦਾ ਕਿ ਜਿਹੜੇ ਆ ਦੋਨੋਂ MLA ਜਿਹੜੇ ਐਬਸੈਂਟ ਸਨ ਇੰਡੀਪੈਂਡੈਂਟਸ, ਡੈਲਸ ਬਰੋਡੀ ਤੇ ਟਾਰਾ ਆਰਮਸਟਰੋਂਗ, ਵੀ ਦਿਨ ਵੇਲੇ ਸ਼ਾਇਦ ਹੋਣ ਲੈਜਿਸਲੇਚਰ ਦੇ ਵਿੱਚ, ਤੇ ਜਦੋਂ ਰਾਤ ਨੂੰ ਜਦੋਂ ਵੋਟਿੰਗ ਹੋਈ ਆ ਉਦੋਂ ਨਾ
ਹੋਣ। ਦਿ ਸੈਸ਼ਨ ਇਜ਼ ਔਨ, ਦਿ ਸੈਸ਼ਨ ਇਜ਼ ਔਨ,
ਯਾ
ਹੈ ਨਾ,
ਪ੍ਰਾਈਵੇਟ ਸੈਕਟਰ ਤਾਂ ਇੱਦਾਂ ਹੀ ਹੁੰਦਾ,
ਪ੍ਰਾਈਵੇਟ ਸੈਕਟਰ ਤਾਂ ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ। ਜੇ ਕੰਮ ਚੱਲ ਰਿਹਾ ਤਾਂ ਜਿਹੜੇ ਬੰਦੇ ਦਾ ਇਹ ਸਿਰਫ ਤੇ ਸਿਰਫ ਵੀ ਸਾਰਾ ਸਾਲ 365 ਦਿਨ ਚੱਲਦਾ
ਤੇ ਇਹ ਵੀ ਹੈਗਾ ਕਿ ਜੇ ਤੁਸੀਂ ਕਿਸੇ ਬਿੱਲ ਨੂੰ ਸਪੋਰਟ ਨਹੀਂ ਕਰਨਾ ਚਾਹੁੰਦੇ ਯੂ ਕੈਨ ਐਬਸਟੇਨ ਬਟ ਤੁਹਾਡਾ ਉੱਥੇ ਪ੍ਰੈਜ਼ੈਂਟ ਹੋਣਾ ਤਾਂ ਜ਼ਰੂਰੀ ਹੈ ਤੁਹਾਡੀ ਐਟਲੀਸਟ ਵੋਟ ਦਾ ਕਾਊਂਟ ਹੋਵੇ ਦੈਟ ਯੂ ਐਬਸਟੇਨ
ਦੈਟ ਯੂ ਐਬਸਟੇਨ ਹਾਂ ਉਹ ਰਜਿਸਟਰ ਤਾਂ ਹੋਵੇ ਐਬਸੈਂਸ ਇਜ਼ ਐਬਸੈਂਸ ਬਾਕੀ ਵਾਸੂ ਜੀ ਇਹ ਵੀ ਹੈ ਸਰਕਾਰ ਵੱਲੋਂ ਵੀ ਜਦੋਂ ਇੰਨਾ ਕਲੋਜ਼ ਮਾਰਜਨ ਹੁੰਦਾ ਨਾ ਫਿਰ ਕਿਹੜਾ ਬਿੱਲ ਕਦੋਂ ਕਿਹੜੇ ਵੇਲੇ ਉਹਨੂੰ ਲੈ ਕੇ ਆਉਣਾ ਕਦੋਂ ਇੰਟਰੋਡਿਊਸ ਕਰਨਾ ਉਹ ਇੱਕ ਤਾਂ ਇੱਕ ਮੇਰੇ ਖਿਆਲ ਇੱਕ ਦੋ ਮੈਂਬਰਾਂ ਦੀ ਨਜ਼ਰ ਤਾਂ ਇਸੇ ਗੱਲ ਤੇ ਹੁੰਦੀ ਹੋਣੀ ਕੌਣ ਹੈਗਾ ਕੌਣ ਨਹੀਂ ਹੈਗਾ ਤੇ ਕਿਹੜਾ ਬਾਹਰ ਹੈ ਤੇ ਕਿਹੜਾ ਅੰਦਰ ਹੈ ਤੇ ਕਿਹੜਾ ਕਿਸ ਵੇਲੇ ਜਦ ਤੱਕ ਬਿੱਲ ਵੱਜਣ ਤੋਂ ਪਹਿਲਾਂ ਤੱਕ ਤੁਸੀਂ ਵਿਧਾਨ ਸਭਾ 'ਚ ਆ ਕੇ ਆਪਣੀ ਸੀਟ ਲੈਣੀ ਹੁੰਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇੱਦਾਂ ਦੀ ਪੈਂਤਲੇਬਾਜ਼ੀ ਵੀ ਕੀਤੀ ਜਾਂਦੀ ਆ
ਹਾਊਸ ਲੀਡਰ ਦਾ ਕੰਮ ਹੀ ਹੈ
ਉਹਦਾ ਕੰਮ ਹੀ ਹੈ
ਸੋ ਕੁਲਦੀਪ ਜੀ ਦਾ ਮੈਸੇਜ ਆਇਆ ਕਹਿੰਦੇ ਯਾਰ ਐਵੇਂ ਆਈਡੀਆ ਨਾ ਦੇਵੋ ਟੈਕਸ ਪੇਅਰ ਦੇ ਸਿਰ ਤੇ ਖਰਚਾ ਪੈਣਾ ਜਿਹਨਾਂ ਨੇ ਪਾਰਟੀ ਬਣਾ ਲਈ ਗੱਲ ਤਾਂ ਸਹੀ
ਉਹ ਗੱਲ ਪਿਛਲੇ ਦਿਨਾਂ ਚੱਲੀ ਹੈ ਇਹ ਚੱਲੀ ਹੈ ਗੱਲ ਵੀ ਉਹਨਾਂ ਨੇ ਕੋਈ ਜੇ ਪਾਰਟੀ ਬਣਾ ਲੈਣ ਉਹਨਾਂ ਨੂੰ ਫਿਰ ਭੱਤੇ ਵਗੈਰਾ ਮਿਲਣੇ ਸ਼ੁਰੂ ਹੋ ਜਾਣਗੇ
ਪੂਰੀ ਗੱਲ ਦੱਸ ਦਿਓ ਵੀ ਉਹਨਾਂ ਨੇ ਕਹਿਣਾ ਜਿਹੜੀਆਂ ਲਾਈਵ ਰੀਡਸ ਨੇ ਸ਼ਾਇਦ ਇਹੀ ਨਹੀਂ ਲਿਖੀਆਂ ਹੁੰਦੀਆਂ ਬਾਕੀ ਸਾਰਾ ਕੋਈ ਲਿਖਿਆ ਹੁੰਦਾ
ਨਹੀਂ ਨਹੀਂ ਨਹੀਂ
ਲਾਈਵ ਰੀਡਸ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਕਮਰਸ਼ੀਅਲ ਰੀਡਸ ਹੁੰਦੀਆਂ ਜਿਹੜੀਆਂ ਤੁਹਾਡੇ ਨਾਲ ਜਿਹੜੇ ਅਸੀਂ ਵਪਾਰਕ ਸੁਨੇਹੇ ਸਾਂਝੇ ਕਰਦੇ ਹਾਂ ਬੋਲ ਕੇ ਜਿਹੜੇ ਮੂੰਹੋਂ ਲਾਈਵ ਰੀਡਸ ਕਹਿੰਦੇ ਰੇਡੀਓ ਲੈਂਗੁਏਜ ਵਿੱਚ ਤੇ ਉਹ ਲਿਖੇ ਹੁੰਦੇ ਨੇ ਤੇ ਉਹ ਜਿਹੜਾ ਸੁਨੇਹਾ ਉਹ ਅਪਰੂਵਡ ਹੁੰਦਾ ਐਡਵਰਟਾਈਜ਼ਰ ਵੱਲੋਂ ਤੇ ਅਸੀਂ ਜਿਉਂ ਦਾ ਤਿਉਂ ਪੜਿਆ ਕਰਦੇ ਹਾਂ ਪਰ ਉਹਦੇ ਵਿੱਚ ਇੱਕ ਦੋ ਜਿਹੜਾ ਕਹਿ ਲਓ ਬੈਲਸ ਐਂਡ ਵਿਸਲਸ ਨੇ ਉਹ ਅਸੀਂ ਆਪਣੇ ਵੱਲੋਂ ਐਡ ਕਰ ਦਿੰਦੇ ਹਾਂ
ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਐਡਵਰਟਾਈਜ਼ਰ ਆ ਉਹ ਮਜ਼ਾਕ ਨੂੰ ਜਾਂ ਕੋਈ ਚੀਜ਼ਾਂ ਨੂੰ
ਟੋਲਰੇਟ ਕਰ
ਉਹਨਾਂ ਦੀ ਪਰਸਨੈਲਿਟੀ ਦੇ ਨਾਲ ਉਹ ਚੀਜ਼ਾਂ ਜਾਣਗੇ
ਸਹਿਸ਼ਨੁਤਾ ਉਹਨਾਂ ਦੀ ਇਹ ਵੀ ਬੜਾ ਵਧੀਆ ਲੱਗਦਾ ਉਹਨੂੰ
ਸਹਿਸ਼ਨੁਤਾ ਸੋ ਉਹਦੇ ਮੁਤਾਬਕ ਉਹ ਚੀਜ਼ਾਂ ਉਹਦੇ ਵਿੱਚ ਜੋੜ ਦਿੱਤੀਆਂ ਜਾਂਦੀਆਂ
ਤੇ ਬਾਕੀ ਜਿਹੜੀਆਂ ਸਾਰੀਆਂ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਖਬਰਾਂ ਬਾਰੇ ਇਹ ਸਾਨੂੰ ਕੋਈ ਲਿਖ ਕੇ ਨਹੀਂ ਦਿੰਦਾ ਵੀ ਕੋਈ ਸਕ੍ਰਿਪਟ ਨਹੀਂ ਲਿਖੀ ਹੋਈ ਵੀ ਅਸੀਂ ਆਪਣੀ ਪੜ੍ਹਾਈ ਕਰਕੇ ਆਉਂਦੇ ਹਾਂ ਸਾਡੇ ਕੋਲ ਆਪਣੇ ਨੋਟਸ ਹੁੰਦੇ ਨੇ ਪਰ ਉਹਦੇ
ਵਿੱਚ ਵੀ ਕਈ ਵਾਰੀ ਗੱਲ ਕਰਦੇ ਕਰਦੇ ਨੋਟਸ ਵੱਲ ਦੇਖਣ ਦਾ ਧਿਆਨ ਹੀ ਨਹੀਂ ਜਾਂਦਾ
ਸੋ ਉਹ ਸਾਡੇ ਕੋਲ ਕੁਝ ਲਿਖਿਆ ਨਹੀਂ ਹੁੰਦਾ ਕਿਉਂਕਿ ਸਾਨੂੰ ਕੁਝ ਇੱਕ ਦੋ ਲਿਸਨਰਸ ਮਿਲੇ ਨਗਰ ਕੀਰਤਨ ਤੇ ਇਸ ਸਾਲ ਵੀ ਪਿਛਲੇ ਸਾਲ ਵੀ ਮਿਲੇ ਸੀ ਮੈਨੂੰ ਯਾਦ ਆ
ਤੁਹਾਨੂੰ
ਸਾਰੀ ਸਕ੍ਰਿਪਟ ਕਹਿੰਦੇ ਤੁਸੀਂ ਟੈਲੀਪ੍ਰੋਮਟਰ ਤੋਂ ਪੜ੍ਹਦੇ ਹੋਣੇ ਤੁਹਾਨੂੰ ਤਾਂ ਸਾਰਾ ਕੋਈ ਲਿਖ ਕੇ ਮਿਲਦਾ ਇੱਦਾਂ ਨਹੀਂ ਹੁੰਦਾ ਰੇਡੀਓ ਵਿੱਚ ਐਟਲੀਸਟ ਸਾਡੇ ਰੇਡੀਓ ਤਾਂ ਨਹੀਂ ਹੁੰਦਾ ਕਿ ਲਿਖ ਕੇ ਨਹੀਂ ਹੁੰਦਾ ਜੀ ਕੋਈ ਸੋ ਆਮਦ ਹੀ ਹੁੰਦੀ ਹੈ
ਜਿਹੜੀ ਅਗਲੀ ਗੱਲ ਮੈਂ ਦੱਸਾਂ
ਆਮਦ ਵੀ ਨਹੀਂ ਹੁੰਦੀ ਪੜ੍ਹਾਈ ਲਿਖਾਈ
ਜਿਹੜੀ ਅਗਲੀ ਗੱਲ ਆ ਇਹ ਲਿਖੀ ਹੋਈ ਆ ਕਿ ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਵਿਜ਼ਟਰ ਵੀਜ਼ਾ ਹੋਵੇ ਪਰਮਨੈਂਟ ਰੈਜ਼ੀਡੈਂਸੀ ਵਰਕ ਪਰਮਿਟ ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਾਹਰ ਨੇ ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ ਹੈ ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਆ ਨੀਟ ਇਮੀਗ੍ਰੇਸ਼ਨ ਜੈਸਾ ਨਾਮ ਵੈਸਾ ਕਾਮ
ਬਿਲਕੁਲ ਸਾਫ਼ ਸੁਥਰਾ
604-547-7100 ਨੀਟ ਇਮੀਗ੍ਰੇਸ਼ਨ ਕਹਿੰਦੇ ਪਰ ਅੱਜ ਪਤਾ ਲੱਗ ਗਿਆ ਵਿਜੇ ਜੀ ਘੱਟ ਸੁੱਤੇ ਆ ਮੈਸੇਜ ਆਇਆ
ਉਹ ਖਿੜਕੀ ਖੁੱਲੀ ਸੀ ਨਾ ਬਾਹਰ ਫਟਫਟੀ ਆ ਗਈ
ਉਹਨੇ ਬਹੁਤ ਉੱਚੀ ਆਵਾਜ਼ ਸੀ ਬਹੁਤ ਉੱਚੀ ਆਵਾਜ਼ ਸੀ ਉਹਦੀ ਉਹਨੇ ਮਹੱਲਾ ਜਗਾਤਾ ਹੋਣਾ ਸਾਰਾ ਅੱਛਾ ਵਾਸੂ ਜੀ
ਮੈਸੇਜ ਆ ਰਹੇ ਕਹਿੰਦੇ ਹੁਣ ਤਾਂ ਸਾਨੂੰ ਵੀ ਕਹਿੰਦੇ ਯਾਦ ਹੋ ਗਈਆਂ ਸਾਰੀਆਂ ਇਹ ਗੱਲਾਂ ਵਿਗ ਵਿੰਗ ਵੀ ਹੈ ਤੇ ਸਾਰਾ ਕੁਝ
ਜੀ ਵਾਲ ਲੱਗੇ ਨੇ ਜਾਂ ਉੱਗੇ ਨੇ ਅੱਛਾ ਵਾਸੂ ਜੀ ਗੱਲ ਕਰੀਏ ਹੁਣ ਮੈਸੀ ਟਨਲ ਬਾਰੇ ਮੈਸੀ ਟਨਲ ਦੀ ਰਿਪਲੇਸਮੈਂਟ ਇਹ ਅਜਿਹਾ ਗਿੱਲਾ ਪੀਣ ਪਿਆ ਹੋਇਆ ਇਹ ਗੱਲਾਂ ਬਾਤਾਂ ਇਹਦੇ ਬਾਰੇ ਚੱਲੀ ਜਾਂਦੀਆਂ ਪਰ ਰਿਪਲੇਸਮੈਂਟ ਨੂੰ ਲੈ ਕੇ ਕੰਮ ਕੀ ਹੋ ਰਿਹਾ ਇਨਫੈਕਟ ਇਸ ਪ੍ਰੋਜੈਕਟ ਦਾ ਜਿਹੜਾ ਇਨਵਾਇਰਮੈਂਟਲ ਅਸੈਸਮੈਂਟ ਵਾਸਤੇ ਸਰਟੀਫਿਕੇਟ ਜਿਹੜਾ ਹਾਸਲ ਕਰਨਾ ਉਹ ਅਰਜ਼ੀ 9 ਮਈ ਨੂੰ ਲਾਈ ਗਈ ਆ ਜੇ 5 ਦਿਨ ਪਹਿਲਾਂ
ਨਵੀਂ ਕਹਿੰਦੇ ਕੋਈ ਐਪਲੀਕੇਸ਼ਨ ਲਗਾਈ ਗਈ ਆ ਫੋਰ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ
4.15 ਬਿਲੀਅਨ ਡਾਲਰ ਦਾ ਬਜਟ ਹੈ ਇਹਦਾ ਪਰ ਇਹ ਵੀ ਨੰਬਰ 2021 ਦਾ ਸੋ ਉਸ ਤੋਂ ਬਾਅਦ ਇਹ ਨੰਬਰ ਅਪਡੇਟ ਹੋਇਆ ਕੋਈ ਨਹੀਂ ਸੋ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਵੀ ਜਦੋਂ ਕਦੇ ਵੀ ਆਹ ਬ੍ਰਿਜ ਬਣਦਾ ਵਾਸੂ ਜੀ ਇਹਦਾ ਬਜਟ 4.25 ਬਿਲੀਅਨ 'ਚ ਨਹੀਂ ਬਣਨਾ ਇਹ ਮਹਿੰਗਾ ਬਣੂ
ਵਿਜੇ ਜੀ ਇਹ ਜੇ 4.15 ਬਿਲੀਅਨ ਡਾਲਰ ਦਾ ਨੰਬਰ ਜੇ ਅੱਜ ਵੀ ਸਰਕਾਰ ਜਾਰੀ ਕਰ ਦੇਵੇ ਨਾ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਣਾ 2030 ਤੱਕ ਤੇ 2030 ਤੱਕ ਮਤਲਬ ਅੱਜ ਵੀ ਜੋ ਬਜਟ ਮਹਿਸੂਸ ਕੀਤਾ ਜਾਏਗਾ ਮੋਸਟ ਲਾਈਕਲੀ ਉਹ ਵੀ ਓਵਰਸ਼ੂਟ ਹੋ ਜਾਣਾ ਤੇ ਇਹ ਤਾਂ ਜਿਹੜਾ ਨੰਬਰ ਹੈ ਇਹ ਤਾਂ 2021 ਦਾ
ਆਲਰੇਡੀ 4 ਸਾਲ ਪੁਰਾਣਾ
ਸੋ ਹੁਣ ਇਹ ਐਕਸਪੈਕਟ ਕੀਤਾ ਜਾ ਰਿਹਾ ਦੇਖੋ ਅਜੇ ਤੱਕ 300 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਆਲਰੇਡੀ ਇਸ ਪ੍ਰੋਜੈਕਟ ਤੇ ਖਰਚ ਹੋ ਚੁੱਕੇ ਨੇ ਤੇ ਜਿਹਨੂੰ ਕਹਿੰਦੇ ਨਾ ਵੀ ਕੱਖ ਭੰਨ ਕੇ ਦੂਰਾ ਨਹੀਂ ਕੀਤਾ ਅਜੇ ਤੱਕ ਵੀ ਕੋਈ ਵੀ ਕੰਸਟਰਕਸ਼ਨ ਕੋਈ ਵੀ ਨਜ਼ਰ ਕੋਈ ਵੀ ਕੁਛ ਨਜ਼ਰ ਨਹੀਂ ਆ ਰਿਹਾ ਕੋਈ ਉਸਾਰੀ ਅਜੇ ਸ਼ੁਰੂ ਨਹੀਂ ਹੋਈ ਤੇ ਹੁਣ ਜਿਵੇਂ ਪਤਾ ਲੱਗਿਆ ਵੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਦਾ ਜਿਹੜੀ ਅਰਜ਼ੀ ਆ ਜਿਹੜੀ ਐਪਲੀਕੇਸ਼ਨ ਆ ਉਹੀ 9 ਮਈ ਨੂੰ ਇਸੇ ਮਹੀਨੇ ਸਬਮਿਟ ਕੀਤੀ ਗਈ ਹੈ
ਜੀ
ਸੋ ਅਜੇ ਤੱਕ ਕੰਸਟਰਕਸ਼ਨ ਕੋਈ ਸ਼ੁਰੂ ਹੋਈ ਨਹੀਂ ਸੋ ਜੇ ਕੰਸਟਰਕਸ਼ਨ ਸ਼ੁਰੂ ਹੋ ਜਾਵੇ ਅੱਜ ਵੀ ਸ਼ੁਰੂ ਹੋ ਜਾਵੇ ਤੇ ਉਹ 2030 ਤੱਕ ਜੇ ਉਹਦੀ ਸਾਰੀ ਮੁਕੰਮਲ ਹੋਣੀ ਹੋਵੇ ਤਾਂ ਵੀ ਇਹ ਜਿਹੜਾ ਬਜਟ ਹੈ ਇਹ 4.15 ਬਿਲੀਅਨ ਤੋਂ ਮੋਸਟ ਲਾਈਕਲੀ ਓਵਰਸ਼ੂਟ ਹੋਣਾ ਹੁਣ ਇਹ ਮੰਨਿਆ ਜਾ ਰਿਹਾ ਵੀ ਜਦੋਂ ਕੰਸਟਰਕਸ਼ਨ ਸ਼ੁਰੂ ਹੁੰਦੀ ਆ ਕਹਿੰਦੇ ਨੇ ਟਾਈਮ ਲਾਈਨ ਵੀ ਅਗਲੇ ਸਾਲ ਸ਼ੁਰੂ ਹੋਏਗੀ ਕੰਸਟਰਕਸ਼ਨ ਤੇ ਉਸ ਤੋਂ ਪਹਿਲਾਂ ਕੋਈ ਅਪਡੇਟਡ ਨੰਬਰ ਆ ਜਾਣਾ ਤੁਸੀਂ ਦੇਖਿਓ ਸਰਕਾਰ ਵੱਲੋਂ ਕਿ ਜੀ ਹੁਣ ਇਹਦਾ ਬਜਟ ਜਿਹੜਾ ਉਹ ਥੋੜਾ ਜਿਹਾ ਓਵਰਸ਼ੂਟ ਹੋ ਗਿਆ ਮੈਂ ਇੱਥੇ ਗੈਸ ਕਰਾਂ ਸੋ 4.15 ਬਿਲੀਅਨ ਆ ਨਾ ਇਹ ਆ ਜਾਣਾ 4.998 ਬਿਲੀਅਨ ਇਹਦਾ ਹੋ ਗਿਆ
ਜਸਟ ਅੰਡਰ 5
ਜਿੱਦਾਂ ਇਹਨਾਂ ਨੇ ਸਕਾਈਟ੍ਰੇਨ ਵਾਲਾ ਕੀਤਾ
ਜੀ ਉਹ ਫਿਰ ਥਰਡ ਡੈਸੀਮਲ ਪਲੇਸ ਤੱਕ ਜਾਊਗਾ
ਤੇ ਇਹ ਮੈਂ ਤਾਂ ਬੜਾ ਇੱਕ ਕਹਿ ਲਓ ਵੀ ਕੰਸਰਵੇਟਿਵ ਵਰਡ ਨਹੀਂ ਯੂਜ਼ ਕਰਨਾ ਚਾਹੀਦਾ ਵੀ ਮੈਂ ਤਾਂ ਇੱਕ ਬੜਾ ਕੋਸ਼ੀਅਸ ਇੱਕ ਮੈਂ ਤੁਹਾਡੇ ਨਾਲ ਐਸਟੀਮੇਟ ਸਾਂਝਾ ਕੀਤਾ ਵੀ 4.9980 ਮੈਂ ਕੀਤਾ ਇਹਨੂੰ ਇਟ ਕੁਡ ਵੈਰੀ ਵੈਲ ਬੀ ਕਿਉਂਕਿ ਆਪਾਂ ਸਕਾਈਟ੍ਰੇਨ ਦਾ ਦੇਖਿਆ ਡੇਢਾ ਹੋ ਗਿਆ ਸੀ ਬਜਟ 4 billion ਤੋਂ 6 billion ਹੋ ਗਿਆ ਸੀ 5.99 ਸਮਥਿੰਗ ਹੋ ਗਿਆ ਸੀ ਆਪਣੀ ਲੈਂਗਲੀ ਸਕਾਈਟ੍ਰੇਨ ਵਾਲਾ
ਕਰੈਕਟ
ਤੇ ਇਹ ਹੁਣ ਇਹ ਵੀ 4 billion ਹੀ ਹੈ ਤੇ ਕਿਤੇ ਇਹ ਵੀ 6 billion ਦੇ ਨੇੜੇ ਨਾ ਪਹੁੰਚ ਜਾਏ
ਕੱਲ੍ਹ ਵਾਸੂ ਜੀ ਈਅਨ ਪੇਟਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਡੈਲਟਾ ਸਾਊਥ ਤੋਂ ਬੀ ਸੀ ਕੰਜ਼ਰਵੇਟਿਵ ਦੇ ਐਮ ਐਲ ਏ ਨੇ ਉਹਨਾਂ ਨਾਲ ਇਸੇ ਇਸ਼ੂ ਬਾਰੇ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਬਜਟ ਕਹਿੰਦਾ ਇਹਦਾ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਹਿੰਦੇ ਮੈਨੂੰ ਇਸ ਗੱਲ ਦਾ ਭਰੋਸਾ ਨਹੀਂ ਵੀ ਅਗਲੇ ਸਾਲ ਕੰਸਟਰਕਸ਼ਨ ਸ਼ੁਰੂ ਹੋਣੀ ਆ ਨਹੀਂ ਹੁੰਦੀ ਦੂਜੀ ਗੱਲ ਇਹ ਹੈ ਕਿ ਜਿਹੜਾ ਬਜਟ ਹੈਗਾ ਕਹਿੰਦੇ ਵੀ 4.15 billion ਨਹੀਂ ਇਹ 6 billion ਦੇ ਨੇੜੇ ਪਹੁੰਚੇ
ਕਿਉਂਕਿ ਸਕਾਈਟ੍ਰੇਨ ਦਾ ਅਸੀਂ ਦੇਖਿਆ ਉਹ 4 to 6 ਹੀ ਹੋਇਆ ਡੇਢਾ ਹੋਇਆ ਤੇ ਇਹ ਵੀ 4 ਹੀ ਹੈ 4.25
ਯਾ ਸੋ ਇਹ ਦੇਖਦੇ ਹਾਂ ਵੀ ਇਹਦੇ ਵਿੱਚ ਹੁਣ ਕਦੋਂ ਕਾਰਵਾਈ ਕੀ ਪੈਂਦੀ ਹੈ ਇੱਕ ਜੇ ਕਿਸੇ ਨੂੰ ਮੰਨ ਲਓ ਜੇ ਕੋਈ ਉਮੀਦ ਜਾਗੀ ਹੈ ਨਾ ਵੀ ਫੈਡਰਲ ਸਰਕਾਰ ਬੀ ਸੀ ਦੀ ਸਰਕਾਰ ਜੋ ਸੁਣਨ ਨੂੰ ਮਿਲ ਰਿਹਾ ਉਹ ਚਾਹੁੰਦੇ ਨੇ 50-50 ਇਨਵੈਸਟਮੈਂਟ ਸ਼ੇਅਰਿੰਗ ਫਾਰਮੂਲਾ ਹੋਵੇ ਕਿ ਫੈਡਰਲ ਸਰਕਾਰ ਅੱਧੇ ਪੈਸੇ ਦੇਵੇ ਬਸ ਵੀ ਤੁਸੀਂ ਇਹ ਦੇਖੋ ਵੀ ਇੰਨਾ ਟਾਈਟ ਇਲੈਕਸ਼ਨ ਹੋ ਕੇ ਹਟਿਆ ਹੋਵੇ ਮਾਰਕ ਕਾਰਨੀ ਇੱਥੇ ਬੀ ਸੀ ਦੇ ਵਿੱਚ ਜਦੋਂ ਕੈਂਪੇਨ ਕਰਨ ਵਾਸਤੇ ਆਏ ਉਹਨਾਂ ਨੇ ਮੈਸੀ ਟਨਲ ਕਰੋਸਿੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਦੇ ਬਗੈਰ ਉਹਦੇ ਬਾਰੇ ਕੋਈ ਕਮਿਟਮੈਂਟ ਕੀਤੇ ਬਗੈਰ ਵੀ ਉਹ ਇਸ ਇਲਾਕੇ ਦੇ ਵਿੱਚੋਂ ਸੀਟਾਂ ਕਿੰਨੀਆਂ ਜਿੱਤ ਗਏ ਜਾਂ ਕੁਝ ਸੀਟਾਂ ਜਿਹੜੀਆਂ ਲੱਗਦੀਆਂ ਸੀ ਵੀ ਐਤਕੀ ਕਿਤੇ ਹਾਰ ਨਾ ਜਾਣ ਉਹ ਹੋਲਡ ਕਰਨ ਦੇ ਵਿੱਚ ਕਾਮਯਾਬ ਰਹੇ ਹੁਣ ਜਿਹੜੇ ਹਾਊਸਿੰਗ ਦੇ ਨਾਲ ਨਾਲ ਇਨਫਰਾਸਟ੍ਰਕਚਰ ਮਿਨਿਸਟਰੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਗ੍ਰੈਗਰ ਰੋਬਰਟਸਨ ਨੂੰ ਜਿਹੜੇ ਵੈਨਕੂਵਰ ਦੇ ਸਾਬਕਾ ਮੇਅਰ ਨੇ ਜਿਨ੍ਹਾਂ ਜੋ ਕਿ ਪਹਿਲਾਂ ਐਨ ਡੀ ਪੀ ਦੇ ਐਮ ਐਲ ਏ ਰਹੇ ਅਤੇ ਵੈਨਕੂਵਰ ਦੇ ਮੇਅਰ ਰਹੇ ਸੋ ਉਹਨਾਂ ਦੀ ਅਫਕੋਰਸ ਜਿਹੜੀ ਸੂਬਾਈ ਐਨ ਡੀ ਪੀ ਸਰਕਾਰ ਹੈ ਐਨ ਡੀ ਪੀ ਆ ਉਹਦੇ ਨਾਲ ਉਹਨਾਂ ਦਾ ਚੰਗਾ ਤਾਲਮੇਲ ਆ ਇੱਕ ਤਾਂ ਕਈਆਂ ਨੂੰ ਇਸ ਗੱਲ ਨੂੰ ਲੈ ਕੇ ਹੁਣ ਉਮੀਦ ਜਾਗੀ ਹੈ ਉਹਨਾਂ ਦਾ ਕਿਉਂਕਿ ਇਨਫਰਾਸਟ੍ਰਕਚਰ ਮਿਨਿਸਟਰੀ ਦਾ ਜ਼ਿੰਮੇਵਾਰੀ ਉਹਨਾਂ ਨੂੰ ਮਿਲਣੀ ਅਲੋਂਗ ਵਿਦ ਹਾਊਸਿੰਗ ਹੋ ਸਕਦਾ ਕਿ ਮੈਸੀ ਟਨਲ ਵਾਸਤੇ ਫੈਡਰਲ ਸਰਕਾਰ ਵੱਲੋਂ ਕੁਝ ਜਿਹੜੀ ਗ੍ਰਾਂਟ ਹੈਗੀ ਆ ਜਾਂ ਕੁਝ ਐਲਾਨ ਹੈ ਉਹ ਆ ਜਾਵੇ ਦੂਜੀ ਗੱਲ
ਡੈਲਟਾ ਤੋਂ ਜਿਲ ਮੈਕਨਾਈਟ
ਕਰੈਕਟ ਐਗਜ਼ੈਕਟਲੀ
ਉਹ ਵੀ ਕੈਬਨਿਟ ਤੇ ਨੇ
ਐਗਜ਼ੈਕਟਲੀ
ਮਿਨਿਸਟਰ ਫਾਰ ਵੈਟਰਨਸ ਅਫੇਅਰਸ
ਜੀ
ਪਲੱਸ ਉਹਨਾਂ ਨੂੰ ਐਸੋਸੀਏਟ ਮਿਨਿਸਟਰ ਆਫ ਡਿਫੈਂਸ ਦੀ ਵੀ ਜ਼ਿੰਮੇਵਾਰੀ
ਦਿੱਤੀ ਗਈ ਹੈ
ਪਰ ਰਿਗਾਰਡਲੈਸ ਮਤਲਬ ਉਹ ਕੈਬਨਿਟ ਦੇ ਉੱਤੇ ਇੱਕ ਫੁੱਲ ਫਲੈਜਡ ਮਿਨਿਸਟਰ ਵਜੋਂ ਵਿਚਰਨਗੇ
ਸੋ ਕੈਬਨਿਟ ਟੇਬਲ ਤੇ ਆਪਣੇ ਇਸ ਇਲਾਕੇ ਦੇ ਜਿਹੜੇ ਫੁੱਲ ਫਲੈਜਡ ਮਿਨਿਸਟਰ ਨੇ ਦੋ ਜਣੇ ਨੇ ਬੀ ਸੀ ਦੇ ਐਕਚੁਲੀ
ਪੰਜ ਨੇ
ਬੀ ਸੀ ਦੇ ਪੰਜ ਨੇ ਪਰ ਤਿੰਨ ਪਾਰਲੀਮੈਂਟਰੀ ਸੈਕਟਰੀ
ਸੈਕਟਰੀਜ਼
ਆਫ ਸਟੇਟ
ਜੂਨੀਅਰ ਮਿਨਿਸਟਰ ਆਪਾਂ ਕਹਿ ਲਈਏ
ਹਾਂ ਜਦਕਿ ਸਵੇਰੇ ਮੈਂ ਗੱਲ ਕਰਕੇ ਹਟਿਆ ਵੀ ਇਹਦਾ ਡਿਫਰੈਂਸ ਕੀ ਹੈ ਦੋਵਾਂ ਦਾ ਜ਼ਬਾਨ ਤੇ ਚੜ੍ਹਨ ਨੂੰ ਟਾਈਮ ਲੱਗਣਾ ਸੈਕਟਰੀਜ਼ ਆਫ ਸਟੇਟ ਤਿੰਨ ਜਣੇ ਨੇ ਪਰ ਜਿਹੜੇ ਫੁੱਲ ਫਲੈਜਡ ਕੈਬਨਿਟ ਦੇ ਵਿੱਚ ਸ਼ਾਮਲ ਦੋ ਬੀ ਸੀ ਦੇ ਐਮ ਪੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਜਿਲ ਮੈਕਨਾਈ ਡੈਲਟਾ ਵਾਲੇ ਦੂਜੇ ਨੇ ਵੈਨਕੂਵਰ ਵਾਲੇ ਗ੍ਰੈਗਰ ਰੋਬਰਟਸਨ ਜਿਨ੍ਹਾਂ ਨੂੰ ਕਿ ਇਨਫਰਾਸਟ੍ਰਕਚਰ ਮਿਨਿਸਟਰੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਅਲੋਂਗ ਵਿਦ ਹਾਊਸਿੰਗ ਸੋ ਕੀ ਇਹ ਜਿਹੜੇ ਦੋ ਮੈਂਬਰਸ ਨੇ ਉਹ ਆਹ ਲੌਂਗ ਅਵੇਟਿਡ ਮੈਸੀ ਟਨਲ ਰਿਪਲੇਸਮੈਂਟ ਵਾਲੇ ਪ੍ਰੋਜੈਕਟ ਵਾਸਤੇ ਕੋਈ ਫੈਡਰਲ ਫੰਡਿੰਗ ਦਾ ਬੰਦੋਬਸਤ ਕਰ ਸਕਣਗੇ ਇੰਨੀ ਫੰਡਿੰਗ ਜਿਹੜੀ ਕਿ ਬੀ ਸੀ ਦੀ ਸਰਕਾਰ ਦੇ ਮਨ ਨੂੰ ਵੀ ਲੱਗਦੀ ਹੋਵੇ ਕਿਉਂਕਿ ਪਿਛਲੇ ਸਾਲ ਸੂਬਾਈ ਚੋਣਾਂ ਤੋਂ ਪਹਿਲਾਂ ਇਹ ਖਬਰਾਂ ਆਈਆਂ ਸੀ ਨਾ ਕਿ ਫੈਡਰਲ ਸਰਕਾਰ ਨੇ ਕੁਝ ਪੈਸੇ ਆਫਰ ਕੀਤੇ ਸੀ ਪਰ ਉਹ ਸਿਰਫ ਮੇਰੇ ਖਿਆਲ ਕਪਲ ਆਫ $100 million ਹੀ ਸੀਗੇ ਅਤੇ ਜਦੋਂ ਪ੍ਰੋਜੈਕਟ ਹੋਵੇ ਬਿਲੀਅਨਸ ਦੇ ਵਿੱਚ ਜਿਹਦਾ ਬਜਟ ਵੀ ਹੋਵੇ 4 years ਪੁਰਾਣਾ ਉਹਦੇ ਲਈ ਜੇ $200-250-300 million ਜੇ ਫੈਡਰਲ ਸਰਕਾਰ ਦੇ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰਦੀ ਆ ਤਾਂ ਹੀ ਉਹ ਬੀ ਸੀ ਐਨ ਡੀ ਪੀ ਨੇ ਜੋ ਸੰਕੇਤ ਮਿਲ ਰਹੇ ਨੇ ਉਹ ਜਿਹੜੀ ਫੰਡਿੰਗ ਉਹਨੂੰ ਐਕਸੈਪਟ ਨਹੀਂ ਸੀ ਕੀਤਾ
ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਸੀ ਇਹਦੇ ਨਾਲ ਤਾਂ ਕਹਿੰਦੇ ਵਿਆਜ ਵੀ ਕਵਰ ਨਹੀਂ ਹੋਣਾ
ਜੀ ਜੀ ਜੀ
ਕਹਿੰਦੇ ਇਹ ਤਾਂ ਇੰਟਰਸਟ ਕਾਸਟ ਵੀ ਕਵਰ ਨਹੀਂ ਹੋਣੀ ਕਹਿੰਦੇ ਜਿੰਨੇ ਪੈਸੇ ਫੈਡਰਲ ਆਫਰ ਕਰ ਰਹੇ ਸਨ ਤੇ ਕਹਿੰਦੇ ਵੀ ਅਸੀਂ ਤਾਂ ਐਕਸਪੈਕਟ ਕਰਦੇ ਹਾਂ ਵੀ 50-50 ਹੋਵੇ ਵੀ ਜਿੰਨਾ ਵੀ ਖਰਚਾ ਹੋਣਾ ਪਰ ਚੱਕਰ ਇਹ ਹੈ ਨਾ ਵਿਜੇ ਜੀ ਕਿ ਅਜੇ ਤੱਕ ਇਹ ਪਤਾ ਹੀ ਨਹੀਂ ਖਰਚਾ ਕਿੰਨਾ ਹੋਣਾ
ਹਾਂ ਇਹ 4 years ਪੁਰਾਣਾ ਨੰਬਰ ਹੈ
4 years ਪੁਰਾਣਾ ਨੰਬਰ ਆ
ਜਾਂ ਕਹਿੰਦੇ ਜੇ ਪਤਾ ਤਾਂ ਉਹ ਹਲੇ ਜ਼ਾਹਰ ਨਹੀਂ ਕੀਤਾ
ਜਾ ਰਿਹਾ ਸੋ ਇਹ ਵੀ ਗੱਲ ਚੱਲਦੀ ਹੈ ਵੀ ਸ਼ਾਇਦ ਫੈਡਰਲ ਸਰਕਾਰ ਇਸੇ ਕਰਕੇ ਇਸ ਪ੍ਰੋਜੈਕਟ ਬਾਰੇ ਗੱਲ ਨਹੀਂ ਕਰ ਰਹੀ ਕਿਉਂਕਿ ਉਹ ਇਹਦੇ ਵਿੱਚ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਗਿੱਲਾ ਪੀਣ ਪਿਆ ਹੋਇਆ ਇਸ ਗਿੱਲੇ ਪੀਣ ਦੇ ਵਿੱਚ ਉਹ ਆਪ ਫਸਣਾ ਨਹੀਂ ਚਾਹੁੰਦੇ ਵੀ ਕਿਉਂਕਿ ਕੱਲ੍ਹ ਨੂੰ ਜਦੋਂ ਇਹ ਪ੍ਰੋਜੈਕਟ ਜਿਹੜਾ ਓਵਰਸ਼ੂਟ ਹੋਏਗਾ ਫੈਡਰਲ ਚਾਹੁੰਦੇ ਨੇ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਸਾਡੀ ਇਹਦੇ ਵਿੱਚ ਕੋਈ ਸ਼ਮੂਲੀਅਤ ਹੋਵੇ ਹੀ ਨਾ ਤਾਂ ਚੰਗਾ
ਪਾਣੀ ਵਾਲੀ ਕਾਰਾਂ ਬਣਾ ਲੈਣੀਆਂ ਆਪਾਂ ਟਨਲ ਦੀ ਲੋੜ ਹੀ ਨਹੀਂ ਪੈਣੀ
ਪਾਣੀ ਨਾਲ ਚੱਲਣ
ਵਾਲੀਆਂ ਨਹੀਂ ਨਹੀਂ ਪਾਣੀ ਦੇ ਉੱਤੇ ਚੱਲਣ ਵਾਲੀਆਂ
ਪਾਣੀ
ਵਾਲੀ ਬੱਸਾਂ ਦੀ ਗੱਲ ਪੁਰਾਣੀ ਹੋ ਗਈ ਬਸ ਜੀ ਗੱਲ ਉਹ ਤਾਂ ਬਹੁਤ ਪੁਰਾਣਾ ਆਈਡੀਆ ਪਾਣੀ ਜਿਹੜੀਆਂ ਪਾਣੀ ਦੇ ਵਿੱਚ ਚੱਲਣ ਵਾਲੀਆਂ ਕਾਰਾਂ ਤੁਸੀਂ ਸੜਕ ਤੇ ਜਾ ਰਹੇ ਹੋ ਉੱਥੇ ਬਾਅਦ ਜਦ ਤੁਸੀਂ ਉੱਥੇ ਨਦੀ ਕੰਢੇ ਪਹੁੰਚੇ ਤੇ ਉੱਥੇ ਜਾ ਕੇ ਉਹਨੇ ਇੱਕ ਇਸ ਤਰ੍ਹਾਂ ਦਾ ਜੋ ਵੀ ਉਹਦੇ ਵਿੱਚ ਮੋਡੀਫਿਕੇਸ਼ਨ ਜੀ ਹੋਇਆ ਨੀ ਬਟਨ ਦੱਬਿਆ ਐਮਫੀਬੀਅਸ ਕਾਰ ਉਹਨਾਂ ਨੇ ਡੱਡੂ ਕਾਰ
ਡੱਡੂ
ਸੋ ਮੈਨੂੰ ਲੱਗਦਾ ਵੀ ਉੱਧਰਲੇ ਪਾਸੇ ਨੂੰ ਕੰਮ ਕਰਨਾ ਪੈਣਾ ਉਹਨਾਂ ਨੇ ਕਹਿਣਾ ਵੀ ਦੇਖੋ ਇਹ ਜਿਹੜੀ ਐਮਫੀਬੀਅਸ ਕਾਰ ਆ ਉਹਦੀ ਜਿਹੜੀ ਕੀਮਤ ਹੈਗੀ ਆ ਆਮ ਕਾਰ ਨਾਲੋਂ $30,000 ਜ਼ਿਆਦਾ ਪਰ ਤੁਹਾਨੂੰ ਸਰਕਾਰ $5,000 ਦੀ ਗ੍ਰਾਂਟ ਦੇ ਦੂ ਤੇ ਫਿਰ ਉਹਦੇ ਆਲੇ ਦੁਆਲੇ ਬੜੀ ਮੁਹਿੰਮ ਚਲਾਈ ਜਾਊਗੀ ਵੀ ਜਿਹੜੇ ਲੋਕ ਇੱਦਾਂ ਦੀ ਕਾਰ ਲੈਂਦੇ ਨੇ ਉਹ ਬੜੇ ਜ਼ਿੰਮੇਵਾਰ ਲੋਕ ਹੋਇਆ ਕਰਦੇ ਨੇ ਫਿਰ ਉਸ ਤੋਂ ਬਾਅਦ
ਦੋ ਚਾਰ ਇਲੈਕਸ਼ਨ ਲੜੇ ਜਾਣਗੇ ਦੋ ਚਾਰ ਇਲੈਕਸ਼ਨ ਜਿੱਤੇ ਜਾਣਗੇ
ਫਿਰ ਕੁਝ ਪਲਾਂਟ ਲੱਗਣਗੇ ਗ੍ਰਾਂਟਾਂ ਹੋਣਗੀਆਂ
ਦੋ ਚਾਰ ਪਾਰਟੀਆਂ ਨੂੰ ਬਿਲਕੁਲ ਹੀ ਹਾਸ਼ੀ ਤੇ ਕਰ ਦਿੱਤਾ ਜਾਏਗਾ ਇਹ ਤਾਂ ਜੀ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਕਿ ਇਹਨਾਂ ਤੋਂ ਪਤਾ ਹੀ ਨਹੀਂ ਫਿਊਚਰ ਕਿਹੜੇ ਪਾਸੇ ਜਾ ਰਿਹਾ ਸੋ ਉਸ ਤੋਂ ਬਾਅਦ ਫਿਰ ਟਾਰਗੇਟ ਸੈੱਟ ਕੀਤਾ ਜਾਏਗਾ ਕਿ 2035 ਤੋਂ ਬਾਅਦ ਜਾਂ 2040 ਤੋਂ ਬਾਅਦ ਜਿਹੜਾ ਵੀ ਕੋਈ ਵਾਹਨ ਵਿਕੇਗਾ ਐਮਫੀਬੀਅਸ ਹੋਏਗਾ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਬਹੁਤ ਸਾਰੀਆਂ ਮੀਟਿੰਗਸ ਹੋਣਗੀਆਂ ਕੰਸਲਟੇਸ਼ਨ ਹੋਣਗੀਆਂ ਦੋ ਚਾਰ ਇੰਡੀਜਨਸ ਭਾਈਚਾਰੇ ਨਾਰਾਜ਼ ਵੀ ਹੋ ਜਾਣਗੇ ਕਿ ਜੀ ਸਾਡੇ ਨਾਲ ਕੰਸਲਟੇਸ਼ਨ ਨਹੀਂ ਕੀਤੀ ਗਈ ਕੋਈ ਕਈ ਥਾਵਾਂ ਤੇ ਧਰਨੇ ਵੀ ਲੱਗਣਗੇ ਕੋਈ ਨਵੀਂ ਇੱਕ ਪਾਰਟੀ ਬਣੇਗੀ ਬੀਸੀ ਕੰਸਰਵੇਟਿਵ ਫਿਰ ਦੁਫਾੜ ਹੋ ਜਾਏਗੀ ਤੇ ਫੈਡਰਲ ਕੰਸਰਵੇਟਿਵ ਵੀ ਦੁਫਾੜ ਹੋ ਜਾਣਗੇ ਕੋਈ ਵਿੱਚੋਂ ਨਿਕਲ ਕੇ ਵੱਖਰੀ ਪਾਰਟੀ ਬਣੇਗੀ ਕਿ ਅਸੀਂ ਇਹਨਾਂ ਐਮਫੀਬੀਅਸ ਬੱਸਾਂ ਦਾ ਕਾਰਾਂ ਦਾ ਬੱਸਾਂ ਨਹੀਂ ਕਾਰਾਂ ਦਾ ਵਿਰੋਧ ਕਰਾਂਗੇ ਸੋ ਕਾਫੀ ਕੁਝ ਇਹਦੇ ਤੇ ਹੋ ਸਕਦਾ ਜੀ ਕਾਫੀ ਦੇਖੋ ਬਾਕੀ ਗੱਡੀ ਦੇ ਵਿੱਚ ਪਤਾ ਨੀ ਕਿੰਨੀ ਕੁ ਪੋਟੈਂਸ਼ੀਅਲ ਹੈ ਸਿਆਸਤ ਕਾਫੀ ਪੋਟੈਂਸ਼ੀਅਲ ਹੈ
ਤੁਸੀਂ ਇੱਕ ਚੀਜ਼ ਮਿਸ ਕਰ ਗਏ ਫਿਰ ਇੱਕ ਗ੍ਰਾਂਟ ਇਸ਼ੂ ਹੋ ਕੇ ਇਹਦੇ ਪਲਾਂਟ ਲੱਗਣਗੇ ਪਲਾਂਟ ਲੱਗ ਕੇ ਹੋਊਗਾ ਵੀ ਅਸੀਂ ਇਹਨਾਂ ਨੂੰ ਇੰਨਾ ਕ੍ਰੈਡਿਟ ਦੇਵਾਂਗੇ ਫਿਰ ਉਹ ਕਹਿਣਗੇ ਅਸੀਂ ਇੰਨੀ ਵੱਡੀ
ਪਲਾਂਟ ਹੋਣਗੇ ਉਹ ਹਾਈਡਰੋਜਨ ਨਾਲ ਚੱਲਣਗੇ
ਹਾਈਡਰੋਜਨ
ਜਿਹੜੀ ਹੋਏਗੀ ਵਿੰਡ ਐਨਰਜੀ ਨਾਲ ਤਿਆਰ ਕੀਤੀ ਜਾਏਗੀ ਕਲੀਨ ਹਾਈਡਰੋਜਨ
ਪਰ ਉਹਨਾਂ ਨੂੰ ਗ੍ਰਾਂਟਸ ਵਗੈਰਾ ਐਲਾਨ ਕੀਤੀਆਂ ਜਾਣਗੀਆਂ ਫਿਰ 2 ਸਾਲ ਮਗਰੋਂ ਉਹ ਕੰਪਨੀ ਕਹਿ ਦੂਗੀ ਵੀ ਅਸੀਂ ਹਲੇ 2 ਸਾਲਾਂ ਵਾਸਤੇ ਇਸ ਪ੍ਰੋਜੈਕਟ ਨੂੰ ਹੋਲਡ ਤੇ ਪਾ ਰਹੇ ਹਾਂ ਕਿਉਂਕਿ ਡਿਮਾਂਡ ਘੱਟ ਆ
ਤੇ ਬਾਅਦ ਫਿਰ ਸਾਨੂੰ ਪਤਾ ਲੱਗੇਗਾ ਕਿ ਜੀ ਹੁਣ ਐਮਫੀਬੀਅਸ ਕਾਰਾਂ ਦਾ ਦੌਰ ਨਹੀਂ ਹੈ ਵੀ ਹੁਣ ਤਾਂ ਜੀ ਕੋਈ
ਹੋਰ ਨਹੀਂ ਕਾਰ
ਹਵਾ ਦੇ ਨਾਲ ਚੱਲਣ ਵਾਲੀਆਂ ਕਾਰਾਂ ਦਾ ਦੌਰ ਆ ਗਿਆ
ਚਾਈਨਾ ਦੇ ਵਿੱਚ ਦੁਬਈ ਦੇ ਵਿੱਚ ਆਲਰੇਡੀ ਫਲਾਇੰਗ ਟੈਕਸੀਜ਼
ਇੱਕ ਤਾਂ ਹਵਾਈ ਜਿਹੜੀਆਂ ਹਵਾ ਦੇ ਵਿੱਚ ਉੱਡਣ ਵਾਲੀਆਂ ਇੱਕ ਤਾਂ ਹੈ ਵੀ ਉਹ ਹਵਾ ਦੇ ਨਾਲ ਚੱਲੇਗੀ ਕਾਰ
ਹਵਾ
ਤੇ ਹੀ ਚੱਲੇਗੀ
ਹਵਾ ਤੇ ਚੱਲੋ
ਹਵਾ ਵੋਟਾਂ ਨੀ ਮਿਲਦੀਆਂ ਓਕੇ ਸੇਫ ਸਪਲਾਈ
ਨਹੀਂ
ਸੁਪਰਵਾਈਜ਼ ਮਾਡਲ
ਸਹੀ ਗੱਲ ਆ
ਜਿੱਧਰ ਦੀ ਹਵਾ ਉੱਧਰ ਹੋ ਜਾਓ ਸਾਇੰਸ ਵੀ ਉੱਧਰ ਹੀ ਵਗਾ ਦਿੰਦੇ
ਸਹੀ ਗੱਲ ਸਾਇੰਸ ਨਹੀਂ ਪੋਲੀਟੀਕਲ ਸਾਇੰਸ ਹੈ ਨਾ ਇਟਸ ਨਾਟ ਸਾਇੰਸ ਅੱਛਾ ਇਸ ਵੇਲੇ ਗਏ ਹੋਏ ਨੇ ਡੋਨਲਡ ਟਰੰਪ ਮਿਡਲ ਈਸਟ
ਹਾਂਜੀ
ਅਸੀਂ ਤਾਂ ਪਤਾ ਨਹੀਂ ਚੇਲਣ ਗਿਲ ਕਦੋਂ ਜਾ ਸਕਣਾ ਪਰ ਡੋਨਲਡ ਟਰੰਪ ਕੱਲ੍ਹ ਸਾਊਦੀ ਅਰੇਬੀਆ ਸੀਗੇ ਹੁਣ ਉਹਨਾਂ ਨੇ ਕਤਰ ਚਲੇ ਜਾਣਾ ਕਤਰ ਦੇ ਵਿੱਚ ਜਿਉਂ ਜਿਉਂ ਡੋਨਲਡ ਟਰੰਪ ਮਿਡਲ ਈਸਟ ਦਾ ਦੌਰਾ ਉਹਨਾਂ ਦਾ ਸ਼ੁਰੂ ਹੋ ਰਿਹਾ ਸੀ ਹੁਣ ਕਤਰ ਜਾਣਾ ਹੀ ਆ ਉਹ $400 million ਦਾ ਤੋਹਫੇ ਵਿੱਚ ਮਿਲਣ ਵਾਲਾ ਜਹਾਜ਼ ਉਹਦੀਆਂ ਗੱਲਾਂ ਵੀ ਹੁਣ ਚੱਲ ਰਹੀਆਂ ਨੇ ਅਗਲੇ ਤਕਰੀਬਨ 24 ਘੰਟੇ ਦੇ ਵਿੱਚ ਉਹ $400 million ਦੇ ਜਹਾਜ਼ ਦਾ ਕਾਫੀ ਹੋਰ ਜ਼ਿਆਦਾ ਚਰਚਾ ਹੋਊ ਕਿਉਂਕਿ ਕਤਰ ਦੀ ਜਿਹੜੀ ਸ਼ਾਹੀ ਫੈਮਿਲੀ ਆ ਉਹਨਾਂ ਨੇ ਟਰੰਪ ਨੂੰ ਉਸ ਜਹਾਜ਼ ਨੂੰ ਗਿਫਟ ਕਰਨ ਦਾ ਦੀ ਪੇਸ਼ਕਸ਼ ਕੀਤੀ ਹੋਈ ਆ ਤੇ ਟਰੰਪ ਨੇ ਕਹਿਣਾ ਜਹਾਜ਼ ਲੈ ਲੈਣਾ ਮੁਫਤ ਦੇ ਵਿੱਚ ਮਿਲਦਾ ਜਹਾਜ਼ ਤਾਂ ਅਸੀਂ ਕਿਉਂ ਨਾ ਲਈਏ
ਜਾਂ ਕਹਿੰਦੇ ਪੈਸੇ ਦੇ ਕੇ ਤਾਂ ਕੋਈ ਵੀ ਲੈ ਲਊ
ਹਾਂ
ਕਹਿੰਦੇ ਮੁਫਤ ਵਿੱਚ ਮਿਲ ਰਹੀ ਇੰਨੀ ਵਧੀਆ ਚੀਜ਼ ਬਣ ਰਹੀ ਆ ਕਹਿੰਦੇ ਆਪਾਂ ਨੂੰ ਟੈਂਪਰਰੀਲੀ ਏਅਰਫੋਰਸ 1 ਵਜੋਂ ਵੀ ਇਸਤੇਮਾਲ ਕਰ ਸਕਦੇ ਹਾਂ
ਜਿਹੜੇ ਕੁਝ ਰਾਈਟ ਵਿੰਗਰ ਰਿਪਬਲਿਕਨਸ ਨੇ ਟਰੰਪ ਦੀ ਆਪਣੀ ਹੀ ਪਾਰਟੀ ਦੇ ਉਹ ਵਿਅਕਤੀ ਜਿਹੜੇ ਕਿ ਟਰੰਪ ਦੀ ਵਿਚਾਰਧਾਰਾ ਨਾਲ ਕਾਫੀ ਸਹਿਮਤ ਹੋਇਆ ਕਰਦੇ ਨੇ ਉਹ ਵੀ ਇਸ ਗੱਲ ਨੂੰ ਕਹਿ ਰਹੇ ਨੇ ਭਾਈ ਦੇਖ ਲਓ ਵਿਚਾਰ ਲਓ ਕਿਉਂਕਿ ਇਹਦੇ ਨਾਲ ਵੱਖੋ ਵੱਖਰੇ ਕਿਸਮ ਦੇ ਕੰਸਰਨਸ ਨੇ ਸਿਕਿਉਰਿਟੀ ਕੰਸਰਨ ਆ ਇੱਕ ਅਨਡਿਊ ਇਨਫਲੂਐਂਸ ਵਾਲਾ ਕੰਸਰਨ ਆ ਵੀ ਕਿਤੇ ਬ੍ਰਾਈਬ ਤੇ ਨਹੀਂ ਇਹ
ਤਾਂ ਚੰਗਾ ਹੀ ਨਹੀਂ ਲੱਗਦਾ ਵਿਜੇ ਜੀ ਮਤਲਬ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਸਭ ਤੋਂ ਸ਼ਕਤੀਸ਼ਾਲੀ ਮੁਲਕ ਦਾ ਰਾਸ਼ਟਰਪਤੀ ਇੱਕ ਡੋਨੇਟਿਡ ਜਹਾਜ਼ ਦੇ ਵਿੱਚ ਕਵੇ ਜੀ ਮੇਰਾ ਇਹ ਅਧਿਕਾਰਤ ਜਹਾਜ਼ ਆ ਸ਼ੋਭਾ ਹੀ ਨਹੀਂ ਦਿੰਦਾ
ਟਰੰਪ ਇਹ ਤਰਕ ਹੀ ਦੇ ਰਹੇ ਨੇ ਕਹਿੰਦੇ ਉਹਨਾਂ ਵਾਸਤੇ ਪਰਸਨਲ ਗਿਫਟ ਨਹੀਂ ਹੈ ਕਹਿੰਦੇ ਤਾਂ ਡਿਪਾਰਟਮੈਂਟ ਆਫ ਡਿਫੈਂਸ ਦਾ ਜਹਾਜ਼ ਹੋਊਗਾ ਤੇ
ਪਰ ਹੈ ਤਾਂ ਆਫੀਸ਼ੀਅਲ ਏਅਰਕ੍ਰਾਫਟ ਆਫ ਦਾ ਪੋਟਸ
ਏਅਰਫੋਰਸ 1 ਸੋ ਇਹ ਚਲੋ ਇਹ ਗੱਲਾਂ ਹੋ ਰਹੀਆਂ ਨੇ ਕੱਲ੍ਹ ਜਦੋਂ ਸਾਊਦੀ ਅਰੇਬੀਆ ਦੇ ਵਿੱਚ ਡੋਨਲਡ ਟਰੰਪ ਉੱਥੇ ਜਾ ਕੇ ਮੁਹੰਮਦ ਬਿਨ ਸਲਮਾਨ MBS ਨੂੰ ਮਿਲੇ ਹੋਰ ਵੀ ਕਈ ਜਿਹੜੇ CEO ਸੀਗੇ
MBBS ਡਾਕਟਰ ਮੁਹੰਮਦ ਬਿਨ ਸਲਮਾਨ
MBS ਹੀ ਕਹਿੰਦੇ ਆ ਸ਼ਾਰਟ ਨੇਮ MBS ਸੋ ਮੁਹੰਮਦ ਬਿਨ ਸਲਮਾਨ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਅਤੇ ਕਈ ਜਿਹੜੇ ਅਮੈਰੀਕਨ CEOs ਨੇ ਉਹ ਵੀ ਉੱਥੇ ਨਾਲ ਸੀਗੇ ਇਨਵੀਡੀਆ ਦੇ CEO ਵਾਸ ਦੇਅਰ ਇਲਨ ਮਸਕ ਆਫ ਕੋਰਸ ਵਾਸ ਦੇਅਰ ਕਈ ਜਿਹੜੀਆਂ ਟ੍ਰੇਡ ਨਾਲ ਸੰਬੰਧਿਤ ਇਨਵੈਸਟਮੈਂਟ ਨਾਲ ਸੰਬੰਧਿਤ ਗੱਲਾਂ ਹੋਈਆਂ ਜਿਹੜਾ ਇੱਕ ਸਾਊਦੀ US ਇਨਵੈਸਟਮੈਂਟ ਸਮਿਟ ਕੱਲ੍ਹ ਹੋ ਰਿਹਾ ਸੀ ਉੱਥੇ ਟਰੰਪ ਤੋਂ ਉਮੀਦ ਤਾਂ ਇਹ ਸੀ ਕਿ ਗੱਲਬਾਤ ਉਹਨਾਂ ਨੇ ਸਾਰੀ ਕਰਨੀ ਸੀਗੀ ਅਬਾਊਟ ਆਹੀ ਡੀਲਸ ਐਂਡ ਇਨਵੈਸਟਮੈਂਟਸ ਐਂਡ ਆਲ ਦੈਟ ਪਰ ਉੱਥੇ ਟਰੰਪ ਨੇ ਇੱਕ ਅਨਾਊਂਸਮੈਂਟ ਇਹ ਕਰ ਦਿੱਤੀ ਕਿ ਸੀਰੀਆ ਦੇ ਉੱਪਰ ਜਿਹੜੀ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਲਗਭਗ ਪਿਛਲੇ 14 ਸਾਲ ਤੋਂ ਕੁਝ ਸੈਂਕਸ਼ਨਸ ਲੱਗੀਆਂ ਹੋਈਆਂ ਸੀ ਬੜੀਆਂ ਕ੍ਰਿਪਲਿੰਗ ਸੈਂਕਸ਼ਨਸ ਉਹਨਾਂ ਨੂੰ ਹੁਣ ਅਮਰੀਕਾ ਹਟਾ ਦੇਵੇਗਾ ਡੋਨਲਡ ਟਰੰਪ ਉਹਨਾਂ ਸੈਂਕਸ਼ਨਸ ਨੂੰ ਹਟਾਉਣ ਦਾ ਹੁਕਮ ਦੇਣਗੇ ਈਵਨ ਜਿਹੜੇ ਸੀਰੀਆ ਦੇ ਇਸ ਵੇਲੇ ਲੀਡਰ ਨੇ ਵਾਸੋ ਜੀ ਉਹਨਾਂ ਦੇ ਨਾਲ ਅੱਜ ਮੁਲਾਕਾਤ ਵੀ ਕੀਤੀ ਆ ਟਰੰਪ ਨੇ ਇਹ ਅਹਿਮਦ ਅਲ ਸ਼ਰਾ ਪਹਿਲਾਂ ਅਲਕਾਇਦਾ ਦੇ ਨਾਲ ਐਸੋਸੀਏਟਿਡ ਸੀਗੇ ਅਤੇ 2016 ਦੇ ਵਿੱਚ ਅਲ ਸ਼ਰਾ ਨੇ ਅਲਕਾਇਦਾ ਦੇ ਨਾਲ ਆਪਣੇ ਸੰਬੰਧਾਂ ਨੂੰ ਤੋੜ ਲਿਆ ਸੀ ਉਹਨਾਂ ਤੋਂ ਲਾਂਭੇ ਹੋ ਗਏ ਸੀ ਪਰ ਇਸ ਚੀਜ਼ ਨੂੰ ਲੈ ਕੇ ਵੀ ਮਿਡਲ ਈਸਟ ਦੇ ਵਿੱਚ ਸੀਰੀਆ 'ਚ ਬੜੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿ ਇੱਕ ਸਟੇਬਿਲਿਟੀ ਦਾ ਰਾਹ ਖੁੱਲ੍ਹੇਗਾ ਇਹ ਉਹੀ ਲੀਡਰ ਨੇ ਜਿਨ੍ਹਾਂ ਨੇ ਹਜੇ ਦਸੰਬਰ 'ਚ ਹੀ ਬਸ਼ਰ ਅਲ ਅਸਦ ਨੂੰ ਮੁਲਕ ਤੋਂ ਬਾਹਰ ਕਰਕੇ ਜਦੋਂ ਸੀਰੀਆ ਦੇ ਰਾਸ਼ਟਰਪਤੀ ਦਾ ਰਾਸ਼ਟਰ ਉਹਨਾਂ ਦਾ ਪੈਲਸ ਦੇ ਵਿੱਚ ਕਿੱਦਾਂ ਲੋਕ ਵੜ ਗਏ ਸੀ, ਉਹ ਸਾਰੀਆਂ ਤਸਵੀਰਾਂ ਲੋਕਾਂ ਨੇ ਵੇਖੀਆਂ। ਸੋ ਜਿਹੜੀ ਉਸ ਤੋਂ ਬਾਅਦ ਬਣੇ ਇਹ ਲੀਡਰ ਦੇ ਨਾਲ ਟਰੰਪ ਨੇ ਮੁਲਾਕਾਤ ਵੀ ਕੀਤੀ ਅੱਜ।
ਯਾ ਕਹਿੰਦੇ ਇਟ ਵਾਜ਼ ਅ ਗ੍ਰੇਟ ਮੀਟਿੰਗ, 33 ਮਿੰਟ ਕਹਿੰਦੇ ਮੀਟਿੰਗ ਚੱਲੀ ਹੈ ਇਹ, ਅਤੇ ਉਹ ਅਹਿਮਦ ਅਲ ਸ਼ਰਾਹ ਨੂੰ ਕਹਿ ਰਹੇ ਨੇ ਹੀ ਇਜ਼ ਅ ਯੰਗ ਅਟਰੈਕਟਿਵ ਗਾਏ, ਆਈ ਡੋਂਟ ਨੋ ਵਟ ਹੀ ਮੀਨਸ ਬਾਈ ਦੈਟ, ਪਰ ਉਹਨਾਂ ਨੇ ਇੱਦਾਂ ਹੀ ਕਹਿ ਰਿਹਾ, ਆਈ ਐਮ ਕੋਟਿੰਗ ਹਿਮ। ਅਤੇ ਉਹਨਾਂ ਨੇ ਵਿਜੇ ਜੀ ਮੁਹੰਮਦ ਬਿਨ ਸਲਮਾਨ ਬਾਰੇ ਵੀ ਇੱਦਾਂ ਦੀ ਗੱਲ ਕੀਤੀ ਸੀ, ਇਜ਼ ਐਨ ਇਨਕ੍ਰੈਡੀਬਲ ਮੈਨ, ਆਈ ਰੀਲੀ ਬਿਲੀਵ ਵੀ ਰੀਲੀ ਲਾਈਕ ਈਚ ਅਦਰ ਅਲੋਟ
ਜੀ,
ਸੋ ਆਈ ਡੋਂਟ ਨੋ ਇੱਦਾਂ ਕਿਉਂ ਮਿਡਲ ਈਸਟ ਜਾ ਕੇ ਗੱਲਾਂ ਕਰ ਰਹੇ ਨੇ ਕਿ ਜਿਹੜੇ ਲੀਡਰਸ ਨੂੰ ਮਿਲ ਰਹੇ ਨੇ, ਕਹਿੰਦੇ ਆਈ ਲਾਈਕ ਹਿਮ ਅਲੋਟ, ਹੀ ਇਜ਼ ਐਨ ਇਨਕ੍ਰੈਡੀਬਲ ਮੈਨ, ਇਹ ਉਹਨਾਂ ਨੇ ਕਿਹਾ ਮੁਹੰਮਦ ਬਿਨ ਸਲਮਾਨ ਬਾਰੇ। ਬਸ਼ਰ ਸੋਰੀ ਅਹਿਮਦ ਅਲ ਸ਼ਰਾਹ ਬਾਰੇ ਕਹਿ ਰਹੇ ਨੇ ਯੰਗ ਅਟਰੈਕਟਿਵ ਗਾਏ, ਚਲੋ ਜੋ ਵੀ ਹੈ। ਸੋ ਜਿਹੜੀ ਕੱਲ੍ਹ ਸਾਊਦੀ ਅਰੇਬੀਆ ਨਾਲ ਜਿਹੜੀ ਡੀਲ ਹੋਈ ਉਹਦੇ 'ਚ ਉਹ ਕਹਿੰਦੇ ਵੀ $600 billion ਦੀ ਕਮਿਟਮੈਂਟ ਦਿੱਤੀ ਹੈ ਸਾਊਦੀ ਅਰੇਬੀਆ ਨੇ ਕਿ ਉਹ ਇਨਵੈਸਟਮੈਂਟਸ ਕਰਨਗੇ ਅਮਰੀਕਾ ਦੇ ਵਿੱਚ, ਅਤੇ ਡੋਨਲਡ ਟਰੰਪ ਨੇ ਉੱਥੇ ਇਹ ਵੀ ਦੱਸਿਆ ਕਿ ਅਮਰੀਕਾ ਵੱਲੋਂ $142 billion ਦੇ ਡਿਫੈਂਸ ਇਕਵਿਪਮੈਂਟ ਵਗੈਰਾ ਵੇਚਿਆ ਜਾਏਗਾ ਸਾਊਦੀ ਅਰੇਬੀਆ ਨੂੰ। ਅਤੇ ਮੁਹੰਮਦ ਬਿਨ ਸਲਮਾਨ ਨੇ ਕਿਹਾ ਵੀ $142 billion ਤਾਂ ਜੇ ਸ਼ੁਰੂਆਤ ਹੈ, ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਹੋਰ ਕਹਿੰਦੇ ਬੜੇ ਫੋਲੋ ਅਪ ਅਗਰੀਮੈਂਟਸ ਹੋਣਗੇ ਡਿਫੈਂਸ ਨਾਲ ਸੰਬੰਧਿਤ, $1 trillion ਤੇ ਕਹਿੰਦੇ ਗੱਲ ਜਾ ਪੈਣੀ ਹੈ, $1000 billion। ਸੋ ਕਹਿੰਦੇ ਤੁਸੀਂ ਦੇਖੋ ਜਿਹਦਾ ਸ਼ੁਰੂਆਤ ਹੋਈ ਹੈ। ਦੋਨੋਂ ਹੀ ਮੈਂ ਕੱਲ੍ਹ ਵੀ ਗੱਲ ਕਰਦਾ ਸੀ ਵੀ ਚੱਕਵੀਆਂ ਗੱਲਾਂ ਦੇ ਸ਼ੌਕੀਨ ਨੇ ਡੋਨਲਡ ਟਰੰਪ ਵੀ ਅਤੇ ਉੱਧਰੋਂ ਮੁਹੰਮਦ ਬਿਨ ਸਲਮਾਨ ਵੀ।
ਅੱਛਾ, ਉੱਧਰ ਨਾਲੇ ਹੁਣ ਸਾਊਦੀ ਅਰੇਬੀਆ ਕਿਉਂਕਿ ਉਹਨਾਂ ਦੀ ਇਕੋਨਮੀ ਹੁਣ ਤੱਕ ਚੱਲਦੀ ਰਹੀ ਤੇਲ 'ਤੇ, ਭਵਿੱਖ ਉਹਨਾਂ ਨੂੰ ਪਤਾ ਹੋਵੇ ਦੇ ਹੈਵ ਟੂ ਵੀਨ ਆਫ ਦੀ ਆਇਲ, ਕਿਉਂਕਿ ਇਕੋਨਮੀ ਦੇ ਵਿੱਚ ਡਾਇਵਰਸਿਟੀ ਜ਼ਰੂਰੀ ਹੈ। ਇਸੇ ਕਰਕੇ ਜਿਹੜੇ CEOs ਗਏ ਹੋਏ ਸੀ, ਹੁਣ ਡੇਟਾ ਸੈਂਟਰ ਬਣਨਾ ਇੱਕ ਸਾਊਦੀ ਅਰੇਬੀਆ ਦੇ ਵਿੱਚ ਬਹੁਤ ਵੱਡਾ, ਉਹਦੇ ਵਾਸਤੇ ਜਿਹੜੀਆਂ ਐਨਵੀਡੀਆ ਦੀਆਂ ਜਿਹੜੀਆਂ ਹਾਈ ਗ੍ਰੇਡ ਚਿਪਸ ਨੇ, ਕੰਪਿਊਟਰ ਚਿਪਸ, ਸੈਮੀ ਕੰਡਕਟਰ ਚਿਪਸ, 18,000 chips ਉਹਨਾਂ ਨੇ ਐਨਵੀਡੀਆ ਨੇ ਸਾਊਦੀ ਅਰੇਬੀਆ ਨੂੰ ਭੇਜਣੀਆਂ ਨੇ। ਸੋ ਇਸ ਤਰ੍ਹਾਂ ਦੇ ਵੀ ਜਿਹੜੀ ਕਹਿ ਲਓ ਆਪਸ ਦੇ ਵਿੱਚ ਕੋਲੈਬੋਰੇਸ਼ਨ ਆ ਉਹ ਬਣਦੀ ਪਈ ਆ। ਜੀਓ ਪੋਲੀਟਿਕਸ ਦੇ ਵਿੱਚ ਬਸ ਜਿਸ ਤਰ੍ਹਾਂ ਦੀ ਤਬਦੀਲੀ ਆ, ਪਰਸੋਂ 'ਚ ਆਪਾਂ ਗੱਲ ਕਰਦੇ ਸੀ ਕਿ ਟਰੰਪ ਨੇ ਜਾਣਾ ਸਾਊਦੀ ਅਰੇਬੀਆ ਹੋਇਆ, ਹੁਣ ਕਤਰ ਚੱਲੇ, ਫਿਰ UAE, ਅਤੇ ਇਹਨਾਂ ਨੇ ਹੀ ਇਜ਼ ਨੋਟ ਗੋਇੰਗ ਟੂ ਇਜ਼ਰਾਇਲ, ਕਿ ਮਿਡਲ ਈਸਟ ਦਾ ਦੌਰਾ ਹੋਵੇ ਅਤੇ ਟਰੰਪ ਇਜ਼ਰਾਇਲ ਨਾ ਜਾਣ,
ਅਤੇ ਪਤਾ ਨਹੀਂ ਸ਼ਾਇਦ ਵੀਰਵਾਰ ਨੂੰ ਵਿੱਚੋਂ ਟਰਕੀ ਚਲੇ ਜਾਣ।
ਕਿਉਂਕਿ
ਰਸ਼ੀਆ ਯੂਕਰੇਨ ਦੀ ਜਿਹੜੀ ਆਪਸ 'ਚ ਗੱਲ ਹੋਈ ਸੀ ਵੀ ਉਹ ਡਾਇਰੈਕਟ ਕਹਿੰਦੇ ਟਾਕਸ ਸ਼ੁਰੂ ਕਰਨੀਆਂ, ਸੋ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਮੈਂ ਤਾਂ ਉੱਥੇ ਪਹੁੰਚਾਂਗਾ। ਪੁਤਿਨ ਵੱਲੋਂ ਅਜੇ ਤੱਕ ਕੋਈ ਸੰਕੇਤ ਨਹੀਂ ਆਇਆ, ਮੰਨਿਆ ਜਾ ਰਿਹਾ ਮੋਸਟ ਲਾਈਕਲੀ ਪੁਤਿਨ ਆਪ ਨਹੀਂ ਆਉਣਗੇ, ਪਰ ਡੋਨਲਡ ਟਰੰਪ ਨੂੰ ਓਵਲ ਆਫਿਸ ਦੇ ਵਿੱਚ ਜਦੋਂ ਇਸ ਤੋਂ ਬਾਅਦ ਪੁੱਛਿਆ ਗਿਆ ਇਸੇ ਹਫ਼ਤੇ ਕਿ ਵੀ ਗੱਲਬਾਤ ਹੋ ਰਹੀ ਹੈ, ਕਹਿੰਦੇ ਯਾਰ ਮੇਰਾ ਵੀ ਜੀ ਕਰਦਾ ਮੈਂ ਵੀ ਚਲੇ ਜਾਵਾਂ, ਅਤੇ ਕਹਿੰਦੇ ਮੈਂ ਸ਼ਾਇਦ ਚਲੇ ਹੀ ਜਾਵਾਂ, ਕਹਿੰਦੇ ਆਈ ਡੋਂਟ ਨੋ ਕਿ ਵੀਰਵਾਰ ਮੈਂ ਕਿੱਦਾਂ ਪਲੇਸਡ ਹੋਵਾਂਗਾ, ਵੀ ਮੇਰੀਆਂ ਬਹੁਤ ਸਾਰੀਆਂ ਮੀਟਿੰਗਸ ਨੇ, ਮੈਂ ਦੇਖਦਾ ਜੀ ਤਾਂ ਮੇਰਾ ਕਰਦਾ।
ਕੱਲ੍ਹ ਉਹਨਾਂ ਨੇ ਇਹ ਵੀ ਗੱਲ ਕਹੀ ਆ, ਜਾਂ ਕਹਿ ਲਓ ਅੱਜ ਸਵੇਰੇ ਇਨ ਦਾ ਲਾਸਟ ਫਿਊ ਆਵਰਸ, ਕਿ ਰਸ਼ੀਆ ਅਤੇ ਯੂਕਰੇਨ ਵਾਲੇ ਪਾਸੇ ਕਹਿੰਦੇ ਇੱਕ ਬਹੁਤ ਵੱਡੀ ਅਤੇ ਚੰਗੀ ਖਬਰ ਆਉਣ ਵਾਲੀ ਆ। ਇਹੀ ਜੀ ਗੱਲ ਵੀ ਟਰੰਪ ਨੇ ਫਲੋਟ ਕਰ ਦਿੱਤੀ ਹੋਈ ਆ।
ਉਹ ਵਿਜੇ ਜੀ ਬਹੁਤ ਕੁਛ ਕਹਿੰਦੇ, ਕੈਨੇਡਾ ਵਾਸਤੇ ਵੀ ਕਹਿੰਦੇ ਸਮਥਿੰਗ ਬਿਗ ਇਜ਼ ਕਮਿੰਗ ਫੋਰ ਕੈਨੇਡਾ, ਇੱਦਾਂ ਦੀ ਵੀ ਉਹਨਾਂ ਨੇ ਕੋਈ ਗੱਲ ਕੀਤੀ ਸੀ। ਸੋ ਕੁਛ ਵੀ ਕਹਿ ਦਿੰਦੇ ਆ।
ਟਰੰਪ ਨੂੰ UK ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸੱਦਾ ਭੇਜਤਾ, ਮਾਰਕ ਕਾਰਨੀ ਨੇ ਇੱਕ ਬ੍ਰਿਟਿਸ਼ ਮੀਡੀਆ ਆਊਟਲੈਟ ਨਾਲ ਗੱਲਬਾਤ ਕਰਦੇ ਹੋਏ,
ਸਕਾਈ ਨਿਊਜ਼
ਦੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਆਲੋਚਨਾ ਕੀਤੀ ਆ ਕਿ ਕੀਅਰ ਸਟਾਰਮਰ ਵੱਲੋਂ ਟਰੰਪ ਨੂੰ ਭੇਜਿਆ ਸੱਦਾ ਇੱਕ ਤਰੀਕੇ ਨਾਲ, ਜੇ ਵੀ ਜਿਹੜਾ ਅਸੀਂ ਇੱਕ ਯੂਨਾਈਟਿਡ ਫਰੰਟ, ਇੱਕ ਸਾਂਝਾ ਮੋਰਚਾ ਦਿਖਾਉਣ ਦੀ ਗੱਲ ਕੀਤੀ ਸੀ, ਵੀ ਟਰੰਪ ਇੱਧਰੋਂ ਕੈਨੇਡਾ ਨੂੰ ਅਨੈਕਸ ਕਰਨ ਦੀ ਗੱਲ ਕਰ ਰਹੇ ਨੇ, ਅਤੇ UK ਦੇ ਪ੍ਰਧਾਨ ਮੰਤਰੀ ਵੱਲੋਂ ਟਰੰਪ ਨੂੰ ਭੇਜਿਆ ਇਹ ਸੱਦਾ, ਵੀ ਇਹ ਕੋਈ ਚੰਗੀ ਗੱਲ ਨਹੀਂ ਆ।
ਯਾ ਸੋ ਉਹਨਾਂ ਨੇ ਕਿਹਾ ਵੀ ਜਿਹੜਾ ਕਿੰਗ ਚਾਰਲਸ ਨੇ ਜੋ ਸੈਕਿੰਡ ਸਟੇਟ ਵਿਜ਼ਿਟ ਵਾਸਤੇ ਜੋ ਇਨਵਾਈਟ ਕੀਤਾ ਸੀ ਡੋਨਲਡ ਟਰੰਪ ਨੂੰ, ਕੈਨੇਡੀਅਨਸ ਨੇ ਕਹਿੰਦੇ ਉਹ ਗੱਲ ਬਹੁਤ ਹੀ ਐਪਰੀਸ਼ੀਏਟ ਨਹੀਂ ਕੀਤੀ। ਸੋ ਉਹਨਾਂ ਨੇ ਕਿਹਾ ਵੀ ਉਹਨਾਂ ਪੁੱਛਿਆ ਗਿਆ ਵੀ ਤੁਸੀਂ ਨਿੱਜੀ ਤੌਰ 'ਤੇ ਕੀ ਕਹਿੰਦੇ, ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਜਿਹਨਾਂ 'ਤੇ ਮੈਂ ਬਹੁਤ ਕੁਛ ਕਹਿਣਾ ਚਾਹੁੰਦਾ ਪਰ ਮੈਂ ਕਹਿੰਦਾ ਨਹੀਂ ਹੁੰਦਾ। ਸੋ ਉੱਥੇ ਉਹਨਾਂ ਨੇ ਆਪਣੇ ਜਿਹੜੇ ਸ਼ਬਦ ਕੁਝ ਬੋਚ ਵੀ ਲਏ। ਸੋ ਅੱਛਾ ਅਸੀਂ ਕਿੱਥੇ ਪਹੁੰਚੇ ਸੀ ਗੱਲ,
ਟਰੰਪੀ ਜਾਣਗੇ ਕਿ ਨਹੀਂ।
ਸੋ ਟਰਕੀ ਪਤਾ ਨਹੀਂ ਸ਼ਾਇਦ ਚਲੇ ਜਾਣ ਵਿੱਚੋਂ। ਸੋ ਅੱਜ ਹੁਣ ਉਹ ਕਤਰ ਵਾਸਤੇ ਰਵਾਨਾ ਹੋ ਗਏ ਨੇ, ਕਤਰ ਉੱਥੇ ਜਾਣਗੇ ਅਤੇ ਉਹ ਮੋਸਟ ਲਾਈਕਲੀ ਉਹ ਜਹਾਜ਼ ਬਾਰੇ ਗੱਲ ਹੋਣੀ ਆ। UAE ਇਸ ਤੋਂ ਬਾਅਦ ਜਾ ਰਹੇ ਨੇ ਵੀਰਵਾਰ, ਫਿਰ ਉਸ ਤੋਂ ਬਾਅਦ ਉਹਨੇ ਵਾਪਸ ਆ ਜਾਣਾ, ਅਤੇ ਇਸ ਦੌਰਾਨ ਜਿਵੇਂ ਤੁਸੀਂ ਮੈਂਸ਼ਨ ਕੀਤਾ ਇਜ਼ਰਾਈਲ ਉਹ ਜਾ ਨਹੀਂ ਰਹੇ, ਅਤੇ ਉਹਨਾਂ ਨੇ ਵਿਜੇ ਜੀ ਅੱਜ ਇਰਾਨ ਬਾਰੇ ਵੀ ਟਿੱਪਣੀ ਕੀਤੀ,
ਅਤੇ
ਉਹਨਾਂ ਨੇ ਕਿਹਾ ਵੀ ਇਰਾਨ ਦੇ ਨਾਲ ਮੈਂ ਨਿਊਕਲੀਅਰ ਡੀਲ ਜਿਹੜੀ ਆ, ਮਤਲਬ ਕਿ ਨਿਊਕਲੀਅਰ ਪ੍ਰੋਗਰਾਮ ਨੂੰ ਖਤਮ ਕਰਨ ਦੇ ਸੰਬੰਧ ਵਿੱਚ ਡੀਲ ਮੈਂ ਕਹਿੰਦੇ ਬਹੁਤ ਦਿਲੋਂ ਕਹਿੰਦੇ ਕਰਨਾ ਚਾਹੁੰਦਾ, ਪਰ ਕਹਿੰਦੇ ਵੀ ਉਸ ਤੋਂ ਪਹਿਲਾਂ ਇਰਾਨ ਨੂੰ ਮੈਂ ਇਹ ਕਹਿ ਰਿਹਾ ਕਿ ਜਿਹੜੇ ਤੁਸੀਂ ਪ੍ਰੋਕਸੀ ਗਰੁੱਪਸ ਨੂੰ ਸਪੋਰਟ ਕਰਦੇ ਹੋ ਜਿਵੇਂ ਹਮਾਸ, ਹਿਜ਼ਬੁੱਲਾ ਅਤੇ ਜਿਹੜੇ ਹੂਥੀ ਰੈਬਲਸ, ਇਹਨਾਂ ਨੂੰ ਤੁਸੀਂ ਸਪੋਰਟ ਕਰਨਾ ਬੰਦ ਕਰੋ ਜਿਹੜੇ ਪ੍ਰੋਕਸੀ ਗਰੁੱਪਸ ਨੇ ਮਿਡਲ ਈਸਟ ਦੇ ਵਿੱਚ, ਤੁਹਾਡੇ ਨਾਲ ਮੈਂ ਡੀਲ ਕਰਨਾ ਚਾਹੁੰਦਾ। ਅਤੇ ਉਹਨਾਂ ਨੇ ਕਿਹਾ ਕਿ ਸਮਥਿੰਗ ਇਜ਼ ਗੋਇੰਗ ਟੂ ਹੈਪਨ ਅਗੇਨ, ਇਸ ਸੰਦਰਭ ਦੇ ਵਿੱਚ ਵੀ ਇਰਾਨ ਦੇ ਸੰਬੰਧ ਵਿੱਚ ਵੀ ਉਹਨਾਂ ਨੂੰ ਇੱਦਾਂ ਚੰਗਾ ਲੱਗਦਾ ਤਾਂ ਕਹਿ ਦੇਣਾ ਕਿ ਸਮਥਿੰਗ ਬਿਗ ਇਜ਼ ਕਮਿੰਗ, ਸਮ ਬਿਗ ਅਨਾਊਂਸਮੈਂਟ ਇਜ਼ ਗੋਇੰਗ ਟੂ ਬੀ ਮੇਡ, ਕਹਿੰਦੇ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ, ਸਮਥਿੰਗ ਇਜ਼ ਗੋਇੰਗ ਟੂ ਹੈਪਨ, ਵਨ ਵੇ ਔਰ ਦਾ ਅਦਰ ਇਟਸ ਨਾਟ ਗੋਇੰਗ ਟੂ ਬੀ ਪਲੈਜ਼ੈਂਟ ਇਰਾਨ ਦੇ ਸੰਦਰਭ ਵਿੱਚ ਇਹ ਬੜੀ ਵੱਡੀ ਗੱਲ ਅੱਜ ਡੋਨਲਡ ਟਰੰਪ ਨੇ ਕੀਤੀ ਹੈ ਸੋ ਮਿਡਲ ਈਸਟ ਗਏ ਨੇ ਡੋਨਲਡ ਟਰੰਪ ਹੁਣ ਕੁਛ ਤਾਂ ਕਰਕੇ ਆਉਣਗੇ
ਜੀ ਪਰ ਹਲੇ ਤੱਕ ਜਿਹੜੀ ਉਹ ਸੀਰੀਆ ਵਾਸਤੇ ਅਨਾਊਂਸਮੈਂਟ ਜੋ ਕੀਤੀ ਉਹਨਾਂ ਨੇ ਸੈਂਕਸ਼ਨ ਹਟਾਉਣ ਦੀ ਅੱਜ ਜਿਹੜੀ ਆ ਫੇਸ ਟੂ ਫੇਸ ਮੀਟਿੰਗ ਵੀ ਕੀਤੀ ਆ ਜਲ ਸ਼ਰਾ ਦੇ ਨਾਲ 25 ਸਾਲਾਂ ਬਾਅਦ ਅਜਿਹਾ ਹੋਇਆ ਕਿ ਕਿਸੇ ਅਮਰੀਕਨ ਪ੍ਰੈਜੀਡੈਂਟ ਨੇ ਸੀਰੀਆ ਦੇ ਲੀਡਰ ਨਾਲ ਫੇਸ ਟੂ ਫੇਸ ਮੁਲਾਕਾਤ ਕੀਤੀ ਹੋਵੇ
ਵਿਜੇ ਜੀ 1979 ਤੋਂ ਸੀਰੀਆ ਨੂੰ ਸਟੇਟ ਸਪੋਂਸਰ ਆਫ ਟੈਰੋਰਿਜ਼ਮ ਵਜੋਂ ਐਲਾਨਿਆ ਹੋਇਆ ਅਮਰੀਕਾ ਨੇ 1979 ਤੋਂ ਉਸ ਤੋਂ ਬਾਅਦ 2004 ਦੇ ਵਿੱਚ ਪਹਿਲੀ ਵਾਰ ਸੈਂਕਸ਼ਨ ਲਗਾਈਆਂ ਗਈਆਂ ਸੀ ਫਿਰ 2011 ਦੇ ਵਿੱਚ ਹੋਰ ਸੈਂਕਸ਼ਨ ਬਹੁਤ ਸਾਰੀਆਂ ਐਡ ਕਰ ਦਿੱਤੀਆਂ ਗਈਆਂ ਜਦ ਤੁਸੀਂ ਹਵਾਲਾ ਦਿੱਤਾ ਵੀ ਤਕਰੀਬਨ 15 ਸਾਲਾਂ ਤੋਂ ਜਿਹੜੀਆਂ ਸੈਂਕਸ਼ਨ ਲੱਗੀਆਂ ਹੋਈਆਂ ਸਨ 2011 ਤੋਂ ਲੱਗੀਆਂ ਹੋਈਆਂ ਨੇ ਇਨ ਦਾ ਪ੍ਰੈਜੈਂਟ ਸਟੇਟ ਤੇ ਉਹਨਾਂ ਨੂੰ ਹੁਣ ਹਟਾਉਣ ਦੀ ਗੱਲ ਕਰ ਰਹੇ ਨੇ ਡੋਨਲਡ ਟਰੰਪ ਸੋ ਲੈਟ ਸੀ ਤੇ ਜਿਹੜੀ ਰਿਲੇਸ਼ਨਸ਼ਿਪ ਹੈ ਸਾਊਦੀ ਅਰੇਬੀਆ ਨਾਲ ਉਹ ਵੀ ਬੜੀ ਇੰਟਰਸਟਿੰਗ ਹੈ ਕਿਉਂਕਿ ਫੋਰ ਦ ਲੌਂਗੈਸਟ ਟਾਈਮ ਦੋਨੋਂ ਮੁਲਕਾਂ ਦੇ ਵਿਚਕਾਰ ਸਾਊਦੀ ਅਰੇਬੀਆ ਹਮੇਸ਼ਾ ਤੋਂ ਹੀ ਮਿਡਲ ਈਸਟ ਦੇ ਵਿੱਚ ਇੱਕ ਬੜਾ ਪੱਕਾ ਦੋਸਤ ਰਿਹਾ ਅਮਰੀਕਾ ਦਾ ਤੇ ਇਹਨਾਂ ਦੇ ਵਿੱਚ ਅੰਡਰਸਟੈਂਡਿੰਗ ਇਹ ਸੀ ਕਿ ਸਾਊਦੀ ਅਰੇਬੀਆ ਵਾਲੇ ਇਹਨਾਂ ਨੂੰ ਕੱਚਾ ਤੇਲ ਭੇਜਦੇ ਰਹਿਣਗੇ ਤੇ ਇਧਰੋਂ ਅਮਰੀਕਾ ਵਾਲੇ ਇਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਦੇ ਰਹਿਣਗੇ ਪਰ ਹੋਇਆ ਕਿ ਦੋ ਚੀਜ਼ਾਂ ਹੋਈਆਂ ਵੱਡੇ ਤੌਰ ਤੇ ਇੱਕ ਤਾਂ ਅਮਰੀਕਾ ਨੇ ਆਪਣੀ ਸ਼ੇਲ ਜਿਹੜੀ ਗੈਸ ਹੈ ਜਾਂ ਕਹਿ ਲਓ ਸ਼ੇਲ ਆਇਲ ਪ੍ਰੋਡਿਊਸ ਕਰਨਾ ਸ਼ੁਰੂ ਕਰਤਾ ਫਰੈਕਿੰਗ ਦੇ ਨਾਲ ਇਹਨਾਂ ਨੂੰ ਸਾਊਦੀ ਅਰੇਬੀਆ ਦੀ ਉਨੀ ਕੋਈ ਲੋੜ ਰਹਿ ਨਹੀਂ ਗਈ ਦੂਜਾ ਜੋ 2018 ਦੇ ਵਿੱਚ ਜਮਾਲ ਖਸ਼ੋਗਜੀ ਵਾਲਾ ਇੰਸੀਡੈਂਟ ਵਾਪਰਿਆ ਉਸ ਤੋਂ ਬਾਅਦ ਵੀ ਡਿਪਲੋਮੈਟਿਕ ਜਿਹੜੀ ਆਪਸ ਦੇ ਵਿੱਚ ਕਹਿ ਲਓ
ਕਰਨੀਆਂ
ਸ਼ੁਰੂ ਕੀਤੀਆਂ ਸੀ ਕੈਨੇਡਾ ਅਜੇ ਵੀ ਉਸ ਚੀਜ਼ ਦੇ ਵਿੱਚੋਂ ਉਭਰਿਆ ਨਹੀਂ ਹੁਣ ਤੁਸੀਂ ਦੇਖ ਲਓ ਫਿਰ ਉਹੀ ਅਸੀਂ ਅਮਰੀਕਾ ਦੇ ਨਾਲ ਰਲ ਕੇ ਪੱਛਮੀ ਮੁਲਕਾਂ ਦੇ ਨਾਲ ਰਲ ਕੇ ਅਸੀਂ ਆਪਣੇ ਬਾਕੀ ਮੁਲਕਾਂ ਦੇ ਨਾਲ ਰਿਸ਼ਤੇ ਵਿਗਾੜ ਤਾਂ ਲੈਂਦੇ ਹਾਂ ਪਰ ਜਦੋਂ ਬਾਕੀ ਮੁਲਕ ਆਪਣੇ ਰਿਸ਼ਤੇ ਸਵਾਰ ਲੈਂਦੇ ਨੇ ਦੁਬਾਰਾ ਜਾ ਕੇ ਜਦੋਂ ਰੀਕਨਸਾਈਲ ਕਰਦੇ ਆ ਅਸੀਂ ਉੱਥੇ ਵੀ ਪਿੱਛੇ ਰਹਿ ਜਾਂਦੇ
ਹਾਂ ਸੋ ਹੁਣ ਜਿਹੜੀ ਫੋਰਨ ਅਫੇਅਰਸ ਮਿਨਿਸਟਰੀ ਆ ਨੀਤਾ ਆਨੰਦ ਵਾਸਤੇ ਬਹੁਤ ਵੱਡਾ ਚੈਲੰਜ ਹੋਣਾ
ਅਸੀਂ ਹਮੇਸ਼ਾ ਇਹ ਕਹਿੰਦੇ ਜੀ ਹੁਣ ਅਸੀਂ ਜਮਾਲ ਖਸ਼ੋਗਜੀ ਨੂੰ ਦੇਖੋ ਯਾਦ ਰੱਖਣਾ ਵੀ ਚਾਹੀਦਾ ਅਸੀਂ ਉਹਨਾਂ ਨੂੰ ਯਾਦ ਰੱਖ ਕੇ ਆਪਣੇ ਜਿਹੜੇ ਡਿਪਲੋਮੈਟਿਕ ਟਾਈਜ਼ ਨੇ ਅਸੀਂ ਸਟ੍ਰੇਨਡ ਹੀ ਰੱਖਣੇ ਦੇਖਿਓ ਸਾਊਦੀ ਅਰੇਬੀਆ ਦੇ ਅਸੀਂ ਚਾਈਨਾ ਦੇ ਨਾਲ ਇੱਕ ਵਾਰੀ ਜਦੋਂ ਹੁਣ ਆਪਣਾ ਰਿਸ਼ਤਾ ਵਿਗਾੜਿਆ ਉਹ ਛੇਤੀ ਦੇਖਿਓ ਸਵਰਨਾ ਨਹੀਂ ਪਰ ਇਧਰੋਂ ਡੋਨਲਡ ਟਰੰਪ ਨੇ ਦੇਖਿਓ ਚੀਨ ਦੇ ਨਾਲ ਜਿਵੇਂ ਹੁਣ ਡੀਲ ਜੀ ਕਰ ਵੀ ਲਈ ਉਹਨਾਂ ਨੇ ਜਿਨੀਵਾ ਦੇ ਵਿੱਚ ਜਾ ਕੇ ਟੈਰਿਫਸ ਅਨਾਊਂਸ ਕੀਤੀਆਂ ਸੀ ਘਟਾ ਲਈਆਂ ਉਸੇ ਤਰ੍ਹਾਂ ਸਾਊਦੀ ਅਰੇਬੀਆ ਦੇ ਨਾਲ ਜਾ ਕੇ 600 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਲੈ ਆਏ ਨੇ ਅਸੀਂ ਪਿੱਛੇ ਰਹਿ ਜਾਣਾ ਅਸੀਂ ਰਿਸ਼ਤੇ ਤੋੜ ਲੈਂਦੇ ਹਾਂ ਸਾਨੂੰ ਮੁੜ ਕੇ ਜੋੜਨੇ ਨਹੀਂ
ਆਉਂਦੇ ਇੱਧਰ ਵਟਸਐਪ ਤੇ ਮੈਸੇਜ ਆਇਆ ਕਹਿੰਦੇ ਐਨੀ ਅਟਰੈਕਟਿਵ ਪੋਲੀਟੀਸ਼ੀਅਨਸ ਇਨ ਟਰਕੀ ਦੈਨ ਟਰੰਪ ਵਿਲ ਵਿਜ਼ਿਟ
ਆਈ ਡੋਨਟ ਨੋ ਮੈਨ ਉਹਨਾਂ ਨੂੰ ਥੋੜਾ ਜਿਹਾ ਚਾਹੀਦਾ ਹੀ ਸ਼ੁਡ ਟ੍ਰੈਡ ਕੇਅਰਫੁਲੀ ਮਿਡਲ ਈਸਟ ਗਏ ਹੋਏ ਨੇ ਉਹ
ਅੱਛਾ ਵਿਦੇਸ਼ੀ ਦੌਰਿਆਂ ਦੀ ਗੱਲ ਜੇ ਕਰੀਏ ਤੇ ਵਸੂ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕੱਲ ਰੋਮ ਜਾਣਾ ਕਿਉਂਕਿ ਜਿਹੜੇ ਨਵੇਂ ਬਣੇ ਨੇ ਪੋਪ ਲੀਓ ਉਹਨਾਂ ਦਾ ਸੰਡੇ ਨੂੰ ਜਿਹੜਾ ਅਫੀਸ਼ੀਅਲ ਇਨੋਗਰਲ ਮਾਸ ਆ ਸੋ ਇਹ ਕਹਿ ਲਓ ਵੀ ਸਤਸੰਗ ਅਟੈਂਡ ਕਰਨ ਜਾ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਰੋਮ ਦੇ ਵਿੱਚ
ਕਿਉਂਕਿ ਸਾਡੇ ਪ੍ਰਧਾਨ ਮੰਤਰੀ ਪ੍ਰੈਕਟਿਸਿੰਗ ਕੈਥੋਲਿਕ ਨੇ
ਜੀ ਜੀ ਬਿਲਕੁਲ ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਥੈਂਕ ਯੂ ਇਟਸ ਦੈਟਸ ਨਾਟ ਦ ਐਗਜ਼ੈਕਟ ਰੀਜ਼ਨ ਵਾਈ ਹੀ ਇਜ਼ ਗੋਇੰਗ ਦੈਟਸ ਆਲਸੋ ਵਨ ਆਫ ਦ
ਰੀਜ਼ਨਸ ਯਾ ਉੱਥੇ ਉਹਨਾਂ ਨੇ ਹੋਰ ਵਰਲਡ ਲੀਡਰਸ ਦੇ ਨਾਲ ਇਕਨੋਮਿਕ ਸਟੇਬਿਲਿਟੀ ਬਾਰੇ ਕਲਚਰਲ ਕੋਲੈਬੋਰੇਸ਼ਨ ਬਾਰੇ ਉਹ ਗੱਲਬਾਤ ਵੀ ਕਰਨੀ ਹੈ
ਜੇ ਉਹ ਪ੍ਰੈਕਟਿਸਿੰਗ ਕੈਥੋਲਿਕ ਨਾ ਵੀ ਹੁੰਦੇ ਤਾਂ ਵੀ ਸ਼ਾਇਦ ਚਲੇ
ਜਾਂਦੇ ਜੀ ਬਸ ਵੀ ਸਮਾਂ ਦੇਣ ਲਈ
ਥੈਂਕ ਯੂ ਵੈਰੀ ਮਚ
ਥੈਂਕ ਯੂ